0124।
770 AM ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਜਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਤਿ ਸ੍ਰੀ ਅਕਾਲ ਤੇ ਸਲਾਮ ਅਲੈਕਮ। ਅੱਜ ਲੌਂਗ ਵੀਕਐਂਡ ਹੈ, ਵਿਕਟੋਰੀਆ ਡੇ ਹੈ, ਇਸ ਕਰਕੇ ਅਸੀਂ ਇਹਨੂੰ ਬੜਾ ਲਾਈਟ ਪ੍ਰੋਗਰਾਮ ਰੱਖਣ ਦੀ ਕੋਸ਼ਿਸ਼ ਕਰਾਂਗੇ। ਮੈਂ ਕੱਲ੍ਹ ਵੀ ਇਸੇ ਰੇਡੀਓ ਸਟੇਸ਼ਨ ਦੇ ਉੱਤੇ 770 AM ਦੇ ਉੱਪਰ 4 ਤੋਂ ਲੈ ਕੇ 5 ਵਜੇ ਤੱਕ ਪ੍ਰੋਗਰਾਮ ਕੰਪਲੀਮੈਂਟਰੀ ਕੀਤਾ ਸੀਗਾ। ਅੱਜ ਜਿਹੜਾ ਸਾਡਾ ਪ੍ਰੋਗਰਾਮ ਮੰਡੇ ਨੂੰ ਹਮੇਸ਼ਾ ਦੀ ਤਰ੍ਹਾਂ ਮਾਇੰਡ ਐਂਡ ਬੋਡੀ ਪ੍ਰੋਗਰਾਮ ਅਸੀਂ ਲੈ ਕੇ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਏ ਹਾਂ। ਮਾਇੰਡ ਐਂਡ ਬੋਡੀ ਜਿਹੜਾ ਪ੍ਰੋਗਰਾਮ ਹੈ, ਜਿਵੇਂ ਕਿ ਹੁਣ ਤੁਹਾਨੂੰ ਪਤਾ ਲੱਗ ਹੀ ਗਿਆ ਹੋਊਗਾ ਕਿ ਇਹ BNC ਮੈਡੀਕਲ ਸੈਂਟਰ ਦੇ ਤਾਬੂਨ ਦੇ ਨਾਲ ਪੇਸ਼ ਕੀਤਾ ਜਾਂਦਾ। ਇਸ ਨੂੰ ਮੈਂ ਕੰਟੀਨਿਊ ਰੱਖਣ ਤੋਂ ਪਹਿਲਾਂ ਤੁਹਾਨੂੰ ਦੱਸ ਦਿਆਂ ਕਿ ਜਿਨ੍ਹਾਂ ਵੀ ਭੈਣ ਭਰਾਵਾਂ ਨੇ ਜਾਂ ਸਰੋਤਿਆਂ ਨੇ ਕੋਈ ਕੁਐਸਚਨ ਕਰਨਾ ਹੈਲਥ ਦੇ ਉੱਪਰ, ਡਾਕਟਰ ਅੰਕੁਸ਼ ਗੋਇਲ ਜਿਹੜੇ ਕਿ BNC ਮੈਡੀਕਲ ਸੈਂਟਰ ਦੇ ਹੈੱਡ ਨੇ, ਉਹ 3:15 ਤੇ ਮੇਰੇ ਨਾਲ ਲਾਈਨ ਦੇ ਉੱਪਰ ਹਾਜ਼ਰ ਹੋਣਗੇ, ਹੋਪਫੁਲੀ, ਹੈ ਨਾ। ਕਿਉਂਕਿ ਆਪਾਂ ਪਲੈਨਿੰਗ ਤਾਂ ਜੋ ਮਰਜ਼ੀ ਬਣਾਈ ਜਾਂਦੀ ਹੈ ਬਣਾ ਲੈਂਦੇ ਹਾਂ, ਪਰ ਹੁੰਦਾ ਉਹੀ ਹੈ ਜੋ ਮਨਜ਼ੂਰੇ ਖੁਦਾ ਹੁੰਦਾ ਹੈ। ਉਹਨਾਂ ਨੇ ਕਿਹਾ ਵੀ ਮੈਂ 3:15 'ਤੇ ਕਾਲ ਕਰਾਂਗਾ। ਸੋ ਤੁਸੀਂ ਹੈਲਥ ਨਾਲ ਰਿਲੇਟਡ ਕੋਈ ਵੀ ਸਵਾਲ ਉਹਨਾਂ ਨੂੰ ਪੁੱਛ ਸਕਦੇ ਹੋ, ਡਜ਼ਨਟ ਮੈਟਰ ਕੋਰੋਨਾ ਵਾਇਰਸ 'ਤੇ। ਅੱਜ ਕੱਲ੍ਹ ਕੋਰੋਨਾ ਵਾਇਰਸ ਦੀਆਂ ਜਿਹੜੀਆਂ ਭੈਣਾਂ ਨੇ, ਹੋਰ ਬੜੀਆਂ ਬਿਮਾਰੀਆਂ ਲੋਕਾਂ ਨੂੰ ਲੱਗ ਗਈਆਂ ਜਿਹਦੇ ਨਾਲ ਡਰ ਬਹੁਤ ਬੈਠ ਜਾਂਦਾ। ਸੋ ਉਹਦੇ ਉੱਤੇ ਵੀ ਤੁਸੀਂ ਕੋਈ ਸਵਾਲ ਪੁੱਛ ਸਕਦੇ ਹੋ, ਤੁਹਾਨੂੰ ਕੋਈ ਡਾਊਟ ਹੋਵੇ, ਕੋਈ ਵੀ ਕੁਐਸਚਨ ਹੈ। ਕਿਉਂਕਿ ਫੌਜੀ ਤਾਂ ਹਮੇਸ਼ਾ ਤਿਆਰ ਰਹਿੰਦਾ, ਉਹਨੂੰ ਨਹੀਂ ਪਤਾ ਵੀ ਗੋਲੀ ਜਿਹੜੀ ਹੈਗੀ ਰਾਈਟ ਤੋਂ ਆਉਣੀ ਆ ਕਿ ਲੈਫਟ ਤੋਂ ਆਉਣੀ ਹੈ, ਪਿੱਛੋਂ ਆਉਣੀ ਆ ਕਿ ਅੱਗੇ ਆਉਣੀ ਆ। ਕੋਈ ਵੀ ਸਵਾਲ ਹੈਲਥ ਨਾਲ ਰਿਲੇਟਡ ਹੈ, ਡਾਕਟਰ ਹਮੇਸ਼ਾ ਤਿਆਰ ਹੁੰਦੇ ਨੇ। ਔਰ ਮੋਰ ਓਵਰ ਹੀ ਇਜ਼ ਏ ਕੈਨੇਡੀਅਨ ਲਾਈਸੈਂਸਡ ਹੋਲਡਰ, ਅਮੈਰੀਕਾ ਦੇ ਵੀ ਨੇ ਉਹਨਾਂ ਕੋਲ ਲਾਈਸੈਂਸ। ਤੁਸੀਂ ਕੋਈ ਵੀ ਸਵਾਲ ਪੁੱਛ ਸਕਦੇ ਹੋ। ਸ਼ਰਤ ਸਾਡੀ ਹਮੇਸ਼ਾ ਇੱਕੋ ਹੀ ਹੁੰਦੀ ਹੈ ਕਿ ਜਿਹੜਾ ਤੁਹਾਡਾ ਸਵਾਲ ਹੈ ਉਹ ਬਰੀਫ ਦੇ ਵਿੱਚ ਹੋਵੇ। ਸਵਾਲ ਪੁੱਛੋ, ਇਹ ਨਹੀਂ ਹੈ ਵੀ ਤੁਸੀਂ ਆਪਣੀ ਨੌਲੇਜ ਦੱਸੋ, ਸਵਾਲ ਪੁੱਛੋ, ਪਿਆਰ ਨਾਲ ਪੁੱਛੋ ਅਤੇ ਪਿਆਰ ਨਾਲ ਹੀ ਤੁਹਾਨੂੰ ਜਵਾਬ ਮਿਲੇਗਾ। ਇਹੀ ਸਾਡੀ ਕੰਡੀਸ਼ਨ ਹੁੰਦੀ ਹੈ। ਕੋਈ ਨਹੀਂ, ਕੋਈ ਕਿਸ ਤਰ੍ਹਾਂ ਦਾ ਸਵਾਲ ਪੁੱਛੋ, ਲੈਂਗੁਏਜ ਵਧੀਆ ਰੱਖੋ, ਅਸੀਂ ਵੀ ਤੁਹਾਡੇ ਨਾਲ ਉਦੋਂ ਵਧੀਆ ਕੋਸ਼ਿਸ਼ ਕਰਾਂਗੇ। ਜੋ ਵੀ ਤੁਸੀਂ ਪਿਆਰ ਨਾਲ ਪੁੱਛੋਗੇ ਉਦੋਂ ਵੱਧ ਪਿਆਰ ਤੁਹਾਨੂੰ ਦਿਆਂਗੇ। ਸੋ ਇਹ ਜਿਹੜਾ ਮਾਇੰਡ ਐਂਡ ਬੋਡੀ ਪ੍ਰੋਗਰਾਮ ਹੈ, ਇਹ BNC ਮੈਡੀਕਲ ਸੈਂਟਰ ਦੇ ਤਾਬੂਨ ਦੇ ਨਾਲ ਪੇਸ਼ ਕੀਤਾ ਜਾਂਦਾ। BNC ਮੈਡੀਕਲ ਸੈਂਟਰ, ਜਿਵੇਂ ਕਿ ਇਹਦਾ ਨਾਂ BNC, ਬੀ ਦਾ ਮਤਲਬ ਹੈ ਬ੍ਰੈਮਲੀ ਅਤੇ ਸੀ ਦਾ ਮਤਲਬ ਹੈ ਕੰਟਰੀ ਸਾਈਡ। ਬ੍ਰੈਮਟਨ ਦੇ ਵਿੱਚ ਦੋ ਰੋਡਸ ਨੇ, ਇੱਕ ਨੂੰ ਬ੍ਰੈਮਲੀ ਕਹਿੰਦੇ ਹਾਂ ਅਤੇ ਦੂਸਰੀ ਨੂੰ ਕੰਟਰੀ ਸਾਈਡ ਕਹਿੰਦੇ ਹਾਂ। ਜਿੱਥੇ ਇਹ ਦੋ ਰੋਡਸ ਮਿਲਦੀਆਂ ਨੇ, ਅੰਗਰੇਜ਼ੀ 'ਚ ਉਹਨੂੰ ਕਹਿੰਦੇ ਹਾਂ ਇੰਟਰਸੈਕਸ਼ਨ, ਜਿੱਥੇ ਉਹ ਮਿਲਦੀਆਂ ਨੇ ਉਸ ਇੰਟਰਸੈਕਸ਼ਨ ਦੇ ਉੱਤੇ ਬ੍ਰੈਮਲੀ ਅਤੇ ਕੰਟਰੀ ਸਾਈਡ ਦੀ ਨੁੱਕਰ ਦੇ ਉੱਪਰ ਇੱਕ ਗੈਸ ਸਟੇਸ਼ਨ ਹੈ, ਅਤੇ ਉਸ ਗੈਸ ਸਟੇਸ਼ਨ ਵਾਲੇ ਪਲਾਜ਼ੇ ਦੇ ਵਿੱਚ ਸਾਡਾ ਇਹ BNC ਮੈਡੀਕਲ ਸੈਂਟਰ ਹੈ। ਬ੍ਰੈਮਟਨ ਦੇ ਵਿੱਚ ਇਟੋਵੀਕੋ, ਓਕਵੇਲ, ਔਰੰਜਵੇਲ, ਮਿਸੀਸਾਗਾ, ਬਹੁਤ ਸਾਰੇ ਸੈਂਟਰ ਨੇ ਮੈਡੀਕਲ ਸੈਂਟਰ, ਪਰ ਇਹ ਸਾਡਾ BNC ਮੈਡੀਕਲ ਸੈਂਟਰ ਹੈ। ਇਹਦੇ ਵਿੱਚ ਪਹਿਲੀ ਵਾਰ ਸਭ ਤੋਂ ਵੱਧ ਮੈਡੀਕਲ ਨਾਲ, ਹੈਲਥ ਨਾਲ ਰਿਲੇਟਡ ਸਰਵਿਸਿਜ਼ ਦਿੱਤੀਆਂ ਸਭ ਤੋਂ ਜ਼ਿਆਦਾ। ਫਾਰ ਐਗਜ਼ਾਮਪਲ, ਸਾਡੇ ਕੋਲ ਫਿਜੀਓਥੈਰੇਪੀ ਅਤੇ ਕੈਰੋਪ੍ਰੈਕਟਰ ਨਾਲ ਕੋਈ ਵੀ ਜਿਹੜੀ ਸਰਵਿਸਿਜ਼ ਹੈ ਉਹ ਇਸੇ ਛੱਤ ਦੇ ਥੱਲੇ BNC ਮੈਡੀਕਲ ਸੈਂਟਰ ਦੇ ਵਿੱਚ ਦਿੱਤੀ ਜਾਂਦੀ ਹੈ। ਫਿਰ ਸਾਡੇ ਕੋਲ ਵਾਕ ਇਨ ਕਲੀਨਿਕ ਹੈ, ਫੈਮਿਲੀ ਪ੍ਰੈਕਟਿਸ ਹੈ, ਅਰਜੈਂਟ ਕੇਅਰ ਹੈ। ਅਰਜੈਂਟ ਕੇਅਰ ਦਾ ਕੀ ਮਤਲਬ ਹੁੰਦਾ? ਅਰਜੈਂਟ ਕੇਅਰ ਦਾ ਮਤਲਬ ਇਹ ਹੈ ਵੀ ਜੇ ਤੁਹਾਨੂੰ ਕੋਈ ਨੋਨ ਲਾਈਫ ਥਰੈਟਨਿੰਗ ਪ੍ਰੋਬਲਮ ਹੈ, ਜੇ ਤਾਂ ਹੈਗੀ ਨਾ ਲਾਈਫ ਥਰੈਟਨਿੰਗ, ਕੋਈ ਸਾਹ ਹੀ ਘੁੱਟਿਆ ਗਿਆ, ਚੁੱਕ ਹੋ ਰਿਹਾ, ਫਿਰ ਨਹੀਂ ਆਉਣ ਦੀ ਲੋੜ, ਫਿਰ 911 ਨੰਬਰ ਦੱਬਣਾ ਹੀ ਪੈਣਾ ਤੁਹਾਨੂੰ। ਕੋਈ ਤੁਹਾਡੀ ਸਵੀਅਰ ਚੈਸਟ ਪੇਨ ਹੋ ਗਈ, ਕੋਈ ਬਹੁਤ ਜ਼ਿਆਦਾ ਕੱਟ ਲੱਗ ਗਿਆ, ਐਕਸੀਡੈਂਟ ਹੋ ਗਿਆ ਸਵੀਅਰ, ਫਿਰ ਤਾਂ ਤੁਸੀਂ 911 ਜਾਣਾ। ਜੇ ਤੁਹਾਨੂੰ ਲੱਗਦਾ ਕਿ ਜ਼ਿੰਦਗੀ ਦਾ ਖਤਰਾ ਨਹੀਂ, ਥੋੜ੍ਹਾ ਜਿਹਾ ਡਾਊਟ ਹੈ, ਤਾਂ ਤੁਸੀਂ ਸਾਡੇ ਕੋਲ ਅਰਜੈਂਟ ਕੇਅਰ 'ਚ ਆ ਸਕਦੇ ਹੋ। ਉੱਥੇ ਤੁਹਾਡਾ ਅਸੀਂ ਸਟਿਚਿਸ ਲਾ ਦਿਆਂਗੇ, ਪਲਸਤਰ ਕਰ ਦਿਆਂਗੇ, ECG ਚੈੱਕ ਕਰ ਲਾਂਗੇ, ਜਾਂ ਕੋਈ ਐਲਰਜੀ ਟੈਸਟ ਹੈ, ਐਲਰਜੀ ਟੈਸਟ ਵੀ ਕਰ ਲਾਂਗੇ। ਇਹਨੂੰ ਅਰਜੈਂਟ ਕੇਅਰ ਕਹਿੰਦੇ ਨੇ ਮਸਲਨ ਤੌਰ 'ਤੇ। ਅਤੇ ਨਾਲੇ ਜਦੋਂ ਤੁਸੀਂ ਹੋਸਪਿਟਲ ਜਾਂਦੇ ਹੋ ਉੱਥੇ 7-8 ਘੰਟੇ ਘੱਟੋ ਘੱਟ ਵੇਟਿੰਗ ਪੀਰੀਅਡ ਹੈ, ਉਹਨਾਂ ਦੀ ਵੈਬਸਾਈਟ 'ਤੇ ਲਿਖਿਆ ਹੋਇਆ। ਇੱਥੇ ਜ਼ਿਆਦਾ ਵੇਟਿੰਗ ਨਹੀਂ ਹੁੰਦੀ, ਘੰਟਾ 2 ਘੰਟੇ ਦੇ ਵਿੱਚ, ਕਿਉਂਕਿ ਹੁਣ ਸਾਡੇ ਕੋਲ ਡਾਕਟਰ ਵੀ ਤਾਂ 4 ਹੋ ਗਏ, ਵੇਟਿੰਗ ਜ਼ਿਆਦਾ ਨਹੀਂ ਹੁੰਦੀ। ਸੋ ਨਾਲੇ ਪਾਰਕਿੰਗ ਦੇ ਪੈਸੇ ਨਹੀਂ ਲੱਗਦੇ, ਤੁਸੀਂ ਆ ਸਕਦੇ ਹੋ। ਪਰ ਮੇਰਾ ਇਹ ਕਹਿਣ ਦਾ ਮਤਲਬ ਵੀ ਸਾਡੇ ਕੋਲ ਆਓ, ਜੇ ਤੁਹਾਡਾ ਜੀ ਕਰੇ, ਤੁਹਾਡੀ ਕੋਈ ਪ੍ਰੋਬਲਮ ਆਈ ਜਾਵੇ, ਤੁਹਾਡੇ ਕੋਲ ਕੋਈ ਸਬਸਟੀਚਿਊਟ ਨਾ ਹੋਵੇ, ਫਿਰ ਸਾਡੇ ਕੋਲ ਆ ਜਾਓ। ਵੈਸੇ ਕੋਈ ਗਾਹਕ ਬਣਾਉਣ ਦਾ ਨਹੀਂ ਚੱਕਰ, ਵੀ ਐਡਵਰਟਾਈਜਮੈਂਟ ਇਸ ਕਰਕੇ ਦਿੱਤੀਆਂ ਵੀ ਸਾਡੇ BNC ਮੈਡੀਕਲ ਸੈਂਟਰ ਤੁਸੀਂ ਆਪਣੇ ਟਾਂਕੇ ਲਵਾਉਣ ਆ ਜਾਓ, ਇਹੋ ਜੀ ਕੋਈ ਗੱਲ ਨਹੀਂ। ਮੈਂ ਤਾਂ ਆਹੀ ਆਉਂਦੀ ਅਰਕੇ ਹੈ, ਇਹਦੇ ਵਿੱਚ ਥੋੜ੍ਹੀ ਜਿਹੀ ਸੇਵਾ ਭਾਵ ਹੈ। ਸੋ ਇਸ ਤੋਂ ਇਲਾਵਾ ਜਿਹੜੇ ਸਾਡੇ ਕੋਲ 4 ਡਾਕਟਰ ਨੇ, 2 ਮੇਲ ਨੇ, 2 ਫੀਮੇਲ ਨੇ, 2 ਹਿੰਦੀ ਪੰਜਾਬੀ ਉਰਦੂ ਬੋਲਦੇ ਨੇ, ਅੰਗਰੇਜ਼ੀ ਤਾਂ ਸਾਰਿਆਂ ਨੂੰ ਹੀ ਆਉਂਦੀ ਹੈ, ਇੱਕ ਈਰਾਨ ਦੇ ਨੇ, ਅਤੇ ਨਾਲ ਇੱਕ ਸ਼੍ਰੀਲੰਕਾ ਤੋਂ ਯੰਗ ਡਾਕਟਰ, ਡਾਕਟਰ ਸ਼ਿਵਾ ਕੁਮਾਰ। ਸੋ ਇਹ 4 ਡਾਕਟਰ ਨੇ ਸਾਡੇ ਕੋਲ, ਤੇ ਇਸ ਤੋਂ ਇਲਾਵਾ ਬੋਟਿਕਸ ਦਾ ਵੀ ਸਾਡੇ ਕੋਲ ਇੰਤਜ਼ਾਮ ਹੈ। ਡਾਕਟਰ ਆਲ ਸ਼ਾਹ ਵੀ ਜੇ ਕਿਸੇ ਨੇ ਕੋਈ ਆਪਣੀ ਬਿਊਟੀ ਲਈ, ਫੇਸ ਦੀ ਬਿਊਟੀ ਲਈ ਕੋਈ ਕੰਮ ਕਰਾਉਣਾ, ਕਈ ਵਾਰੀ ਝੂੜੀਆਂ ਪੈ ਜਾਂਦੀਆਂ, ਅੱਖਾਂ ਦੇ ਪੈ ਜਾਂਦੀਆਂ, ਮੱਥੇ ਦੇ ਪੈ ਜਾਂਦੀਆਂ, ਗੱਲਾਂ ਤੇ ਹੋ ਜਾਂਦੀਆਂ, ਕੋਈ ਬੁੱਲ ਮੋਟੇ ਕਰਾਉਣੇ, ਪਤਲੇ ਕਰਾਉਣੇ, ਮੈਨੂੰ ਨਹੀਂ ਪਤਾ, ਪਰ ਮੈਂ ਸੁਣਿਆ। ਸੋ ਉਹ ਵੀ ਪ੍ਰੋਫੈਸ਼ਨਲ ਡਾਕਟਰ ਨੇ, ਡਾਕਟਰ ਆਲ ਸ਼ਾਹ ਵੀ, ਉਹ ਵੀ ਸਾਡੇ ਕੋਲ ਉੱਥੇ ਇੰਤਜ਼ਾਮ ਹੈ। ਇਸ ਤੋਂ ਇਲਾਵਾ ਸਾਡੇ ਕੋਲ ਡਰਮੈਟਾਲੋਜਿਸਟ ਨੇ ਜਿਹਨੂੰ ਚਮੜੀ ਦੇ ਰੋਗ ਕਹਿੰਦੇ ਨੇ, ਜਾਂ ਸਕਿਨ ਸਪੈਸ਼ਲਿਸਟ ਨੇ। ਵੈਸੇ ਤਾਂ ਪੰਜ ਪੰਜ ਛੇ ਛੇ ਮਹੀਨੇ ਤੁਹਾਨੂੰ ਅਪੁਆਇੰਟਮੈਂਟ ਨਹੀਂ ਮਿਲਦੀ ਸਪੈਸ਼ਲਿਸਟ 'ਤੇ, ਕਿਉਂਕਿ ਤੁਹਾਨੂੰ ਜਦੋਂ ਕੋਈ ਆਪਣਾ ਫੈਮਿਲੀ ਡਾਕਟਰ ਰਿਕਮੈਂਡ ਕਰਦਾ ਫਿਰ ਹੀ ਤੁਸੀਂ ਜਾਂਦੇ ਹੋ, ਫਿਰ ਅਪੁਆਇੰਟਮੈਂਟ ਮਿਲਦੀ ਹੈ। ਪਰ ਜੇ ਤੁਸੀਂ ਸਾਡੇ BNC ਮੈਡੀਕਲ ਸੈਂਟਰ 'ਚ ਆਉਂਗੇ ਤਾਂ ਡਾਕਟਰ ਫਿਆਜ਼, ਜਿਹੜੇ ਕਿ ਸਪੈਸ਼ਲਿਸਟ ਨੇ, ਸਕਿਨ ਸਪੈਸ਼ਲਿਸਟ, ਅਤੇ ਹੋਪਫੁਲੀ ਚਾਰ ਵੀਕ ਦੇ ਵਿੱਚ ਤੁਹਾਨੂੰ ਉਹ ਦੇਖ ਲੈਂਦੇ ਨੇ। ਇਸ ਤੋਂ ਇਲਾਵਾ ਸਾਡੀ ਜਿਹੜੀ ਬਲੱਡ ਲੈਬ ਹੈ ਉਹ ਵੀ 7 ਦਿਨ ਖੁੱਲ੍ਹਦੀ ਹੈ, 9 ਵਜੇ ਸਵੇਰੇ ਖੁੱਲ੍ਹ ਜਾਂਦੀ ਹੈ। ਹੁਣ ਕਿਉਂਕਿ ਹੌਲੀ ਹੌਲੀ ਇੰਟੈਰੀਓ ਜਿਹੜਾ ਸਾਡਾ ਖੁੱਲ੍ਹਣਾ ਸ਼ੁਰੂ ਹੋਇਆ, ਕੱਲ੍ਹ ਤੋਂ ਖੁੱਲ੍ਹਣਾ ਸ਼ੁਰੂ ਹੋਇਆ, ਸੋ ਇਸੇ ਤਰ੍ਹਾਂ ਹੀ ਅਸੀਂ ਵੀ ਆਪਣੀ ਜਿਹੜੀ ਬਲੱਡ ਲੈਬ ਹੈ ਉਹਨੂੰ ਨਾਟ ਓਪਨ ਫਾਰ ਐਵਰੀਬਾਡੀ, ਕਿਉਂਕਿ ਉਹ ਤਾਂ ਫਿਰ ਬਿਜ਼ੀ ਹੁੰਦੇ ਵੀ ਸਵੇਰੇ ਸ਼ੁਰੂ ਹੁੰਦੇ ਨੇ ਪੇਸ਼ੈਂਟ, ਉਸ ਤਰ੍ਹਾਂ ਨਹੀਂ। ਜੇ ਤੁਹਾਨੂੰ ਸਾਡੇ ਡਾਕਟਰ ਜਿਹੜੇ 4 ਡਾਕਟਰ ਨੇ ਉਹ ਤੁਹਾਨੂੰ ਬਲੱਡ ਲੈਬ ਕਹਿੰਦੇ ਨੇ, ਤਾਂ ਅਸੀਂ ਹਾਲੇ ਸ਼ੁਰੂ ਕੀਤੀ ਹੈ ਉਹਨਾਂ ਦੀ ਦੇਖਣਾ ਬਲੱਡ ਲੈਬ ਕਰਨ ਦੇ ਲਈ। ਸੋ ਜਦੋਂ ਹੋਰ ਸਹੂਲਤਾਂ ਮਿਲਣਗੀਆਂ ਫਿਰ ਅਸੀਂ ਓਪਨ ਫਾਰ ਐਵਰੀਬਾਡੀ ਕਰ ਦਿਆਂਗੇ, 9 ਵਜੇ ਖੁੱਲ੍ਹਦੀ ਹੈ, 7 ਦਿਨ ਖੁੱਲ੍ਹਦੀ ਹੈ। ਅੱਜ ਦੇਖੋ ਲੌਂਗ ਵੀਕਐਂਡ ਹੈ, ਵਿਕਟੋਰੀਆ ਡੇ ਹੈ, ਆਲਮੋਸਟ 99% ਜਿਹੜੀਆਂ ਨੇ ਕਲੀਨਿਕਸ ਬੰਦ ਨੇ, ਬਰੈਂਪਟਨ, ਮਿਸੀਸਾਗਾ, ਟੋਰੋਂਟੋ। ਸਾਡੇ ਕੋਲ ਜਿਹੜੀ ਸੀ ਸਾਡੀ ਜਿਹੜੀ ਕਲੀਨਿਕ ਸੀ ਉਹ ਖੁੱਲ੍ਹੀ ਸੀ, ਇਸੇ ਕਰਕੇ ਅਸੀਂ 365 ਦਿਨ ਕਹਿੰਦੇ ਹਾਂ, 11 ਤੋਂ 2 ਤਾਂ ਖੁੱਲ੍ਹੀ ਸੀ, ਹੁਣ ਤਾਂ ਆਫਕੋਰਸ ਬੰਦ ਹੋ ਗਈ। ਤੋ ਇਸ ਤੋਂ ਇਲਾਵਾ ਸਾਡੇ ਕੋਲ ਕੌਂਸਲਿੰਗ ਦੀਆਂ ਸਰਵਿਸਿਸ ਵੀ ਨੇ। ਕੌਂਸਲਿੰਗ ਕੀ ਹੁੰਦਾ ਕਿ ਜਿੰਨਾ ਵੀ ਭੈਣ ਭਰਾਵਾਂ ਨੂੰ, ਬੱਚਿਆਂ ਨੂੰ ਕੋਈ ਡਿਪਰੈਸ਼ਨ ਹੋ ਜਾਂਦਾ ਹੈ, ਕੋਈ ਸਟ੍ਰੈਸ ਰਹਿੰਦਾ ਹੈ, ਕੋਈ ਐਂਗਜ਼ਾਇਟੀ ਹੋ ਜਾਂਦੀ ਹੈ, ਕੋਈ ਪੈਨਿਕ ਅਟੈਕ ਹੁੰਦਾ, ਕੋਈ ਸੁਈਸਾਈਡਲ ਦੀਆਂ ਪ੍ਰੋਬਲਮਸ ਆਉਂਦੀਆਂ ਨੇ, ਸੋ ਉਹਨਾਂ ਨੂੰ ਜਿਹੜੀ ਹੈਗੀ ਜਿਹੜੀਆਂ ਇਸ ਤਰ੍ਹਾਂ ਦੀਆਂ ਪ੍ਰੋਬਲਮ, ਕੋਈ ਡਾਈਵੋਰਸ ਦੀ ਹੈ, ਉਹਨਾਂ ਦੇ ਲਈ ਕੌਂਸਲਿੰਗ ਦੀ ਲੋੜ ਪੈਂਦੀ ਹੈ। ਸੋ ਕੌਂਸਲਿੰਗ ਦੇ ਲਈ ਸਾਡੇ ਕੋਲ ਸਾਡੀ ਕਲੀਨਿਕ BNC ਮੈਡੀਕਲ ਸੈਂਟਰ ਦੇ ਵਿੱਚ ਡਾਕਟਰ ਫੈਨੀ ਇੰਟੈਰੀਓ ਦੇ ਵਿੱਚ ਇੱਕੋ ਇੱਕ ਡਾਕਟਰ ਨੇ ਜਿਹੜੇ ਕਿ ਸ਼ੀਜ਼ ਡਾਕਟਰ ਇਨ ਮੈਡੀਸਨ ਐਜ਼ ਵੈਲ ਐਜ਼ ਸ਼ੀਜ਼ ਮਾਸਟਰ ਇਨ ਕੌਂਸਲਿੰਗ। ਸੋ ਪੂਰਾ ਪ੍ਰੋਫੈਸ਼ਨ ਹੈ ਜਿੱਥੇ ਇਹਨਾਂ ਨੂੰ ਮੈਡੀਸਨ ਦੀ ਪੂਰੀ ਨੌਲੇਜ ਹੈ, ਨਾਲ ਦੀ ਨਾਲ ਇਹਨਾਂ ਨੂੰ ਕੌਂਸਲਿੰਗ ਦੀ ਹੈ। ਇਹਨਾਂ ਕੋਲ ਕੋਈ ਜਾਦੂ ਟੂਣਾ ਨਹੀਂ, ਕੋਈ ਮੋਰ ਦਾ ਫੰਗ ਲਾ ਕੇ ਤੁਹਾਡੀ ਕੋਈ ਬਿਮਾਰੀ ਦੂਰ ਕਰਨਗੇ। ਇਹਨਾਂ ਕੋਲ ਟੈਕਨੀਕ ਹੁੰਦੀਆਂ ਨੇ ਕਿ ਜਿਹੜੀ ਗੱਲ ਅਸੀਂ ਕਿਸੇ ਨਾਲ ਨਹੀਂ ਕਰ ਸਕਦੇ, ਆਪਣੇ ਦੁੱਖ ਨੂੰ ਨਹੀਂ ਫਰੋਲ ਸਕਦੇ, ਕਿਉਂਕਿ ਸਾਨੂੰ ਲੱਗਦਾ ਕਿ ਜਿਹੜਾ ਸਾਹਮਣੇ ਬੰਦਾ, ਚਾਹੇ ਉਹ ਮਾਂ ਹੈ, ਚਾਹੇ ਉਹ ਭੈਣ ਹੈ, ਚਾਹੇ ਉਹ ਭਰਾ ਹੈ, ਚਾਹੇ ਬਾਪ ਹੈ, ਜਾਂ ਕੋਈ ਸਾਡਾ ਫਰੈਂਡ ਹੈ, ਉਹ ਸਾਡਾ ਫਨ ਉਡਾਉਣਗੇ। ਇਸ ਕਰਕੇ ਅਸੀਂ ਆਪਣੀ ਗੱਲ ਦੱਸਦੇ ਨਹੀਂ, ਪਰ ਇਹਨਾਂ ਕੋਲ ਟੈਕਨੀਕ ਹੁੰਦਾ, ਇਹ ਤੁਹਾਡੇ ਨਾਲ ਫਰੈਂਡਸ਼ਿਪ ਇੰਨੀ ਗੂੜੀ ਪਾ ਲੈਂਦੇ, ਟੈਕਨੀਕ ਦੇ ਵਿੱਚ ਤੁਸੀਂ ਆਪਣੀ ਗੱਲ ਇਹਨਾਂ ਨੂੰ ਓਪਨ ਕਰਦੇ ਹੋ, ਫਿਰ ਤੁਹਾਨੂੰ ਦੱਸਦੇ ਵੀ ਨਹੀਂ ਇਹ ਗੱਲ ਠੀਕ ਨਹੀਂ ਹੈ, ਤੁਸੀਂ ਇੱਕ ਵਧੀਆ ਪਰਸਨੈਲਿਟੀ ਹੋ, ਕਿਉਂ ਤੁਹਾਡੇ ਵਿੱਚ ਹੀਨ ਭਾਵਨਾ ਆਈ ਹੈ ਉਹ ਰਿਮੂਵ ਕਰਦੇ ਨੇ, ਉਹਦੇ ਨਾਲ ਬੰਦੇ 'ਚ ਬੂਸਟ ਆਉਂਦੀ ਹੈ, ਕੌਨਫੀਡੈਂਸ ਪੈਦਾ ਹੁੰਦਾ। ਸੋ ਕੌਂਸਲਿੰਗ ਦੀਆਂ ਸਰਵਿਸਿਜ਼ ਡਾਕਟਰ ਫੈਨੀ BNC ਮੈਡੀਕਲ ਸੈਂਟਰ ਦੇ ਵਿੱਚ ਦਿੰਦੇ ਨੇ, ਅਤੇ ਨਾਲ ਹੀ ਇਹ ਗੱਲ ਹੈ ਕਿ ਤੁਹਾਨੂੰ ਕਿਸੇ ਵੀ ਡਾਕਟਰ ਦੀ ਰੈਫਰਲ ਲਿਆਉਣ ਦੀ ਲੋੜ ਨਹੀਂ, ਤੁਸੀਂ ਸਿੱਧਾ BNC ਮੈਡੀਕਲ ਸੈਂਟਰ ਦੇ ਵਿੱਚ ਆ ਕੇ ਇਹਨਾਂ ਨਾਲ ਅਪੁਆਇੰਟਮੈਂਟ ਬਣਾ ਸਕਦੇ ਹੋ। ਫਿਰ ਗੱਲ ਆ ਗਈ, ਨਾਲ ਹੀ ਲੱਗਦੇ ਸਾਡੇ ਫਾਰਮੇਸੀ ਹੈ, IDA ਫਾਰਮੇਸੀ ਜਾਂ BNC ਫਾਰਮੇਸੀ, ਉਹ ਵੀ 365 ਦਿਨ ਖੁੱਲ੍ਹਦੀ, ਅੱਜ ਵੀ ਖੁੱਲ੍ਹੀ ਸੀ। ਹੁਣ ਉਹਦੀ ਕੀ ਖਾਸੀਅਤ ਹੈ? ਖਾਸੀਅਤ ਇਹ ਹੈ ਕਿ ਚਾਹੇ ਤੁਸੀਂ ਬਰੈਂਪਟਨ 'ਚ ਰਹਿੰਦੇ ਹੋ, ਚਾਹੇ ਇਟੋਬੀਕੋ 'ਚ ਰਹਿੰਦੇ ਹੋ, ਚਾਹੇ ਸਕਾਰਬਰੋ 'ਚ ਰਹਿੰਦੇ ਹੋ, ਚਾਹੇ ਟੋਰਾਂਟੋ ਭੀੜ ਭੜੱਕੇ ਵਾਲੇ ਏਰੀਏ 'ਚ ਰਹਿੰਦੇ ਹੋ, ਔਰੇਂਜ ਬਿਲ ਰਹਿੰਦੇ ਹੋ, ਜਿੰਨਾ ਚਿਰ ਕਰੋਨਾ ਵਾਇਰਸ ਹੈ ਅਸੀਂ ਤੁਹਾਡੀ ਪ੍ਰਿਸਕ੍ਰਿਪਸ਼ਨ, ਸਾਨੂੰ ਫੋਨ ਕਰੋ ਸਾਡੀ ਫਾਰਮੇਸੀ ਦੇ ਉੱਤੇ, ਅਸੀਂ ਤੁਹਾਡੇ ਘਰੋਂ ਜਾ ਕੇ ਪਰਚੀ ਚੱਕ ਲਿਆਵਾਂਗੇ, ਜਿਹਨੂੰ ਅੰਗਰੇਜ਼ੀ 'ਚ ਪ੍ਰਿਸਕ੍ਰਿਪਸ਼ਨ ਕਹਿੰਦੇ ਹਾਂ, ਜਿਹੜੀ ਉਹ ਡਾਕਟਰ ਲਿਖ ਕੇ ਦਿੰਦਾ ਤੁਹਾਨੂੰ ਪਰਚੀ, ਉਹ ਚੱਕ ਕੇ ਦਵਾਈ ਇਹ ਸਾਡੇ ਬੰਦੇ ਤਿਆਰ ਕਰਕੇ ਤੁਹਾਡੇ ਘਰ ਪਹੁੰਚਾ ਦਿੰਦੇ ਨੇ। ਪਿਕਅਪ ਅਤੇ ਡਿਲੀਵਰੀ ਜਿਹੜੀ ਹੈ ਉਹ ਸੇਵਾ ਭਾਵ ਨਾਲ ਹੈ, ਕੰਪਲੀਮੈਂਟਰੀ ਹੈ, ਵਿਦਾਊਟ ਐਨੀ ਚਾਰਜਿਸ ਹੈ। ਸੋ ਇਹ ਦੇਖੋ, ਅੱਗੇ ਮੈਨੂੰ ਯਾਦ ਹੈ ਕਿ ਲਾਸਟ ਟਿਊਜ਼ਡੇ ਅਸੀਂ TV ਸ਼ੋਅ ਕਰ ਰਹੇ ਸੀ, ਮੈਂ ਉੱਥੇ ਸਾਡੇ ਕੋਲ ਰੀਜਨਲ ਕੌਂਸਲਰ ਆਏ, ਉਹਨਾਂ ਨੇ ਕਿਹਾ ਵੀ ਬਰੈਂਪਟਨ ਦੇ ਵਿੱਚ ਅਸੀਂ ਸੀਨੀਅਰਸ ਨੂੰ ਜਿਹੜੀ ਦਵਾਈ ਹੈ ਉਹ ਫ੍ਰੀ ਪਿਕਅਪ ਅਤੇ ਡਿਲੀਵਰੀ ਕਰਦੇ ਹਾਂ। ਮੈਂ ਉਹਨਾਂ ਨੂੰ ਕਿਹਾ ਜੀ ਤੁਸੀਂ ਆਪਣੀ ਬਰੈਂਪਟਨ ਸਿਟੀ ਦੇ ਵਿੱਚ ਇਹ ਵੀ ਵਾਅਦਾ ਕਰ ਦਿਓ ਕਿ ਜਿਹੜੀ ਸਾਡੀ BNC ਮੈਡੀਕਲ ਸੈਂਟਰ ਹੈ, ਸੀਨੀਅਰਸ ਲਈ ਨਹੀਂ, ਹਰ ਬੰਦੇ ਦੇ ਲਈ, ਹਰ ਤਰ੍ਹਾਂ ਦੇ ਬੱਚੇ ਲਈ, ਚਾਹੇ ਬੱਚਾ ਹੈ, ਬਜ਼ੁਰਗ ਹੈ, ਨੌਜਵਾਨ ਹੈ, ਕਿਸੇ ਲਈ ਵੀ ਅਸੀਂ ਪਿਕਅਪ ਅਤੇ ਡਿਲੀਵਰੀ ਫ੍ਰੀ ਕਰਦੇ ਹਾਂ, ਔਰ ਕੱਲ੍ਹ ਬਰੈਂਪਟਨ 'ਚ ਨਹੀਂ, ਚਾਹੇ ਉਹ ਟੋਰਾਂਟੋ ਹੈ, ਚਾਹੇ ਉਹ ਸਕਾਰਬਰੋ ਹੈ, ਚਾਹੇ ਉਹ ਔਰੇਂਜ ਬਿਲ ਹੈ, ਚਾਹੇ ਉਹ ਇਟੋਬੀਕੋ ਹੈ, ਜਿੱਥੇ ਮਰਜ਼ੀ ਹੈ, ਹੈ ਨਾ। ਪਰ ਐਂ ਨਹੀਂ ਵੀ ਤੁਸੀਂ ਹੁਣ ਕਹਿੰਦੇ ਵੀ ਜਾ ਕੇ ਮੌਂਟਰੀ ਰਿਜ਼ੋਰਟ ਵਾ ਦੇ ਦਿਓ, ਇੱਥੇ ਤਾਂ ਗੱਲ ਫੇਅਰ ਨਹੀਂ ਹੈ। ਮਸਲ ਟੋਰਾਂਟੋ ਵਗੈਰਾ ਏਰੀਏ ਦੇ ਵਿੱਚ ਵੀ ਅਸੀਂ ਪ੍ਰਿਸਕ੍ਰਿਪਸ਼ਨ ਦਿੰਦੇ ਹਾਂ, ਉਹ ਕਹਿੰਦੇ ਸੀਗੇ ਵੀ ਅਸੀਂ ਵੀ ਸਿਟੀ ਨੂੰ ਦੱਸ ਦਿਆਂਗੇ ਤਾਂ ਬਹੁਤ ਵਧੀਆ ਗੱਲ ਹੈ। ਸੋ ਇਹ ਸਾਡੀ ਫਾਰਮੇਸੀ ਦੀ ਇਸ ਵੇਲੇ ਜਿਹੜੀ ਹੈ ਵਿਸ਼ੇਸ਼ਤਾ ਹੈ। ਅਤੇ ਨਾਲ ਹੀ ਖੁੰਜੇ ਦੇ ਵਿੱਚ ਸਾਡਾ ਆਪਟੀਕਲ ਹੈ, ਜਿਹਨੂੰ ਵਿਜ਼ਨ ਸੈਂਟਰ ਕਹਿੰਦੇ ਹਾਂ, ਜਾਂ ਪੇਂਡੂ ਭਾਸ਼ਾ 'ਚ ਕੱਲ੍ਹ ਉਹ ਐਨਕਾਂ ਦੀ ਦੁਕਾਨ ਹੈ ਜੀ। ਐਨਕਾਂ ਦੀ ਦੁਕਾਨ ਦਾ ਮਤਲਬ ਇਹ ਹੈ ਕਿ ਵੀ ਸਾਡੇ ਕੋਲ ਅੱਖਾਂ ਦੇ ਡਾਕਟਰ ਨੇ, ਜੇ ਤੁਹਾਨੂੰ ਕੋਈ ਅੱਖਾਂ ਦੀ ਪ੍ਰੋਬਲਮ ਹੋਊਗੀ ਫਿਜ਼ੀਕਲ ਅੰਦਰਲੀ ਪ੍ਰੋਬਲਮ ਤਾਂ ਮੈਨੂੰ ਪਤਾ ਨਹੀਂ, ਜੇ ਕੋਈ ਫਿਜ਼ੀਕਲ ਪ੍ਰੋਬਲਮ ਹੈ, ਤੁਹਾਡੇ ਕੋਈ ਦਰਦ ਹੁੰਦਾ, ਕੋਈ ਕੁਛ ਨਿਗਾਹ ਘੱਟ ਗਈ ਵੱਧ ਗਈ, ਕੋਈ ਪੇਨ ਹੋ ਰਹੀ ਹੈ, ਕੋਈ ਟੀਰ ਮਾਰਦੇ ਹੋ, ਕੋਈ ਤੁਹਾਨੂੰ ਕਈ ਵਾਰੀ ਰੰਗ ਮੇਰੇ ਵਰਗੇ ਨਹੀਂ, ਇੱਕੋ ਜਿਹੇ ਦਿਸੀ ਜਾਂਦਾ, ਸੋ ਮੈਨੀ ਪ੍ਰੋਬਲਮਸ ਆਉਂਦੇ ਹੈ, ਸੋ ਤੁਸੀਂ ਡਾਕਟਰ ਨਾਲ ਅਪੁਆਇੰਟਮੈਂਟ ਬਣਾ ਸਕਦੇ ਹੋ। ਹੁਣ ਤਾਂ ਡਾਕਟਰ ਸਾਡੇ ਕੋਲ ਹੈ ਨਹੀਂ ਕਿਉਂਕਿ ਕਰੋਨਾ ਵਾਇਰਸ ਕਰਕੇ ਬੰਦ ਕੀਤਾ ਹੈ। ਈਵਨ ਕੱਲ੍ਹ ਨੂੰ ਸਰਕਾਰ ਨੇ ਕਿਹਾ ਖੋਲ੍ਹ ਸਕਦੇ ਹੋ ਬਾਈ ਅਪੁਆਇੰਟਮੈਂਟ, ਪਰ ਮੈਂ ਹਾਲੇ ਸੋਚਿਆ ਕਿਉਂਕਿ ਅਸੀਂ ਵੀ ਸੀਨੀਅਰ ਸਿਟੀਜ਼ਨ ਹਾਂ ਅਤੇ ਮੈਂ ਵਾਲਾ ਰਿਸਕ ਨਹੀਂ ਲੈਣਾ ਚਾਹੁੰਦਾ, ਕਿਉਂਕਿ ਜੇ ਕੋਈ ਪ੍ਰੋਬਲਮ ਹੋ ਗਈ ਫਿਰ ਈਡੀ ਤੋਂ ਵੀ ਜਾਂਦੇ ਲੱਗਾਂਗੇ। ਸੋ ਇਸ ਕਰਕੇ ਮੈਂ ਡਿਸਾਈਡ ਕੀਤਾ ਵੀ ਇਹਨੂੰ 1 ਜੂਨ ਤੱਕ ਤਾਂ ਅਸੀਂ ਬੰਦ ਰੱਖਾਂਗੇ ਹੀ ਰੱਖਾਂਗੇ, ਕੋਈ ਨਾਲੇ ਪੈਸਿਆਂ ਦੀ ਗੱਲ ਨਹੀਂ, ਵੀ ਪੈਸੇ ਕਮਾਉਣੇ, ਕੋਈ ਨੁਕਸਾਨ ਹੋ ਗਿਆ, ਜੇ ਕਰੋਨਾ ਵਾਇਰਸ ਆ ਗਿਆ ਪੈਸੇ ਤਾਂ ਇੱਥੇ ਹੀ ਛੱਡ ਜਾਣੇ, ਬੈਂਕ 'ਚ ਪਤਾ ਵੀ ਨਹੀਂ ਲੱਗਣਾ ਕਿਹੜੇ ਅਕਾਊਂਟ 'ਚ, ਨਾ ਬੱਚਿਆਂ ਨੂੰ ਪਤਾ ਨਾ ਕਿਸੇ ਨੂੰ। ਸੋ ਇਸ ਕਰਕੇ ਹੈਲਥ ਇਜ਼ ਮੋਰ ਇੰਪੋਰਟੈਂਟ। ਸੋ ਅਸੀਂ ਤਾਂ 1 ਜੂਨ ਨੂੰ ਖੋਲ੍ਹਾਂਗੇ, ਸਾਡੇ ਕੋਲ ਆਈ ਡਾਕਟਰ ਨੇ, ਐਨਕਾਂ ਦੀ ਦੁਕਾਨ ਹੈ, ਤੁਸੀਂ ਆ ਸਕਦੇ ਹੋ, ਲੈ ਸਕਦੇ ਹੋ, ਅਤੇ ਜੇ ਮੂਡ ਬਣ ਗਿਆ ਬੰਦ ਕਰਨ ਦਾ ਤਾਂ ਬੰਦ ਵੀ ਕਰ ਦਿਆਂਗੇ, ਉੱਥੇ ਕੋਈ ਖਾਸ ਗੱਲ ਨਹੀਂ ਹੈ। ਫਿਰ ਤੁਹਾਨੂੰ ਅਸੀਂ ਕੂੜੇ ਦੇ ਭਾਈਨਕਾਂ ਜਿੰਨੇ ਫਰੇਮ ਪਏ ਨੇ ਉਹ ਵੀ ਦੇ ਦਿਆਂਗੇ, ਕਿਉਂਕਿ ਫਿਰ ਤਾਂ ਪੈਸੇ ਲੈਣ ਦੀ ਗੱਲ ਨਹੀਂ, ਜਿੰਨੇ ਸਾਡੇ ਪੈਸੇ ਲੱਗੇ ਨੇ ਉਹ ਤੁਸੀਂ ਲੈ ਸਕਦੇ ਹੋ। ਹੋਪਫੁਲੀ ਅਸੀਂ ਜੂਨ ਦੇ ਫਸਟ ਜਾਂ ਸੈਕਿੰਡ ਵੀਕ ਡਿਸਾਈਡ ਕਰਾਂਗੇ, ਕਿਉਂਕਿ ਬੱਚੇ ਸਾਡੇ ਕਹਿ ਰਹੇ ਨੇ ਵੀ ਤੁਹਾਨੂੰ ਲੋੜ ਤਾਂ ਕੋਈ ਨਹੀਂ ਹੈ। ਈਵਨ ਅੱਗੇ ਤਾਂ ਸ਼ੌਕ ਨਾਲ ਚਲੇ ਜਾਂਦੇ ਸੀ ਵੀ ਚਲੋ ਦੂਰੋਂ ਆ ਕੇ ਲੋਕ ਆਪਟੀਕਲ 'ਤੇ ਮਿਲ ਲੈਂਦੇ ਨੇ, ਚਲੋ ਐਂਟਰਟੇਨਮੈਂਟ ਹੋ ਜਾਂਦਾ, ਚਾਹ ਚੂ ਪੀ ਆਈ ਦੀ ਬੈਠੇ ਜਾਈਏ। ਹੁਣ ਕਿਉਂਕਿ ਕਰੋਨਾ ਵਾਇਰਸ ਨਾਲ ਇਹ ਆ ਵੀ ਪਤਾ ਨਹੀਂ ਕਦੋਂ ਕੌਣ ਕੀ ਆ ਜਾਏ, ਅਤੇ ਐਂਟਰਟੇਨਮੈਂਟ ਇਹੋ ਜਿਹਾ ਹੋਊਗਾ, ਫਿਰ ਤਾਂ ਚੀਕਾਂ ਹੀ ਨਿਕਲਣਗੇ, ਅਤੇ ਗਲੇ 'ਚ ਦਰਦ ਦੇ ਕੇ ਹੋਰ ਤੋਂ ਬੱਚੇ ਕਹਿ ਰਹੇ ਉਹਨੂੰ ਬੰਦ ਕਰ ਦਿਓ, ਜੇ ਬੰਦ ਕਰਨੀ ਪਈ ਤੁਹਾਨੂੰ ਫਿਰ ਦੱਸ ਵੀ ਦਿਆਂਗੇ ਅਸੀਂ। ਸੋ ਇਹ ਸਾਰੀਆਂ ਜਿਹੜੀਆਂ ਸੇਵਾਵਾਂ ਨੇ ਇਹ BNC ਮੈਡੀਕਲ ਸੈਂਟਰ ਦੇ ਵਿੱਚ ਦਿੱਤੀਆਂ ਜਾਂਦੀਆਂ ਨੇ, ਅਤੇ ਉਹਦੇ ਸਹਿਯੋਗ ਦੇ ਨਾਲ ਹੀ ਅਸੀਂ ਇਹ ਪ੍ਰੋਗਰਾਮ ਕਰਦੇ ਹਾਂ, ਹੋਰ ਅਸੀਂ ਕੋਈ ਐਡਵਰਟਾਈਜਮੈਂਟ ਨਹੀਂ ਕਰਦੇ ਕਿਸੇ ਦੀ ਵੀ। ਸੋ ਜਿਹੜਾ ਪੂਰੇ ਦਾ ਪੂਰਾ, ਹੁਣ ਦੇਖੋ 3:10 ਹੋਣ ਲੱਗੇ ਨੇ, 10 ਮਿੰਟ ਮੈਂ ਆਪਣੀ BNC ਮੈਡੀਕਲ ਸੈਂਟਰ ਜਾ ਕੇ, ਹੁਣ 50 ਮਿੰਟ ਆਪਾਂ ਖੁੱਲ੍ਹ ਕੇ ਗੱਲਾਂ ਕਰਾਂਗੇ ਵਿਦਆਊਟ ਐਨੀ ਐਡਵਰਟਾਈਜਮੈਂਟ। ਹਾਂ ਕਦੇ ਕਦੇ ਜੋ ਮੈਂ ਥੱਕ ਜਾਂਦਾ ਅਤੇ ਰੱਬ ਦਾ ਨਾਂ ਵੀ ਲੈ ਲਈਦਾ, ਹਾਂਜੀ। ਸੋ ਮੈਂ ਜਦੋਂ ਆਉਂਦਾ ਹੁੰਦਾ ਕਾਰ 'ਚ ਆ ਰਿਹਾ ਸੀਗਾ, ਪਹਿਲਾਂ ਮੈਂ ਫੋਨ ਨੰਬਰ ਦੱਸ ਦਿਆਂ, ਸਾਡੇ ਸਟੂਡੀਓ ਦਾ ਨੰਬਰ ਦੱਸਣ ਦੀ ਮੈਂ ਤਾਂ ਲੋੜ ਨਹੀਂ ਮਹਿਸੂਸ ਕਰਦਾ ਕਿ ਜਿਹਨੂੰ ਮਰਜ਼ੀ ਪੁੱਛ ਲਓ, ਸੁੱਤੇ ਪਏ ਨੂੰ ਵੀ ਪਤਾ ਜਿਹੜੇ ਬੰਦੇ ਨੇ ਕੁਸ਼ਚਨ ਕਰਨਾ, 416-620-1778 416-620-1778 ਇਹ ਸਟੂਡੀਓ ਦਾ ਨੰਬਰ ਹੈ, ਤੁਸੀਂ ਕਾਲ ਕਰਕੇ ਕੋਈ ਵੀ ਪ੍ਰੋਬਲਮ ਪੁੱਛ ਸਕਦੇ ਹੋ। ਜੇ ਕੋਈ ਮਾੜੀ ਮੋਟੀ ਰੂਹਾਨੀਅਤ ਦੀ ਪੁੱਛਣੀ ਹੈ, ਸਿਰਫ ਅਤੇ ਸਿਰਫ ਰੂਹਾਨੀਅਤ ਦੀ, ਕੋਈ ਮੈਨੂੰ ਧਰਮ ਦੇ ਵਿੱਚ ਨਾ ਪਾਈਓ, ਕੋਈ ਤੋਕਣਾ ਪੜ੍ਹ ਕੇ ਸੁਣਾਈਓ ਵੀ ਕੁਰਾਨ ਦੇ ਵਿੱਚ ਆਹ ਤੋਕਾ ਤਾਂ ਦੱਸੋ ਮਤਲਬ ਕੀ ਹੈ, ਜਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀ ਹੈ, ਅਤੇ ਜਾਂ ਸੰਸਕ੍ਰਿਤ ਦੇ ਵਿੱਚ ਗੀਤਾ ਕੀ ਕਹਿੰਦੀ ਹੈ। ਨਹੀਂ, ਤੁਸੀਂ ਮੈਨੂੰ ਰੂਹਾਨੀਅਤ ਦੀ ਸਿੰਪਲ ਲੈਂਗੁਏਜ ਪੁੱਛੋ, ਮੈਂ ਤੁਹਾਨੂੰ ਉਹਦੀ ਆਪਣੀ ਜਿੰਨੀ ਕੁ ਮੇਰੀ ਤੁੱਛ ਬੁੱਧਿਆ ਜਾਂ ਅਕਲ ਹੈਗੀ ਜਾਂ ਜੋ ਕੁਛ ਮੇਰਾ ਇਹ ਫੀਲਡ ਹੈ, ਜੋ ਕੁਛ ਮੈਂ ਪੜ੍ਹਿਆ ਜਾਂ ਪੜ੍ਹਾਇਆ ਜਾਂ ਰਿਸਰਚ ਕੀਤੀ ਹੈ ਜਾਂ ਬੁੱਕਸ ਲਿਖੀਆਂ, ਉਹਦੇ ਮੁਤਾਬਕ ਪਿਓਰ ਅਤੇ ਪਿਓਰ ਤੁਹਾਨੂੰ ਮੈਂ ਰੂਹਾਨੀਅਤ ਦਾ ਆਨਸਰ ਦੇਣ ਦੀ ਕੋਸ਼ਿਸ਼ ਕਰੂੰਗਾ। ਪਰ ਜਿਹੜਾ ਸਾਡਾ BNC ਮੈਡੀਕਲ ਸੈਂਟਰ ਹੈ ਉਹਦਾ ਫੋਨ ਨੰਬਰ ਹੈਗਾ 289-569-0124 0124-0124-0125-0126-0127-0127 ਕੋਈ ਵੀ ਨੰਬਰ ਕਰ ਸਕਦੇ ਹੋ, ਅਤੇ ਨਾਲ ਹੀ 905 ਦੇ ਨਾਲ ਵੀ ਨੇ ਦੋ ਨੰਬਰ 905-793-5888 905-793-5888 ਅਤੇ ਦੂਸਰਾ ਨੰਬਰ ਹੈਗਾ ਸੇਮ 905 ਵੀ ਉਹੀ ਹੈ, 793 ਵੀ ਉਹੀ ਹੈ, 58 ਵੀ ਉਹੀ ਹੈ। ਜਿੱਥੇ ਇੱਥੇ 88 ਹੈ, 4 8 ਲੱਗਦੇ ਨੇ, 4 8 ਲੱਗਦੇ ਨੇ, ਉੱਥੇ ਉਹਦੇ ਵਿੱਚ 2 8 ਅਤੇ 2 6 8 8 6 6 ਇਹ ਨੰਬਰ ਹੈ। ਅਤੇ ਵੈਸੇ ਸਾਨੂੰ ਅਸੀਂ ਕਹਿੰਦੇ ਹਾਂ ਵੀ ਯਾਦ ਹੋ ਗਿਆ, ਜਿਹੜੇ ਸਾਡੀ ਉਮਰ ਦੇ ਵਿੱਚ 50 ਤੋਂ ਉੱਪਰ ਟੱਪ ਜਾਂਦੇ ਵਾਲਾ ਭੁੱਲ ਜਾਂਦੇ, ਫਿਰ ਉਹਨਾਂ ਦੇ ਨੰਬਰ ਨਹੀਂ ਯਾਦ ਰਹਿੰਦੇ। ਮੈਂ ਕਹਿੰਦਾ ਛੱਡੋ ਪਰਾਂ ਨੰਬਰਾਂ ਨੂੰ ਕੀ ਹੈ, ਤੁਸੀਂ ਕਿਹੜਾ 100 ਕਿਲੋਮੀਟਰ ਤੋਂ ਆਉਣਾ, ਬਰੈਂਪਟਨ 'ਚ ਰਹਿੰਦੇ ਹੋਵੋਗੇ ਜਾਂ ਕੈਲੇਡੋਨ 'ਚ ਰਹੋਗੇ, ਮਿਸੀ ਸਾਗਾ 'ਚ ਕਾਰ ਚੱਕੋ, ਕਾਰਾਂ ਹਰੇਕ ਕੋਲ, ਇਹ ਵੀ ਨਹੀਂ ਹੈ ਵੀ ਅਸੀਂ ਤਾਂ ਰਕਸ਼ਾ 'ਤੇ ਜਾਣਾ, 3-wheeler ਲੈਣੀ ਜਾਂ ਬੱਸ ਚੜ੍ਹਨੀ, ਹਰੇਕ ਕੋਲ ਕਾਰ ਹੈ। ਬਰੈਮਲੀ ਤੋਂ ਆ ਜਾਓ ਚਾਹੇ ਕੰਟਰੀ ਸਾਈਡ ਤੋਂ, ਜਿੱਥੇ ਮਿਲ ਜਾਏ, ਸਾਹਮਣੇ ਗੈਸ ਸਟੇਸ਼ਨ, ਉੱਧਰੋਂ ਗੈਸ ਸਟੇਸ਼ਨ ਬੋਲੋ ਦੇ ਨਾਲ ਮੈਡੀਕਲ ਸੈਂਟਰ 'ਚ ਆ ਜਾਓ, ਗੱਲ ਸਿੱਧੀ ਜੀ ਹੈ, ਨਾਲੇ 5-7 ਮਿੰਟ ਲੱਗਣਗੇ। ਸੋ ਇਹ ਸਾਰੀਆਂ ਜਿਹੜੀਆਂ ਸਹੂਲਤਾਂ ਨੇ ਇਹ BNC ਮੈਡੀਕਲ ਸੈਂਟਰ ਦੇ ਵਿੱਚ ਦਿੱਤੀਆਂ ਜਾਂਦੀਆਂ ਨੇ। ਮੈਂ ਜਦੋਂ ਕਾਰ 'ਚ ਆ ਰਿਹਾ ਸੀਗਾ, ਬਰਾੜ ਸਾਹਿਬ ਦਾ ਚਰਨਜੀਤ ਬਰਾੜ ਜੀ ਦਾ ਪ੍ਰੋਗਰਾਮ ਸੁਣ ਰਿਹਾ ਸੀਗਾ, ਉਹਨਾਂ ਦਾ ਬੜਾ ਇੰਟਲੈਕਚੁਅਲ ਪ੍ਰੋਗਰਾਮ ਹੁੰਦਾ, ਅਸੀਂ ਤਾਂ ਦੇਸੀ ਜੇ ਬੰਦੇ ਹਾਂ, ਕਿਉਂਕਿ ਕੋਈ ਤਿਆਰ ਨਹੀਂ ਕਰਨਾ, ਨਾ ਕੋਈ ਰਾਜਨੀਤੀ ਦੀ ਗੱਲ ਕਰਨੀ ਹੈ ਅਸੀਂ, ਉਹ ਜਿਸ ਤਰ੍ਹਾਂ ਫੈਕਟਸ ਦੇ ਆਧਾਰ 'ਤੇ ਗੱਲ ਕਰਦੇ, ਮੈਂ ਵੀ ਕੋਸ਼ਿਸ਼ ਕਰਦਾ ਹੁੰਦਾ, ਬੇਸ਼ੱਕ ਇਸਨੂੰ ਸਪਿਰਚੁਅਲ ਟੱਚ ਕਰਦੇ ਹਾਂ, ਪਰ ਉਹਦੇ ਵਿੱਚ ਲੌਜਿਕ ਹੋਣੀ ਚਾਹੀਦੀ ਹੈ। ਹਾਂਜੀ, ਇਸ ਤਰ੍ਹਾਂ ਨੇ ਵੀ ਘੁੰਮ ਘੁੰਮਾ ਕੇ ਗੱਲ ਕਰ ਦਿਓ, ਜਿਹਦਾ ਕੋਈ ਤੁਹਾਨੂੰ ਕੋਲ ਕੋਈ ਜਵਾਬ ਹੀ ਨਾ ਹੋਵੇ, ਉਹ ਤਾਂ ਫਿਰ ਕੋਮਨ ਸੈਂਸ, ਕੋਮਨ ਸੈਂਸ, COMMONSENSE, ਜਿਹੜਾ ਕੋਮਨ ਸੈਂਸ ਅਤੇ ਸਾਇੰਸ ਹੈ SCIENCE, ਦੋਨਾਂ ਵਿੱਚ ਫਰਕ ਇਹ ਹੈ, ਜਿਹੜਾ ਕੋਮਨ ਸੈਂਸ ਉਹਦੇ ਵਿੱਚ ਕੋਈ ਜਵਾਬ ਨਹੀਂ ਹੁੰਦਾ। ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਬਿੱਲੀ ਰਸਤਾ ਕੱਟ ਗਈ, ਇਹ ਤਾਂ ਵਹਿਮ ਹੋ ਗਿਆ, ਹੁਣ ਇੱਥੇ ਹੀ ਜਾਣਾ, 2 ਮਿੰਟ ਰੁਕੋ ਜੀ, ਹਾਂਜੀ, ਇਹਦਾ ਕੀ ਮਤਲਬ ਹੈ? ਹਾਲਾਂਕਿ ਮੈਂ ਇਹਦਾ ਜਵਾਬ ਦੇ ਸਕਦਾ, ਕਿਉਂਕਿ ਸਾਡੇ ਹੁੰਦੇ ਨੇ ਸੁਪਰਸਟੀਸ਼ੀਅਸ, ਇਹਦਾ ਕੀ ਮਤਲਬ ਹੁੰਦੇ ਨੇ ਅਤੇ ਕਿਉਂ ਕੀ ਬਣਾਈਏ ਬੈਕਗਰਾਊਂਡ, ਪਰ ਉਹ ਕਿਸੇ ਪਾਸੇ ਹੋਰ ਨਿਕਲ ਜੂ। ਜੇ ਤੁਸੀਂ ਮੈਨੂੰ ਸਵਾਲ ਕਰੋਗੇ ਮੈਂ ਜ਼ਰੂਰ ਜਵਾਬ ਦੇਵਾਂਗਾ ਉਹਦਾ ਵੀ। ਐਸੇ ਤਰ੍ਹਾਂ ਹੀ ਕਹੀ ਜਾਂਦੇ ਚੰਦਾ ਮਾਮਾ, ਉੱਪਰੋਂ ਬੈਠੇ ਦੇਖੀ ਜਾਂਦੇ ਅਸੀਂ, ਹੁਣ ਤਾਂ ਚੰਦ ਮਾਮਾ ਜੀ ਦੇ ਕੋਲੇ, ਅੱਗੇ ਮਾਮਾ ਜੀ ਦੂਰ ਸੀਗੇ, ਹੁਣ ਸਾਇੰਸ ਨੇ ਮਾਮਾ ਜੀ ਨੇੜੇ ਕਰਤੇ, ਹੁਣ ਤਾਂ ਚੰਦਰ ਮਾਮਾ ਦੇ ਉੱਪਰ ਵੀ ਰਹੀ ਜਾਂਦੇ ਨੇ ਆਪਾਂ। ਸੋ ਇਸੇ ਤਰ੍ਹਾਂ ਜਦੋਂ ਕਹਿੰਦੇ ਨੇ ਉਹ ਵੀ ਰੱਬ ਕੋਈ ਨਹੀਂ ਹੈ, ਹੈਂਜੀ, ਅਤੇ ਉਹ ਰੱਬ ਉਹ ਵੀ ਠੀਕ ਕਹਿੰਦੇ ਨੇ ਰੱਬ ਕੋਈ ਨਹੀਂ ਹੈ, ਪਰ ਜਿਹੜੇ ਕਹਿੰਦੇ ਰੱਬ ਹੈਗਾ ਉਹ ਵੀ ਠੀਕ ਕਹਿੰਦੇ ਨੇ, ਪਰ ਦੋਨਾਂ ਦੇ ਵਿੱਚ ਕਿਉਂਕਿ ਸਾਇੰਟੀਫਿਕ ਤਰੀਕੇ ਨਾਲ ਅਸੀਂ ਪ੍ਰੂਵ ਨਹੀਂ ਕਰਦੇ ਵੀ ਰੱਬ ਕਹਿੰਦੇ ਕਿਹਨੂੰ ਨੇ। ਅਸੀਂ ਜਿਹੜੀਆਂ ਹਵਾਈ ਗੱਲਾਂ ਸੁਣੀਆਂ ਸੁਣਾਈਆਂ ਗੱਲਾਂ ਕਾਮਨ ਸੈਂਸ ਦੇ ਤਰੀਕੇ ਨਾਲ ਕਹੀ ਜਾਂਦੇ ਨੇ ਜੀ, ਆਹ ਹੈ ਜੀ ਰੱਬ, ਆਹ ਹੈ ਜੀ ਰੱਬ, ਆਹ ਹੈ ਜੀ ਰੱਬ, ਰੱਬ ਹੈਗਾ ਉਹ ਕਾਮਰੇਡ ਵੀ ਕਹਿੰਦੇ ਨੇ ਰੱਬ ਹੈਗਾ, ਅਤੇ ਤੁਸੀਂ ਵੀ ਕਹਿੰਦੇ ਹੋ, ਗੱਲ ਉੱਥੇ ਹੀ ਹੈ ਪਰ ਅੱਖਰ ਡਿਫਰੈਂਟ ਨੇ, ਹੈਂਜੀ, ਕਿ ਇੱਕ ਪਾਵਰ ਹੈ, ਨੇਚਰ ਕਹਿੰਦੇ ਨੇ ਉਹ ਪਾਵਰ ਹੈ, ਉਹ ਪਾਵਰ ਨੂੰ ਸਮਝਣ ਲਈ ਉੱਥੇ ਤੁਸੀਂ ਸਾਇੰਟੀਫਿਕ ਆਂਸਰ ਦਿੰਦੇ ਹੋ। ਸੋ ਮੈਂ ਰਸਤੇ 'ਚ ਆਉਂਦੇ ਆਉਂਦੇ ਸੋਚਿਆ ਵੀ, ਕਿਉਂਕਿ ਅੱਜ ਕੱਲ੍ਹ ਸੰਤ ਮਹਾਂਪੁਰਸ਼ਾਂ ਦੀ ਬੜੀ ਗੱਲਬਾਤ ਚੱਲਦੀ ਹੈ, ਸੋ ਸੰਤ ਨਾ ਹੋਤੇ ਜਗਤ ਮੇਂ ਤੋ ਜਲ ਮਰਤਾ ਸੰਸਾਰ, ਇੱਕ ਹਰ ਤੁਲਸੀ ਸਾਹਿਬ ਨੇ ਕਿਹਾ ਸੀਗਾ ਕਿ ਸੰਤ ਜਿਹੜੇ ਨੇ ਉਹਨਾਂ ਦੇ ਹੋਣ ਕਰਕੇ ਹੀ ਇਹ ਸਾਰੀ ਸ੍ਰਿਸ਼ਟੀ ਜਿਹੜੀ ਹੈ ਇਹ ਚੱਲ ਰਹੀ ਹੈ, ਦੁਨੀਆਂ ਚੱਲ ਰਹੀ ਹੈ। ਪਰ ਹੁਣ ਜੇ ਬਰਾੜ ਸਾਹਿਬ ਨੇ ਮੇਰੀ ਗੱਲ ਦੱਸਣਗੇ ਵੀ ਸੰਤਾਂ ਨਾਲ ਕਿਵੇਂ ਦੁਨੀਆਂ ਚੱਲ ਰਹੀ ਹੈ, ਬਿਲਕੁਲ, ਜਿਹੜੇ ਉਹ ਉਹਨਾਂ ਦੇ ਸੰਤ ਨੇ ਉਹਨਾਂ ਦੇ ਮੁਤਾਬਕ ਤਾਂ ਚੱਲਣੀ ਨਹੀਂ, ਉਹਨਾਂ ਦੇ ਮੁਤਾਬਕ ਤਾਂ ਉਹ ਜੇਲ੍ਹ 'ਚ ਹੋਣੇ ਚਾਹੀਦੇ ਨੇ, ਬਿਲਕੁਲ ਠੀਕ ਹੈ। ਪਰ ਜਿਹੜੇ ਅਸਲੀ ਸੰਤ ਹੁੰਦੇ ਨੇ, ਜਿਹੜੇ ਕੋਈ ਅੰਦਰੋਂ ਕੋਈ ਤਰੱਕੀ ਕੀਤੀ ਹੁੰਦੀ ਹੈ, ਉਹਨਾਂ ਦੇ ਐਕਸ਼ਨ ਬੋਲਦੇ ਨੇ, ਵਧੀਆ ਇਨਸਾਨ ਹੁੰਦੇ ਨੇ, ਵਧੀਆ ਪਰਸਨੈਲਿਟੀ ਹੁੰਦੀ ਹੈ, ਅਤੇ ਜਦੋਂ ਉਹ ਲੋਕਾਂ ਦਾ ਪਰਉਪਕਾਰ ਕਰਦੇ ਨੇ, ਲੋਕਾਂ ਦੀ ਭਲਾਈ ਕਰਦੇ ਨੇ, ਉਹਨਾਂ ਦੇ ਐਕਸ਼ਨ ਬੋਲਦੇ, ਉਹਨਾਂ ਦੀ ਗੱਲਬਾਤ ਕਰਨ ਦਾ ਸਲੀਕਾ ਡਿਫਰੈਂਟ ਹੁੰਦਾ, ਉਹਨਾਂ ਦੇ ਕਹਿਣੀ ਅਤੇ ਕਰਨੀ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ, ਉਹ ਸਿੰਪਲ ਹੁੰਦੇ ਨੇ, ਉਹ ਇਹ ਨਹੀਂ ਕਿ ਪੜ ਪੜ ਪੰਡਿਤ ਔਰਾਂ ਸਮਝਾਏ ਘਰ ਜਲ 'ਤੇ ਕੀ ਖਬਰ ਨਾ ਪਾਏ, ਲੋਕਾਂ ਨੂੰ ਉਪਦੇਸ਼ ਦੇਈ ਜਾਂਦੇ ਨੇ ਹੱਕ ਹਲਾਲ ਦੀ ਕਮਾਈ ਕਰੋ, ਸੱਜੇ ਹੱਥ ਨਾਲ ਦਾਨ ਦਿਓ ਅਤੇ ਖੱਬੇ ਹੱਥ ਨੂੰ ਪਤਾ ਨਾ ਲੱਗੇ, ਆਪ ਯੂਟਿਊਬ ਦੇ ਉੱਪਰ ਆ ਕੇ ਪ੍ਰਚਾਰ ਕਰਦੇ ਨੇ, ਵੱਡਾ ਵੱਡਾ ਟੀਵੀ ਦੇ ਵਿੱਚ ਹੋਰਾਂ 'ਚ ਦੱਸਦੇ ਨੇ, ਇੱਕ ਦਿਨ ਪਹਿਲਾਂ ਕਹਿ ਰਹੇ ਹੁੰਦੇ ਨੇ ਯੂਟਿਊਬ ਨੂੰ ਪੜ੍ਹੋ ਨਾ, ਇਹਦੇ ਮਗਰ ਨਾ ਜਾਓ ਕਿਉਂਕਿ ਇੱਥੇ ਗਲਤ ਖਬਰਾਂ ਸਾਡੇ ਬਾਰੇ ਆਉਂਦੀਆਂ ਨੇ, ਮਹੀਨੇ ਕੁ ਬਾਅਦ ਕਹਿੰਦੇ ਨੇ ਯੂਟਿਊਬ ਦੇਖੋ ਕਿ ਹੁਣ ਸਾਡੇ ਸਤਸੰਗ ਆਉਣੇ ਸ਼ੁਰੂ ਹੋ ਗਏ ਨੇ। ਸੋ ਉਹਨਾਂ ਦੀ ਕਹਿਣੀ ਅਤੇ ਕਰਨੀ 'ਚ ਫਰਕ ਹੁੰਦਾ, ਉਹਨੂੰ ਕਹੋ, ਕਹਿੰਦੇ ਨੇ ਉਹ ਸਾਰੀ ਦੁਨੀਆ ਸਾਡੀ ਸਾਡੀ ਸੰਤਾਨ ਹੈ, ਸਾਡੀ ਜਿਹੜੀ ਔਲਾਦ ਹੈ, ਇਹ ਨਹੀਂ ਜਿਹੜੇ ਮੇਰੀ ਵਾਈਫ ਦੇ ਘਰੋਂ ਜੰਮਿਆ ਉਹੀ ਮੇਰਾ ਬੱਚਾ, ਮੇਰੇ ਤਾਂ ਸਾਰੇ ਹੀ ਬੱਚੇ ਨੇ, ਪਰ ਅਸਲ ਦੇ ਵਿੱਚ ਉਹ ਆਪਣੇ ਬੱਚਿਆਂ ਦਾ ਹੀ ਖਿਆਲ ਰੱਖਦੇ, ਦੂਜਿਆਂ ਦਾ ਕੋਈ ਐਸੀ ਤੈਸੀ ਮਰੋ ਕਿਤੇ ਜਾਂਦੇ ਰਹੋ, ਉਹੋ ਜਿਹੇ ਸੰਤਾਂ ਨੇ ਬਦਨਾਮ ਕੀਤੀ ਹੈ ਦੁਨੀਆ, ਮੈਂ ਉਹਨਾਂ ਦੇ ਨਾਲ ਇਸ ਗੱਲ 'ਤੇ ਐਗਰੀ ਕਰਦਾ। ਸੋ ਡਾਕਟਰ ਅੰਕੁਸ਼ ਮੇਰੇ ਨਾਲ ਸਾਡੀ ਲਾਈਨ 'ਤੇ ਨੇ, ਸੋ ਤੁਸੀਂ ਹੁਣ ਸਵਾਲ ਵੀ ਕੋਈ ਪੁੱਛ ਸਕਦੇ ਹੋ, ਵੈਸੇ ਤਾਂ ਲੌਂਗ ਵੀਕਐਂਡ ਹੈ, ਸਵਾਲ ਸਵੂਲ ਤਾਂ ਮੈਨੂੰ ਪਤਾ ਸਭ ਆਪਣੇ ਘਰ ਪੂਰੀਆਂ ਛੋਲੇ ਖਾਂਦੇ ਹੋਵੋਗੇ, ਕਿਸੇ ਨਾ ਕਿਸੇ ਤਰ੍ਹਾਂ ਸਵਾਲ ਪੁੱਛਣ ਦਾ ਕਿਹਨੂੰ ਲੋੜ ਪੈਗੀ, ਪਰ ਜੇ ਕੋਈ ਪੁੱਛਣਾ ਕੋਈ ਹੈਲਥ ਦੀ ਕੋਈ ਪ੍ਰੋਬਲਮ ਹੈਗੀ ਜ਼ਰੂਰ ਸਾਨੂੰ ਪੁੱਛ ਸਕਦੇ ਹੋ। ਸੋ ਸਭ ਤੋਂ ਪਹਿਲਾਂ ਡਾਕਟਰ ਅੰਕੁਸ਼ ਵੈਲਕਮ ਹੀਅਰ।
ਹਾਂਜੀ, ਥੈਂਕ ਯੂ ਵੈਰੀ ਮੱਚ ਫੋਰ ਹੈਵਿੰਗ ਮੀ।
ਹਾਂਜੀ, ਸੋ ਕਾਫੀ ਚਿਰ ਪਿੱਛੋਂ ਤੁਸੀਂ ਆਏ ਹੋ, ਮੈਨੂੰ ਡਾਕਟਰ ਸਾਹਿਬ ਤੁਸੀਂ ਥੋੜ੍ਹਾ ਜਿਹਾ ਦੱਸੋ, ਜਿੰਨਾ ਚਿਰ ਕੋਈ ਕੁਐਸਚਨ ਨਹੀਂ ਆਉਂਦਾ, ਵੀ ਕੱਲ੍ਹ ਤੋਂ ਸਾਡੇ ਇੰਟੈਰੀਓ ਦੇ ਵਿੱਚ ਕਾਫੀ ਬਿਜ਼ਨਸਿਸ ਖੁੱਲ ਰਹੇ ਨੇ, ਕਿਤੇ ਇਸ ਤਰ੍ਹਾਂ ਨਾ ਹੋਵੇ ਵੀ ਜਿਸ ਤਰ੍ਹਾਂ ਕਰਾਚੀ ਦੇ ਵਿੱਚ ਪਾਕਿਸਤਾਨ ਦੇ ਵਿੱਚ ਮੈਂ ਦੇਖਿਆ ਉਹਨਾਂ ਨੇ ਖੋਲਤੀ, ਕਿਉਂਕਿ ਉੱਥੇ ਵੈਸੇ ਵੀ ਰੂਜ਼ ਇਹ ਚੱਲ ਰਹੇ ਨੇ, ਤੇ ਸ਼ਹਿਰਾਂ ਦੇ ਵਿੱਚ ਮੱਖੀਆਂ ਵਾਂਗੂ ਲੋਕ ਇਕੱਠੇ ਹੋ ਗਏ, ਤੇ ਭੀੜ ਭੜੱਕਾ, ਕਿਹਨੇ ਮਾਸਕ ਲਾਉਣਾ ਸੀ, ਕਿਹਨੇ ਧੱਕਾ ਮੁੱਕੀ, ਉਸੇ ਤਰ੍ਹਾਂ ਸ਼ੁਰੂ ਹੋ ਗਿਆ। ਪਰ ਮੇਰਾ ਖਿਆਲ ਹੈ ਜੀ ਇੰਟੈਰੀਓ 'ਚ ਤਾਂ ਇਹ ਚਾਂਸਿਸ ਘੱਟ ਨੇ, ਪਰ ਸਾਨੂੰ ਫੇਰ ਵੀ ਜਦੋਂ ਕੱਲ੍ਹ ਨੂੰ ਅਸੀਂ ਕੋਈ ਸ਼ਾਪਿੰਗ ਕਰਨ ਜਾਂ, ਪਹਿਲੀ ਗੱਲ ਤਾਂ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ, ਕਿਉਂਕਿ ਕੱਲ੍ਹ ਨੂੰ 2 ਮਹੀਨਿਆਂ ਬਾਅਦ, ਮਹੀਨੇ ਬਾਅਦ ਖੁੱਲ੍ਹੇ ਹੈ, ਜਾਣਾ ਚਾਹੀਦਾ ਅਤੇ ਨਹੀਂ ਜਾਣਾ ਚਾਹੀਦਾ, ਜੇ ਜਾਣਾ ਹੈ ਤਾਂ ਕਿਉਂ ਜਾਣਾ ਚਾਹੀਦਾ ਅਤੇ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ।
Yeah, to see variya topic le aaya, because ehi I think everybody should know awareness chahiye, because ke loki source se bhi je government ne kholta hun, government kehn lagi bhi 10 loki allowed hai, bhi apa ta fir jaiye bahar nu ja stores kholte apa ja sakde ha, but virus te nahi change hoyi, virus te jehdi community ch aayi vi hun agge te china ch si, so odo inna risk nahi si, hun Brampton cha gi, Ontario cha gi, Canada cha gi, and so risk same hai, katya nahi risk ਵਧਿਆ ਵੀ ਨੀ ਘਟਿਆ ਵੀ ਨੀ, ਸੋ ਦੈਟਸ ਵਾਈ ਗਵਰਨਮੈਂਟ ਕਹਿ ਰਹੀ ਹੈ ਵੀ ਉਹ ਤਾਂ ਦੇਖ ਰਿਹਾ ਵੀ ਇਕਾਨਮੀ ਨਾ ਖਰਾਬ ਹੋ ਜਾਵੇ, ਪਰ ਆਪਾਂ ਆਪਣਾ ਵੀ ਦੇਖਣਾ ਵੀ ਆਪਾਂ ਨਾ ਸਿੱਖ ਹੋ ਜਾਵੇ, ਆਪਣੇ ਜਿਹੜੇ ਫੈਮਿਲੀ ਮੈਂਬਰਸ ਆ, ਫਰੈਂਡਸ ਆ, ਉਹ ਨਾ ਸਿੱਖ ਹੋ ਜਾਵੇ। ਸੋ ਦ ਬੈਸਟ ਥਿੰਗ ਇਜ਼ ਵੀ ਬਿਕੋਜ਼ ਵਾਇਰਸ ਸਟਿਲ ਹੈਗੀ ਹੈ, ਤੇ ਸੇਮ ਵਾਇਰਸ ਆ, ਕਰੋਨਾ ਵਾਇਰਸ ਸੇਮ ਟ੍ਰਾਂਸਮਿਸ਼ਨ ਹੈਗੀ ਹੈ, ਰੈਸਪੀਟੋਰੀ ਸਕ੍ਰੀਸ਼ਨਸ, ਸਪਿਟ, ਸਲਾਈਵਾ ਤੋਂ ਆਉਂਦੀ ਆ, ਜਿੰਨਾ ਕੁ ਆਪਾਂ ਅਵੋਇਡ ਕਰ ਸਕਦੇ ਹਾਂ ਬਾਹਰ ਜਾਣਾ ਉਹ ਬੈਸਟ ਹੋਊਗਾ। ਸੋ ਗਵਰਨਮੈਂਟ, ਰਿਮੈਂਬਰ, ਗਵਰਨਮੈਂਟ ਇੱਦਾਂ ਨਹੀਂ ਕਹਿ ਰਹੀ ਵੀ ਹੁਣ ਵਾਇਰਸ ਗਈ ਆਪਾਂ ਸਾਰੇ ਬਾਹਰ ਜਾ ਸਕਦੇ ਹਾਂ, ਉਹ ਕਹਿ ਰਹੇ ਵੀ ਅੱਛਾ ਵਾਇਰਸ ਹੈਗੀ ਆ, ਹੁਣ ਲੁਕਸ ਲਾਈਕ ਕੇਸਿਸ ਥੋੜੇ ਜਿਹੇ ਪੀਕ ਹੋ ਗਏ, ਪੀਕ ਦਾ ਮਤਲਬ ਇੰਨੀ ਤੇਜ਼ੀ ਨਾਲ ਨਹੀਂ ਵੱਧ ਰਹੇ ਜਿੰਨੇ ਕਿ ਪਹਿਲਾਂ ਤੇਜ਼ੀ ਨਾਲ ਡਬਲ ਹੋ ਰਹੇ ਸੀ, ਐਵਰੀ ਫਿਊ ਡੇਜ਼ ਇਟਸ ਕਾਈਂਡ ਆਫ ਗੋਇੰਗ ਸਲੋ, ਬਟ ਸਟਿਲ ਮੈਨੀ ਮੈਨੀ ਕੇਸਿਸ ਬਾਹਰ ਹੈਗੇ ਆ। ਐਂਡ ਰਿਮੈਂਬਰ ਜਿਹੜੇ ਦੇਰਸ ਅ ਲੋਟ ਆਫ ਅਸਿੰਪਟੋਮੈਟਿਕ ਕੇਸਿਸ, ਬਹੁਤ ਲੋਕਾਂ ਨੂੰ ਹੈਗਾ ਜਿਨ੍ਹਾਂ ਨੂੰ ਪਤਾ ਹੀ ਵੀ ਨਹੀਂ, ਸਿੰਪਟਮ ਵੀ ਨਹੀਂ ਹੈਗੇ, ਤੇ ਉਹ ਦੂਜੇ ਨੂੰ ਟ੍ਰਾਂਸਮਿਟ ਕਰ ਸਕਦੇ, ਇੰਨਾ ਕੁ ਆਪਾਂ ਨੂੰ ਪਤਾ ਵੀ ਅਸਿੰਪਟੋਮੈਟਿਕ ਪੇਸ਼ੈਂਟਸ ਵੀ ਹੈਲਥੀ ਪੀਪਲ ਨੂੰ ਟ੍ਰਾਂਸਮਿਟ ਕਰ ਸਕਦੇ ਆ। ਸੋ ਕਹਿਣ ਦਾ ਮਤਲਬ ਇਹ ਆ ਵੀ ਬਾਹਰ ਓਨਲੀ ਯੂ ਸ਼ੁਡ ਗੋ ਇਫ ਯੂ ਹੈਵ ਟੂ ਗੋ, ਬਿਕਾਜ਼ ਗਵਰਨਮੈਂਟ ਇਜ਼ ਨਾਟ ਓਨਲੀ ਲੁਕਿੰਗ ਐਟ ਹੈਲਥ ਐਂਡ ਸੇਫਟੀ ਬਟ ਉਹ ਇਕਾਨਮੀ ਵੀ ਦੇਖ ਰਿਹਾ, ਬਿਕਾਜ਼ ਜੇ ਉਹਨਾਂ ਨੇ ਸਭ ਕੁਝ ਬੰਦ ਕੀਤਾ ਫਾਰ 6 ਮੰਥਸ, economy nu bahut paawangi and of course government they're going to have to give a lot more money a lot more support on the deficit or budget so unna ne sariyan cheezan dekhniya but apa mainly we should watch our health and the health of our family and so like for me for example yes main hale kam te jana utthe main I wear mask we try to limit the amount of patients we're seeing everybody who's living in my house we try not to leave the house without wearing a mask and everybody should do the same they should still wash the hands all the same jehde apan nu facts 6 mahine pehla or yeah 4 or 5 months pehla pata si ohi facts hale vi hai gaya some people are saying vaccine and medicine vaccine nu to bahut time lagunga I don't know when it could be made tomorrow but jinak science kende hai be it takes like at least 12 months if you know minimum and dawai di gal eh abhi there's testing so many medicines but generally for viruses there's no 100% medicine and so even when they find a medicine it's not going to be 100% accurate so ultimately we just have to be careful
haan so doctor sahab jehdi gal tusi gal kiye tade tin main point ne main apne shrotiyan nu dasde ha pehli gal te hai vi je apan nu ena palikha va vi government ne khol te ji chalo chaliye ji hun government ne khole economy karke health karke ne unna ne eh nahi kiya ki corona virus band ho gaya te chalo hun le aao biscuit le aao te shalgam le aao te kuch karo mauj na ਉਹਨੇ ਇਹ ਗੱਲ ਕਹੀ ਆ ਵੀ ਪੱਠਾ ਮਕਾਨਵੀ ਦਾ ਬਹਿ ਜੂਗਾ ਪੈਸਿਆਂ ਦਾ ਬਹਿ ਜੂਗਾ ਲੋਕ ਬੇਰੁਜ਼ਗਾਰ ਹੋ ਜਾਣਗੇ ਸੋ ਉਹ ਵੀ ਖਿਆਲ ਰੱਖਣਾ ਪੈਂਦਾ ਸੋ ਉਸ ਨੂੰ ਬੈਲੈਂਸ ਕਰਨ ਲਈ ਖੋਲੀ ਹੈ ਸੋ ਇਸ ਗੱਲ ਦਾ ਪੱਕੇ ਤੌਰ ਤੇ ਦਿਮਾਗ ਚ ਬਿਠਾ ਲਓ ਵੀ ਜਿਹੜੇ ਡੱਗ ਫੋਰਡ ਨੇ ਜਾਂ ਸਾਡੇ ਜਸਟਿਨ ਟੂਡੋ ਨੇ ਜਾਂ ਪੈਟ੍ਰਿਕ ਬਰਾਊਨ ਨੇ ਜਾਂ ਮਿਸੀਸਾਗਾ ਦਾ ਮੇਅਰ ਨੇ ਉਹਨਾਂ ਨੇ ਜਿਹੜੀ ਇਹ ਖੋਲੀ ਇਹ ਕਦੇ ਨਹੀਂ ਕਿਹਾ ਵੀ ਕਰੋਨਾ ਵਾਇਰਸ ਜਾਂਦੀ ਆ ਹੁਣ ਬੱਲੇ ਬੱਲੇ ਜਿੱਥੇ ਮਰਜ਼ੀ ਭਜੇ ਫਿਰੋ ਸੋ ਇਹ ਗੱਲ ਹਰੇਕ ਨੇ ਆਪਣੇ ਰੱਖਣਾ ਖਿਆਲ ਜੇ ਬਿਮਾਰੀ ਹੋਗੀ ਜੇ ਤੁਹਾਨੂੰ ਕੋਈ ਪ੍ਰੋਬਲਮ ਹੋਗੀ ਨਾ ਫੂਡ ਨੇ ਤੁਹਾਡੇ ਹਾਲ ਚਾਲ ਪੁੱਛਣ ਆਉਣਾ ਤੇ ਨਾ ਹੀ ਜਸਟਿਨ ਟੂਡੋ ਨੇ ਪੁੱਛਣ ਆਉਣਾ ਤੇ ਤੁਹਾਡਾ ਫਿਰ ਹਾਲ ਚਾਲ ਡਾਕਟਰਾਂ ਨੇ ਪੁੱਛਣਾ ਤੇ ਜਿਹੜਾ ਕੋਈ ਪ੍ਰੋਬਲਮ ਆਉਣੀ ਹੈ ਤੁਹਾਨੂੰ ਆਹ ਫੇਸ ਕਰਨੀਆਂ ਪੈਣੀਆਂ ਸੋ ਕੱਲ ਨੂੰ ਜਦੋਂ ਖੁੱਲਣਗੇ ਇਹ ਗੱਲ ਕਰੋ ਦਿਮਾਗ ਚ ਰੱਖੋ ਵੀ ਐਵੇਂ ਹੀ ਨਾ ਮਸਤ ਕਰੋ ਵੀ ਚੱਲ ਬੋਰ ਹੋਊ ਚੱਲ ਮਾਰਿਆ ਨੇ ਗੇੜਾ ਚਲੋ ਜੀ ਆਪਾਂ ਜੁੱਤੀਆਂ ਹੀ ਦੇਖ ਆਉਂਦੇ ਹਾਂ ਆਪਾਂ ਇੱਕ ਸ਼ਰਟ ਹੀ ਲਿਆਉਂਦੇ ਹਾਂ ਸ਼ਰਟ ਤੋਂ ਬਿਨਾਂ ਕਿਤੇ ਰਿਹਾ ਨਹੀਂ ਜਾਂਦਾ ਜੁੱਤੀਆਂ ਤੋਂ ਬਿਨਾਂ ਹੁਣ ਦੋ ਚਾਰ ਦਿਨ ਪੰਜ ਦਿਨ ਹੋਰ ਟਿੱਕ ਕੇ ਬੈਠੋ ਰਿਸਕ ਨਾ ਲਓ ਤੇ ਦੂਜੀ ਗੱਲ ਤੁਸੀਂ ਇਹ ਵੀ ਗੱਲ ਕਹੀ ਆ ਵੀ ਕਰੋਨਾ ਵਾਇਰਸ ਬੰਦ ਨਹੀਂ ਹੋਈ ਦਵਾਈਆਂ ਇੰਨੀ ਛੇਤੀ ਨਹੀਂ ਆਉਣੀਆਂ ਸੋ ਪਤਾ ਤਾਂ ਕਦੇ ਹਾਲੇ ਟ੍ਰਾਇਲ ਬੇਸਿਸ ਤੇ ਚੱਲ ਰਹੀਆਂ ਈਵਨ ਟੋਰਾਂਟੋ ਦੇ ਵਿੱਚ ਜੋ ਤੁਹਾਡੇ ਪ੍ਰਾਈਮ ਮਿਨਿਸਟਰ ਨੇ ਕਿਹਾ ਵੀ ਟ੍ਰਾਇਲ ਬੇਸ ਤੇ ਅਸੀਂ ਦਵਾਈਆਂ ਬਣਾ ਰਹੇ ਹਾਂ ਇਹ ਤਾਂ ਸਾਰੇ ਕੰਟਰੀ ਬਣਾ ਜਿੰਨਾ ਚਿਰ ਆਉਂਦੀ ਨਹੀਂ ਉਨਾ ਚਿਰ ਸਾਨੂੰ ਪ੍ਰੀਕੋਸ਼ਨਸ ਲੈਣੇ ਪੈਣਗੇ ਤੇ ਲਈਓ ਸੋ ਹੱਥ ਜੋੜ ਕੇ ਤੁਹਾਨੂੰ ਬੇਨਤੀ ਹੈ ਵੀ ਕੱਲ ਨੂੰ ਕਮਲਾਪਣ ਨਾ ਦਿਖਾਈਓ ਵੀ ਚਲੋ ਚੱਲੀਏ ਹੁਣ ਦੋ ਮਿੰਟ ਵਿੱਚ ਮਸਾਂ ਹੀ ਖੁੱਲੀਏ ਚਲੋ ਜਾ ਗੇੜਾ ਮਾਰ ਕੇ ਆਈਏ ਕਿਤੇ ਗੇੜਾ ਮਾਰਦੇ ਮਾਰਦੇ ਨਾਲੇ ਆਪ ਨਾ ਬਿਮਾਰ ਹੋ ਜਾਈਏ ਨਾਲੇ ਹੋਰਾਂ ਨੂੰ ਕਦੇ ਮੈਂ ਡਰਾਉਂਦਾ ਨਹੀਂ ਜੇ ਜਿਹਨੂੰ ਚੁੰਮੜਗੀ ਚੁੰਮੜਗੀ ਇਹ ਗੱਲ ਸਰਕਾਰ ਵਾਰ ਵਾਰ ਤੁਹਾਨੂੰ ਕਹਿ ਰਹੀ ਹੈ ਡਾਕਟਰ ਸਾਹਿਬ ਨੇ ਇਹੀ ਗੱਲ ਕਹੀ ਹੈ ਡਾਕਟਰ ਅੰਕੁਸ਼ ਨੇ ਕਿ ਇਕਾਨਮੀ ਕਰਕੇ ਖੋਲਿਆ ਉੱਥੇ ਵੀ ਤੂੰ ਜੇ ਜਾਣਾ ਹੀ ਹੈ ਪ੍ਰੀਕੋਸ਼ਨਸ ਰੱਖੋ ਮਾਸਕ ਪਾ ਕੇ ਜਾਓ ਡਿਸਟੈਂਸ ਤੇ ਖੜੋ ਐਵੇਂ ਨਹੀਂ ਮੂਹਰੋਂ ਦੀ ਹੋ ਕੇ ਨਿਕਲ ਜਾਓ ਜੇ ਕੋਈ ਤੁਹਾਨੂੰ ਮਿਲ ਗਿਆ ਦੂਰੋਂ ਚਾਚਾ ਤਾਇਆ ਫੁੱਫੜ ਦੋਸਤ ਵੀ ਚਲੋ ਪਾਈਏ ਜੱਫੀ ਕੁਛ ਨਹੀਂ ਹੁੰਦਾ ਉਹ ਜੱਫੀ ਨਾਲ ਨਾ ਜੱਫੀ ਫਿਰ ਕਰੋਨਾ ਵਾਇਰਸ ਵਿੱਚ ਬੈਠਾ ਹੁੰਦਾ ਉਹਨੇ ਵੀ ਜੱਫੀ ਨਾਲ ਹੀ ਪਾ ਲੈਣੀ ਹੈ ਸੋ ਪਲੀਜ਼ ਪਾਰਟੀਕੁਲਰ ਰਿਹੋ ਡਾਕਟਰ ਮੇਰਾ ਇੱਕ ਸਵਾਲ ਹੋਰ ਵੀ ਹੈ ਵੀ ਦੇਖੋ ਨਾ ਹੁਣ ਸਟੋਰ ਜਿਹੜੇ ਨੇ ਉਹ ਦੋ ਤਿੰਨ ਮਹੀਨਿਆਂ ਬਾਅਦ ਖੁੱਲਣਗੇ ਪਹਿਲਾਂ ਤਾਂ ਕਿਸੇ ਨੇ ਕੀਤਾ ਨਹੀਂ ਸਪਰੇ ਤੇ ਤੁਹਾਡਾ ਕੀ ਖਿਆਲ ਆ ਵੀ ਕੱਲ ਨੂੰ ਜ਼ਿਆਦਾ ਡੇਂਜਰਸ ਹੈ ਕਿ ਵੀ ਇਹੋ ਜਿਹੀ ਕੋਈ ਗੱਲ ਨਹੀਂ ਇਹ ਨਾ ਹੋਵੇ ਉਹਦੇ ਵਿੱਚ ਸਟੋਰਾਂ ਜਦੋਂ ਖੋਲਣ ਅਚਾਨਕ ਜੋ ਚਾਬੀ ਲਾ ਕੇ ਖੋਲਣ ਜਾਂ ਕੁਛ ਕਰਨ ਵੀ ਉਹ ਜ਼ਿਆਦਾ ਡਿਸਇਨਸਪੈਕਸ਼ਨ ਜਿਹੜੀ ਕਰਨੀ ਹੈ ਉਹ ਤਾਂ ਬਾਅਦ 'ਚ ਹੋਊਗੀ ਜਾਂ ਕਦੋਂ ਹੋਊਗੀ ਵੀ ਇੱਕ ਅੱਧਾ ਦਿਨ ਹੋਰ ਵੇਟ ਕਰ ਲਓ ਜੇ ਸਰਦਾ ਹੋਵੇ ਕਿ ਕੱਲ ਨੂੰ ਜੇ ਨਹੀਂ ਸਰਦਾ ਤਾਂ ਜ਼ਰੂਰੀ ਕੱਲ ਨੂੰ ਜਾਣਾ ਜਾ ਸਕਦੇ ਨੇ ਉਹ
Yeah, like to the point that he could be, for reason towards a different, so like reason is that maybe the stores will be dirtier, for reason that I wouldn't go, and it's just my personal thing, there's no, you know, evidence is, of course, jido unhone hun kal nu khole, sare nu pata, May 19th new stores khulne hai, I think naturally, jire loki kare, banda, jire, they're not used to being home all the time, hun mat still come te janna. I'm still going out. There's some people, they haven't left their house for a few weeks, you know, which is really good. They're taking the advice. May 19th, and there's going to be so many people outside. Hopefully the weather is still raining tomorrow, I pray, because jitna sona mausam hoya sare bahar honge. They wouldn't offer problem aasage because as you know, if there's too many people, the chances of transmission of infection are higher. ਜ਼ਿਆਦਾ ਲੋਕੀ ਇੱਕ ਜਗ੍ਹਾ 'ਚ ਖੜੇ ਹੋਏ ਹੋਏ ਆ ਤੇ ਕੋਈ ਉਹਨਾਂ 'ਚੋਂ ਬਿਮਾਰ ਆ ਦੂਜੇ ਨੂੰ ਹੋ ਸਕਦੀ ਹੈ ਪਰ ਐਸ ਫਾਰ ਐਸ ਦ ਡਿਸਇਨਫੈਕਟਿੰਗ ਗੋਸ ਉਹਨਾਂ ਨੇ ਅਫਕੋਰਸ ਬਿਜ਼ਨਸਿਸ ਨੇ ਦੇਅਰ ਗੋਨਾ ਲਾਈਕ ਕਲੀਨ ਐਵਰੀਥਿੰਗ ਹੋਪਫੁਲੀ ਐਂਡ ਈਵਨ ਇਫ ਦੇ ਡਿਡਨਟ ਬੀ ਇਫ ਦ ਸਟੋਰਸ ਹੈਵ ਬੀਨ ਕਲੋਜ਼ਡ ਜੇ ਤਾਂ ਹੁਣ ਸਟੋਰਸ ਉਹਨਾਂ ਦੇ ਬੰਦ ਆ ਫਿਊ ਵੀਕਸ ਵਾਸਤੇ ਉਹ ਵਾਇਰਸ ਵੈਸੇ ਵੀ ਨਹੀਂ ਉੱਥੇ ਰਹਿਣੀ ਦ ਰੀਜ਼ਨ ਦੋ ਨਾਟ ਟੂ ਗੋ ਇਨ ਮਾਈ ਓਪੀਨੀਅਨ ਕੱਲ ਨੂੰ ਬਿਕਾਜ਼ ਬਹੁਤ ਲੋਕੀ ਹੋਣਗੇ ਮੈਨੂੰ ਲੱਗਦਾ, ਤੇ ਆਈ ਵੁਡਨਟ ਲੀਵ ਦ ਹਾਊਸ ਫਾਰ ਸ਼ੁਅਰ, ਆਈ ਵੁਡ ਵੇਟ। ਮੈਂ ਆਪਣੇ ਫੈਮਿਲੀ ਚ ਕਹਿ ਰਿਹਾ, ਆਈ ਡੋਨਟ ਵਾਂਟ ਟੂ ਅਫੈਂਡ ਐਨੀਬਡੀ, ਪਰ ਆਈ ਵਾਸ ਸੇਇੰਗ ਦੀ ਅਦਰ ਡੇ ਵੀ ਜਿਹੜੇ ਲੋਕੀ ਇੰਨੇ ਲਾਈਕ, ਮੈਂ ਆਨੈਸਟਲੀ ਮੈਂ ਕੀ ਕਿਹਾ ਸੀ, ਮੈਂ ਕਿਹਾ ਜਿਹੜੇ ਡੰਮ ਲੋਕੀ ਆ ਉਹ ਬਾਹਰ ਜਾਣਗੇ ਕੱਲ ਨੂੰ, ਬਿਕਾਜ਼ ਉਹਨਾਂ ਨੂੰ ਮੇ ਬੀ ਦੇ ਥਿੰਕ ਵਾਇਰਸ ਗਈ ਹਨਾ, ਸਭ ਕੁਛ ਠੀਕ ਆ। ਪਰ ਜਿਹੜੇ ਸਮਾਰਟ ਲੋਕੀ ਆ, ਫਾਰ ਐਗਜ਼ਾਮਪਲ ਯੂ ਕੈਨ ਸੇ ਲਾਈਕ ਡੱਗ ਫੋਰ ਟਰੂਡੋ, ਉਹਨਾਂ ਨੇ ਤਾਂ ਨਹੀਂ ਬਾਹਰ ਸਟੋਰ ਦੇ ਵਿੱਚ ਹੋਣਾ, ਉਹਨਾਂ ਨੇ ਦੇਖਣਾ, ਦੇ ਕਹਿੰਦਾ ਵੇਟ ਅ ਫਿਊ ਵੀਕਸ ਵੀ ਇਹ ਵੱਧ ਗਈ ਕਿ ਨਹੀਂ ਵਧੀ, ਫਿਰ ਵਾਂਸ ਇਟ ਸੀਮਸ ਸੇਫ ਫੇਅਰ ਜਾਓਗੇ। ਸੋ ਮਾਈ ਰੈਕਮੈਂਡੇਸ਼ਨ ਇਜ਼ ਡੋਨਟ ਗੋ ਯੈਟ, ਵੇਟ, ਲੈਟ ਦ ਡੰਮ ਪੀਪਲ ਗੋ।
ਜੀ ਡਾਕਟਰ, ਸਾਡੇ ਕੋਲ ਇੱਕ ਲਾਈਨ ਹੈ, ਅਸੀਂ ਲਾਈਨ ਲੈ ਲਈਏ। ਹੈਲੋ, ਹੈਲੋ,
hi there, I just wanted to ask, are there any vitamins that we can be taking right now to like kind of help us stronger, to stay stronger, to avoid this virus?
Okay,
yeah, that's a good question, cuz yeah, like other than isolating ourselves socially, not going out, making sure we wash our hands, making sure we you know, wear a mask as much as possible, the only other precautions we can take is how to keep our immune system strong. Because we do know this, that people who get the virus, sometimes if your immune system is strong, you won't get the virus. There's the cases of people who, like someone in the house has had the virus, and not everybody has gotten it. And the question is, if one person had it in the house, why didn't everybody get it? It's because most likely those people's immune system was strong. So to keep it simple, to answer your question, things that you can do to keep your immune system strong is, number one, make sure you get enough sleep. Good quality sleep. Number two, drink a lot of water. Water can help with the immune system. Number three, try to eat a healthy diet with fruits and vegetables, because fruits and vegetables have a lot of minerals and vitamins that can help your immune system. Number four, zinc is shown to help the immune system. And I know even in some studies that they're doing, they're using very, very high dose of zinc to treat coronavirus patients, but it's not a treatment right now, but it can prevent it. I just tell patients to take 50 milligrams of zinc once a day. It's over the counter, it's safe. And then vitamin C is good anyway. You can take vitamin C supplements, but it's often better to get it naturally through diet, like citrus fruits. And you can, nowadays with Google, you can Google foods high in zinc, foods high in vitamin C, and a whole list of them comes up. And if you're not sure if your source is a good source on Google, you can just take that paper and call a doctor or visit your doctor just to see what they say, or a dietitian. But yeah, sleep, fluids, water, healthy diet, zinc, vitamin C, these are all things you can do to help boost your immune system.
ਹਾਂਜੀ, ਸੋ ਡਾਕਟਰ ਸਾਹਿਬ, ਇੱਕ ਮੇਰਾ ਵੀ ਸਵਾਲ ਸੀਗਾ, ਮੇਰਾ ਸਵਾਲ ਇਹ ਹੈ ਵੀ ਜਿਸ ਤਰ੍ਹਾਂ ਹੁਣ ਅਸੀਂ ਸੀਨੀਅਰਸ ਹੋ ਗਏ ਨਹੀਂ, ਹੋਏ ਤਾਂ ਕਈ ਸਾਲਾਂ ਤੋਂ ਪੇਪਰਾਂ 'ਚ ਹੋਣੀ ਹੋਏ ਹਾਂ, ਸੋ ਸਾਡਾ ਜਿਹੜਾ ਇਮਿਊਨ ਸਿਸਟਮ ਹੈ, ਸਾਨੂੰ ਸ਼ੂਗਰ ਦੀ ਵੀ ਪ੍ਰੋਬਲਮ ਹੈ, ਸਾਨੂੰ ਬਲੱਡ ਪ੍ਰੈਸ਼ਰ ਦੀ ਵੀ ਪ੍ਰੋਬਲਮ ਹੈ, ਸਾਨੂੰ ਕੋਲੈਸਟਰਲ ਦੀ ਵੀ ਪ੍ਰੋਬਲਮ ਹੈ, ਤੁਹਾਡੇ ਖਿਆਲ 'ਚ ਵੀ ਅਸੀਂ ਜ਼ਿਆਦਾ ਰਿਸਕ ਦੇ ਵਿੱਚ ਹਾਂ? ਵੈਸੇ ਤਾਂ ਸਾਰੇ ਹੀ ਕਹਿੰਦੇ ਰਿਸਕ ਆ, ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਵੀ ਹੁਣ ਜਿਵੇਂ ਕੱਲ੍ਹ ਖੁੱਲ੍ਹ ਗਏ ਮਾਰਕੀਟਾਂ ਖੁੱਲ੍ਹ ਗਈ, ਸਾਰੀਆਂ ਤਾਂ ਨਹੀਂ, ਜੋ ਵੀ ਲਿਮੀਟੇਸ਼ਨ ਦੇ ਵਿੱਚ ਖੁੱਲ੍ਹੀਆਂ ਨੇ, ਸੋ ਇੱਕ ਆਮ ਬੰਦਾ ਜਾਂਦਾ ਜਿਹਨੂੰ ਕੋਈ ਪ੍ਰੋਬਲਮ ਨਹੀਂ ਹੈ, ਜਿਹਦਾ ਇਮਿਊਨ ਸਿਸਟਮ ਸਟਰੋਂਗ ਹੈ, ਅਤੇ ਕੁਛ ਅਜਿਹੇ ਨੇ ਜੇ ਸਾਡੇ ਵਰਗੇ ਜਿਹਨਾਂ ਨੂੰ ਸ਼ੂਗਰ ਵੀ ਹੈ, ਬਲੱਡ ਪ੍ਰੈਸ਼ਰ ਵੀ ਹੈ, ਕੋਲੈਸਟਰਲ ਵੀ ਹੈ, ਉਹ ਨਿਆਣੇ ਕਹਿੰਦੇ ਚਲੋ ਜੀ ਕਾਰ ਦੇ ਵਿੱਚ ਪਿੱਛੇ ਬੈਠ ਰਹੀ ਹੋ, ਨਾ ਨਿਕਲੀਓ ਜਾਂ ਕੁਛ ਕਰੀਓ, ਤੂੰ ਤੁਹਾਡੀ ਕੀ ਮਤਲਬ ਮੈਡੀਕਲ ਐਕਸਪਰਟ ਰਾਏ ਆ ਵੀ ਸਾਨੂੰ ਜਾਣਾ ਚਾਹੀਦਾ ਸੀਨੀਅਰਸ ਨੂੰ ਜਿਹਨਾਂ ਨੂੰ ਇਹ ਪ੍ਰੋਬਲਮਾਂ ਨੇ, ਚਾਹੇ ਉਹ ਸੀਨੀਅਰ ਨੇ ਜੇ ਨਹੀਂ ਵੀ ਸੀਨੀਅਰ, ਪਰ ਜਿਹਨਾਂ ਨੂੰ ਇਹ ਪ੍ਰੋਬਲਮਾਂ ਨੇ, ਚਲੇ ਜਾਣਾ ਚਾਹੀਦਾ, ਕੋਈ ਫਰਕ ਨਹੀਂ ਪੈਂਦਾ?
Yeah, no, definitely, Tuddi ka theek hai, like, everybody has equal risk of getting the virus, but jinna nu virus hoya, if you have already health problems, like, already sugar tonu hegi ya, ja, any major chronic medical condition, jidi, like, long-time chronic medical condition hegi ya, or toda immune system weak, ja, todi, even tonu koi health problem nahi hegi, but your age is older than 50, older than 60, then tonu risk, coronavirus hoya, you have higher risk be koi serious complications, ho sakdi hai, pneumonia, or hospitalization, or maybe even death. So, ode vas taiyan assi kehne vi, if you're older, especially, ja tode kare koi older rehnda, you have to be extremely careful. So, definitely, je tusi over 65, or you're under 65, but tonu health problems hai gya, maybe toda immune system hi theek, maybe tonu koi health problem hai nahi, par tonu already pata hai, mera immune system inna vadhiya nahi, jadon vi main bimar hona, mere thoji jyada hi main hona bimar, I get frequently sick, then you shouldn't leave the house. So someone else should go, and even that somebody else, unna nu bhi careful hona chahida, unna nu mask paake jana chahida, they should clean their hands, jo for example groceries leke aunde jo whatever they bring into the house oh you should be careful and clean that sanitizer I already know like jide community everybody I know oh idain kar de they're being very cautious but just like one thing kevri apapul jene like over time we get comfortable up again acha hun te virus di any news aandi ni maybe virus hona check pa gaya theek ho gaya but it's not better like that's the thing we have to understand hale virus hai gaye bahut der se hona we just have to continue to be careful we shouldn't get lazy just continue to be careful
haan ji sir doctor sahab ik mera naal hi sawal hai bhi assi hun corona virus ch reh ke kare kafi bore ta hoye hi hain sare bande ch koi shak nahi so assi hun ki hai sanu pata vi kal khul reha te assi galti naal apne ghar guest bula le te raat nu pooriyan vi bana liyan pooriyan sanu pata deep fry bandiyan ne so ode naal ki hoya ke ghar de vich sari smell ghee di rahi ਤੇ ਜਦੋਂ ਅਸੀਂ ਸਵੇਰੇ ਉੱਠੇ ਸਾਨੂੰ ਲੱਗਿਆ ਵੀ ਸਾਡਾ ਗਲਾ ਗਲੇ ਦੇ ਵਿੱਚ ਬਲਗਮ ਜੀ ਆ ਗਈ ਜਾਂ ਨੱਕ ਦੇ ਵਿੱਚ ਛਿੱਕਾਂ ਆਉਣੀਆਂ ਸ਼ੁਰੂ ਹੋ ਗਈਆਂ ਜਾਂ ਅੱਖਾਂ 'ਚ ਪਾਣੀ ਨਿਕਲਣ ਲੱਗ ਗਿਆ ਤੇ ਅਸੀਂ ਕਲਾਸੀ ਡਰ ਗਏ ਹਾਂਜੀ ਹੈ ਵੀ ਅਸੀਂ ਸੀਨੀਅਰ ਸਿਟੀਜ਼ਨ ਤੁਹਾਡਾ ਕੀ ਖਿਆਲ ਹੈ ਵੀ ਕੀ ਕਾਰਨ ਹੋ ਸਕਦਾ ਵੀ ਉਹ ਘੀ ਜਿਹੜੀਆਂ ਪੂਰੀਆਂ ਖਾਧੀਆਂ ਦੱਬ ਕੇ ਉਹਦਾ ਕਾਰਨ ਹੈ ਜਾਂ ਜਿਹੜੇ ਗੈਸਟ ਆਏ ਨੇ ਹੋ ਸਕਦਾ ਉਹ ਲਿਆਏ ਹੋਣ ਕਰੋਨਾ ਵਾਇਰਸ ਦੇ ਵੀ ਚਾਂਸਿਸ ਨੇ ਜਾਂ ਇਹ ਸਿਮਟਮ ਹੈ ਨਹੀਂ ਉਹਦੇ ਕਰੋਨਾ ਵਾਇਰਸ ਦੇ ਵੀ ਇਹਦੇ ਬਾਰੇ ਤੁਸੀਂ ਕੁਛ ਦੱਸੋਗੇ ਪਲੀਜ਼
And yeah, for the general thing is, number one, jide tonu symptom ho rahe hai, pehla to pata hona chahiye abhi ki hai, but I think tusi keh rahe hai abhi thodi ji balgam, like resha gale ch aa rahi hai, thodi ji chikkan khaaj ho rahi hai gale ch. So, no, ek ki kyo karke nahi ho sakda, matlab yeah, maybe kyo karke, sometimes kai lokan nu irritation ho jandi hai, je windows band hai, par jidi resha anda, jidi chikkan aandi hai, je khaaj hundi hai, ode karke nahi. It could be two things, it could be virus, not necessarily coronavirus but koi bhi virus rhinovirus and other strains of coronavirus or it could be allergies too aajkal lokan nu allergies bhi ho rahi hain and allergies the symptoms bhi milde julde hain the difference is allergies don't have fevers and chills so jitno fevers and chills feel ho rahe hain then it could be some virus per you don't need to be scared you just need to be cautious right away jadon bhi tanu koi bhi symptoms shuru hunde hain infection de you should try to again keep your immune system strong jidda main pehla english answered it to see main odo keh reha si bhi immune system strong rakhne ke cheeza hai jyada sona chahiye pani jyada peena chahiye healthy khana chahiye zinc bhi tusi le sakde ho over the counter 50 milligram bhi sare pharmacies to mil jandiyan te you should have more vitamin c te vitamin c either tusi goliyan le sakde ho ja naturally jide oranges and different fruits citrus fruits de vich hai and then jide dawaiyan hai giyan ਉਹ ਤੁਸੀਂ ਸਿਮਟਮਸ ਵਾਸਤੇ ਲੈ ਸਕਦੇ ਆ ਲਾਈਕ ਟਾਲਨੋਲ ਔਰ ਐਡਵਰ ਅਸੀਂ ਪ੍ਰੀਫਰ ਕਰਦੇ ਆ ਟਾਲਨੋਲ ਲੈਣੀ ਬਿਕਾਜ਼ ਪਹਿਲਾਂ ਪਹਿਲਾਂ ਤੁਹਾਡੇ ਕੇਸ ਰਿਪੋਰਟ ਆਈ ਐਸ ਸੀ ਬੀ ਮੇ ਬੀ ਐਡਵਿਲ ਦੇ ਨਾਲ ਜਿਹਨਾਂ ਨੂੰ ਆਲਰੇਡੀ ਕਰੋਨਾ ਵਾਇਰਸ ਹੈਗਾ ਹੋ ਸਕਦਾ ਵੀ ਐਡਵਿਲ ਦੇ ਨਾਲ ਉਹ ਵੱਧ ਸਕਦੀ ਹੈ ਕਰੋਨਾ ਵਾਇਰਸ ਦੀ ਪ੍ਰੋਬਲਮ ਬਟ ਉਹ ਸਿੰਸ ਦੈਨ ਜਿਹਨਾਂ ਕੋ ਉਹਨਾਂ ਨੇ ਸਟੱਡੀ ਕੀਤਾ ਦੇ ਥਿੰਕ ਦੈਟ ਇਟਸ ਪ੍ਰੋਬਲੀ ਨਾਟ ਲਿੰਕਡ ਐਡਵਿਲ ਐਂਡ ਕਰੋਨਾ ਵਾਇਰਸ ਬਟ ਸਟਿਲ ਮੈਂ ਐਂਡ ਮਾਈ ਪੇਸ਼ੈਂਟਸ ਨੂੰ ਐਂਡ ਫੈਮਿਲੀ ਨੂੰ ਇਹ ਦੱਸਦਾ ਵੀ ਜੇ ਤੁਹਾਨੂੰ ਫੋਰ ਐਗਜ਼ਾਮਪਲ ਫੀਵਰ ਹੈਗਾ ਜਾਂ ਸਿਰ ਦੁਖਦਾ try Tylenol first cuz Tylenol to apnu pata bhi for coronavirus it's 100% safe Advil sanu pata maybe 95% safe so I would go with 100% first je ode na nahi fark paya fir of course then you can take Advil and just be careful again je tusi kya prone aaye si kar kal it's better to avoid that for now because ye virus hale hai ya see the problem is over time apa thode comfortable ho jane abhi hun to 2 mahine nange mainu tak corona bhi nahi hoya mere family nu bhi nahi hoya after I must be fine and mainu the chances kat gaye but chances to the same in fact to the again our chances zyada hai gaya cuz people are getting more comfortable so just be patient if patience di gall hai if you be patient and safe then you'll be okay but if you get like impatient and you start to forget about coronavirus then you may get it
okay ਡਾਕਟਰ ਇੱਕ ਮੇਰਾ ਸਵਾਲ ਤੁਸੀਂ ਜਦੋਂ ਕਿਹਾ ਸੀਗਾ ਵੀ ਇਹ ਅਲਰਜੀਜ਼ ਹੋ ਸਕਦੀਆਂ ਸੀਜ਼ਨਲ ਅਲਰਜੀਜ਼ ਅੱਜ ਕੱਲ ਹਰ ਘਰ ਦੇ ਅੱਗੇ ਪੀਲੇ ਜਿਹੇ ਫੁੱਲ ਨੇ ਘਾਹ ਦੀ ਥਾਂ ਦੇ ਪੀਲੇ ਫੁੱਲ ਯੈਲੋ ਫਲਾਵਰਸ ਬਹੁਤ ਆ ਰਹੇ ਨੇ ਜਿਹੜੇ ਕਿ ਮਤਲਬ ਮੇਰਾ ਖਿਆਲ ਆ ਵੀ ਬਾਕੀ ਤਾਂ ਤੁਸੀਂ ਦੱਸੋਗੇ ਵੀ ਹੈਲਥ ਲਈ ਗੁੱਡ ਨਹੀਂ ਹੈ ਬੱਚੇ ਕੀ ਉਹ ਯੈਲੋ ਫੁੱਲਾਂ ਦੇ ਉੱਤੇ ਖੇਡੀ ਜਾਂਦੇ ਨੇ ਜਾਂ ਅੱਗੇ ਅਸੀਂ ਗਰਮੀਆਂ ਦੇ ਵਿੱਚ ਵਿੰਡੋ ਖੋਲ ਲੈਂਦੇ ਸੀਗੇ ਪਰ ਜੇ ਘਰ ਦੇ ਵਿੱਚ ਅਲਰਜੀ ਹੈ ਜਾਂ ਕੁਛ ਹੈ ਵੀ ਸਾਨੂੰ ਵਿੰਡੋ ਖੋਲਣੀ ਚਾਹੀਦੀ ਹੈ ਕਿ ਨਹੀਂ ਖੋਲਣੀ ਚਾਹੀਦੀ ਵਿੰਡੋ ਤਾਂ ਖੋਲਦੇ ਹਾਂ ਕਿਉਂਕਿ ਫਰੈਸ਼ ਏਅਰ ਆ ਜੇ ਪਰ ਜੇ ਕੋਈ ਫੈਮਿਲੀ ਮੈਂਬਰ ਨੂੰ ਅਲਰਜੀ ਹੈ ਜਾਂ ਉਹ ਬੱਚਿਆਂ ਨੂੰ ਜਿਹੜੇ ਫੁੱਲਾਂ ਦੇ ਉੱਤੇ ਖੇਡਦੇ ਨੇ ਜਾਂ ਕੀ ਖੇਡਦੇ ਉਹਦੇ ਬਾਰੇ ਕੁਝ ਦੱਸੋਗੇ ਯੈਲੋ ਫੁੱਲ ਦੇ ਬਾਰੇ ਕੀ ਨੁਕਸਾਨ ਨੇ ਅੱਜ ਕੱਲ੍ਹ
ਹਾਂਜੀ, ਐਂਡ ਐਲਰਜੀਜ਼ ਇਜ਼ ਅ ਗੁੱਡ ਟੌਪਿਕ ਐਨੀਵੇ, ਬਿਕਾਜ਼ ਅੱਜ ਕੱਲ ਨਾਓ ਇਜ਼ ਦ ਸੀਜ਼ਨ, ਸੀਜ਼ਨਸ ਚੇਂਜ ਹੋ ਰਹੇ ਆ. ਜੇ ਤੁਸੀਂ ਕਹਿ ਰਹੇ ਯੈਲੋ ਫੁੱਲ ਆ ਰਿਹਾ, ਰੈਗਵੀਡ ਐਂਡ ਦੋਸਟ ਪੋਲਨ, ਉਹਦੇ ਨਾਲ ਲੋਕ ਜਿਹਨਾਂ ਨੂੰ ਆਲਰੇਡੀ ਐਲਰਜੀਸ ਹੈਗੀ ਆ ਹੁਣ ਸਿਮਟਮ ਸ਼ੁਰੂ ਹੋ ਜਾਂਦੇ ਆ, ਤੇ ਉਹਦੇ ਸਿਮਟਮਸ ਵੀ ਮਿਲਦੇ ਜੁਲਦੇ ਆ ਕਰੋਨਾ ਵਾਇਰਸ ਨਾਲ, ਛਿੱਕਾਂ, ਖਾਜ, ਖਾਂਸੀ, ਜ਼ੁਕਾਮ. ਐਂਡ ਸੋ ਇਹੀ ਆ ਵੀ ਇੱਕ ਤਾਂ ਤੁਸੀਂ ਕਿਹਾ ਵੀ ਵਿੰਡੋਜ਼ ਖੋਲਣੀਆਂ ਚਾਹੀਦੀਆਂ. ਜੇ ਤੁਹਾਡੇ ਘਰੇ ਕੋਈ ਹੈਗਾ ਜਿਹਨਾਂ ਨੂੰ ਐਲਰਜੀਸ ਹੈਗੀ ਆ, ਉਹਨਾਂ ਨੂੰ ਹੁਣ ਸਿਮਟਮ ਸ਼ੁਰੂ ਹੋ ਰਹੇ ਆ, ਜੇ ਤੁਹਾਨੂੰ ਪਤਾ ਐਵਰੀ ਸਪ੍ਰਿੰਗ ਸ਼ੁਰੂ ਹੁੰਦੇ ਆ, ਦੈਨ ਉਹਨਾਂ ਦਾ ਬੈਡਰੂਮ ਵਿੰਡੋ ਐਂਡ ਈਵਨ ਵਾਸ਼ਰੂਮ ਵਿੰਡੋ ਨਹੀਂ ਖੋਲਣੀ ਚਾਹੀਦੀ, ਈਵਨ ਲਿਵਿੰਗ ਰੂਮ, ਫੈਮਲੀ ਰੂਮ, ਬਿਕਾਜ਼ ਉਹ ਵਿੰਡੋ ਦੇ ਥਰੂ ਆਉਂਦੇ ਆ ਪੋਲਨ. ਇਟ ਕਮਸ ਇਨ, ਯੂ ਕੈਨਟ ਸੀ ਇਟ, ਨਹੀਂ ਵੀ ਦਿਖਦਾ, ਉਹ ਐਲਰਜੀਨਸ ਅੰਦਰ ਆ ਜਾਂਦੇ ਆ. ਐਂਡ ਬੈਡਰੂਮ ਦੇ ਵਿੱਚ ਅਫਕੋਰਸ ਉਹ ਪਿਲੋ ਦੇ ਉੱਤੇ ਆ ਜਾਂਦੇ ਆ, ਦੈਨ ਰਾਤ ਨੂੰ ਜਦੋਂ ਪੈਂਦੇ ਆ ਦੇ ਇਨਹੇਲ ਦੋਸ ਥਿੰਗਸ, ਉਹ ਦੇ ਗੋ ਥਰੂ ਦੇਅਰ ਨੋਜ਼ ਟੂ ਦੇਅਰ ਮਾਊਥ ਇਨ ਟੂ ਦੇਅਰ ਟ੍ਰੈਕ, ਐਂਡ ਦੈਨ ਉਹਦੇ ਨਾਲ ਮਤਲਬ ਉਹਨਾਂ ਨੂੰ ਐਲਰਜੀ ਸਿਮਟਮ ਸ਼ੁਰੂ ਹੋ ਜਾਂਦੇ ਆ. ਵੀ ਆਲਸੋ ਸੇ ਫਾਰ ਦੋਸ ਪੇਸ਼ੈਂਟ ਜਿਹਨਾਂ ਨੂੰ ਐਲਰਜੀਸ ਹੈਗੀ ਆ, ਯੂ ਕੈਨ ਯੂਜ਼ ਅ ਡਸਟ ਮਾਈਕ ਕਵਰਸ, ਇਫ ਯੂ ਹੈਵ ਡਸਟ ਮਾਈ ਐਲਰਜੀਸ ਐਂਡ ਅਦਰ ਸੱਚ ਕਵਰਸ ਲਾਈਕ ਵਾਲਮਾਰਟ ਤੋਂ ਮਿਲ ਜਾਂਦੇ ਆ, ਉਹਦੇ ਨਾਲ ਫਿਰ ਥੋੜੀ ਪ੍ਰੋਟੈਕਸ਼ਨ ਰਹਿੰਦੀ ਆ ਡਸਟ ਤੋਂ ਐਂਡ ਈਵਨ ਸਮ ਆਫ ਦਾ ਪੋਲਨ. And the other thing is, jinna nu allergies hai, they may be like worried these days if their symptoms are starting, they can't differentiate the immuno allergy hoyi vi ek virus te ode ohi hai jinna main tenu pehla keh reha si bhi allergies in all, you don't get fevers or chills, often you get like more itchy type symptoms and eye and nose symptoms. So eyes de matlab kevri lal hundi hai, pani aunda, khaaj hundi hai, same with the nose, same thing, pani aunda, nak cho, kevri khaaj hundi hai, chikka aundi hai, and then kevri ode naal gale de vich vi khaaj hon lag jindi hai, kevri you may get a little bit of cough too. And the way to also know bhi mainu allergies ho rahi hai ka virus is, of course jehda virus hai it won't really respond to any allergy medicine. So jithe tonu symptom ho rahe allergies de tonu agge vi hoya but you're not sure, tusi allergy di goli le sakde, it's very safe. And kevri ode naal par thodi neend aundi hai but otherwise it's safe. Te je tonu ode naal farak pa gaya then you'll know it's allergies, then again you can keep taking the allergy medicine and you can also just keep your windows closed, jyada bahar nahi jana chahida, jadon koi kaha karda tonu andar rehna chahida, and just avoidance. Te je avoidance naal tonu pura nahi farak pa reha or you're unsure, you can get allergy tested. If you haven't ever been had an allergy test, ode naal ik ta confirm ho junga tonu allergy hai. ਤੇ ਜੇ ਹੈਗੀ ਆ ਤੇ ਕਾਹਦੇ ਤੋਂ ਆ, ਤੇ ਜੇ ਕਾਹਦੇ ਤੋਂ ਆ ਤੇ ਹੈ, ਦੈਨ ਤੇ ਨਹੀਂ ਫਰਕ ਪੈ ਰਿਹਾ ਗੋਲੀਆਂ ਨਾਲ, ਦੈਨ ਯੂ ਕੈਨ ਆਲਸੋ ਗੈਟ ਐਲਰਜੀ ਸ਼ਾਟ ਜਿਹੜੇ ਇਮਿਊਨੋਥੈਰੇਪੀ, ਉਹਦੇ ਨਾਲ ਦੈਟਸ ਵਨ ਟਾਈਪ ਆਫ ਪੱਕਾ ਇਲਾਜ. ਇਟਸ ਨਾਟ 100% ਇਫੈਕਟਿਵ ਪਰ ਬਹੁਤ ਲੋਕਾਂ ਨੂੰ ਮੈਂ ਦੇਖਿਆ ਦੇ ਗਿਆ ਬੈਟਰ ਵਿਦ ਐਲਰਜੀ ਸ਼ਾਟ, ਬਟ ਇਟਸ ਓਨਲੀ ਨੀਡਿਡ ਫਾਰ ਪੀਪਲ ਹੂ ਹੈਵ ਲਾਈਕ ਕ੍ਰੋਨਿਕ ਸਿੰਪਟਮਸ, ਜੇ ਬਹੁਤ ਬਾਧਕ ਆ ਰਹੇ ਆ, ਜੇ ਦਵਾਈਆਂ ਨਹੀਂ ਕੰਮ ਕਰ ਰਹੀਆਂ.
ਹਾਂ, ਸੋ ਡਾਕਟਰ ਸਾਹਿਬ ਇੱਕ ਗੱਲ ਤੁਸੀਂ ਮੈਂ ਆਪਣੇ ਸਰੋਤਿਆਂ ਨੂੰ ਵੀ ਦੱਸ ਦੇਣਾ ਸਿੰਪਲ ਲੈਂਗੁਏਜ 'ਚ ਵੀ, ਕਿਉਂਕਿ ਕਰੋਨਾ ਵਾਇਰਸ ਦੇ ਜਿਹੜੇ ਸਿੰਪਟਮਸ ਨੇ ਅਤੇ ਐਲਰਜੀ ਦੇ ਸਿੰਪਟਮਸ ਨੇ ਕਈ ਵਾਰ ਮਿਲਦੇ ਜੁਲਦੇ ਹੁੰਦੇ ਨੇ, ਜਿਵੇਂ ਅੱਖਾਂ 'ਚੋਂ ਪਾਣੀ ਆਇਆ, ਨੱਕ 'ਚੋਂ ਖਾਜ ਹੋਣੀ, ਨੱਕ ਚੱਲਣਾ ਜਾਂ ਗਲੇ ਦੇ ਵਿੱਚ ਖਰਾਸ਼ ਹੋਣੀ, ਇਹ ਹੋ ਸਕਦਾ ਵੀ ਕਿਉਂਕਿ ਅੱਜ ਕੱਲ੍ਹ ਪੀਲੇ ਫੁੱਲ ਜਿਹੜੇ ਸੀਜ਼ਨਲ ਆ ਰਹੇ ਨੇ ਇਹਦੇ ਕਰਕੇ ਵੀ ਹੋ ਸਕਦੇ ਨੇ. ਇਹ ਹੋ ਸਕਦਾ ਕਰੋਨਾ ਵਾਇਰਸ ਵੀ, ਆਪਾਂ ਡਾਊਟ ਨੂੰ ਕਲੀਅਰ ਕਰਨ ਦੇ ਲਈ ਬਜਾਏ ਆਪਦਾ ਗੈਸ ਮਾਰੋ, ਜਿਹਦਾ ਤੁਹਾਨੂੰ ਪਤਾ ਵੀ ਹੈ ਹਰ ਸਾਲ ਇਸ ਟਾਈਮ 'ਤੇ ਹੁੰਦੇ ਨੇ, ਅਤੇ ਚਲੋ ਆਪਾਂ ਨੂੰ ਫਿਰ ਸ਼ੋਰ ਹੈਗਾ. ਪਰ ਜੇ ਤੁਹਾਨੂੰ ਡਾਊਟ ਹੈ ਤਾਂ ਤੁਸੀਂ ਆਪਣੇ ਫੈਮਿਲੀ ਡਾਕਟਰ ਨੂੰ ਦਿਖਾ ਕੇ ਆਓ, ਉਹਦੇ ਕੋਲ ਨਾਲ ਡਿਸਕਸ ਕਰਕੇ ਉਹ ਆਪਣੀ ਪ੍ਰੋਬਲਮ ਦੱਸੋ, ਉਹ ਮੱਚ ਬੈਟਰ ਹੈ ਜਿਹੜਾ ਤੁਹਾਨੂੰ ਆਨਸਰ ਹੋਊਗਾ, ਬਜਾਏ ਘਰੇ ਬੈਠੇ ਇੱਧਰ ਉੱਧਰੋਂ ਫੋਨ ਕਰਕੇ ਪੁੱਛ ਲੈਣਾ ਅਤੇ ਉਹਨਾਂ ਦਾ ਗੈਸ ਕਰ ਲੈਣਾ, ਕਈ ਵਾਰੀ ਉਹ ਡੇਂਜਰਸ ਵੀ ਹੋ ਸਕਦਾ. ਸੋ ਡਾਕਟਰ ਸਾਹਿਬ ਮੇਰੇ ਖਿਆਲ 'ਚ ਥੈਂਕ ਯੂ ਵੈਰੀ ਮੱਚ, ਕਿਉਂਕਿ ਤੁਸੀਂ ਵੀ ਬਿਜ਼ੀ ਹੋ ਅਤੇ ਥੋੜ੍ਹਾ ਜਿਹਾ ਅਸੀਂ ਵੀ ਆਪਣਾ ਫਿਰ ਰੂਹਾਨੀਅਤ ਦਾ ਗੱਲ ਕਰ ਲਈਏ. ਕੋਈ ਕਾਲ ਨਹੀਂ, ਥੈਂਕ ਯੂ ਵੈਰੀ ਮੱਚ.
ਠੀਕ ਹੈ, ਥੈਂਕਸ.
ਓਕੇ ਸੋ, ਓਕੇ ਥੈਂਕਸ. ਸੋ ਪਿਆਰੇ ਸਰੋਤਿਓ, ਡਾਕਟਰ ਅੰਕੁਸ਼ ਗੋਇਲ ਜਿਹੜੇ ਕਿ BNC ਮੈਡੀਕਲ ਸੈਂਟਰ ਦੇ ਕਰਤਾ ਧਾਰਤਾ ਨੇ, ਹੋਰ ਵੀ ਡਾਕਟਰ ਨੇ ਪਰ ਇਹ ਉੱਥੇ ਮੇਨ ਨੇ, ਹੈੱਡ ਨੇ. ਸੋ ਜੇ ਤੁਸੀਂ ਕੋਈ ਸੈਕਿੰਡ ਓਪੀਨੀਅਨ ਲੈਣੀ ਹੋਵੇ ਕੋਈ ਵੀ ਕਿਸੇ ਵੀ ਗੱਲ ਦੀ, ਜੇ ਤੁਹਾਨੂੰ ਕੋਈ ਡਾਊਟ ਹੋਵੇ ਕਿਸੇ ਤਰ੍ਹਾਂ ਦੀ ਗੱਲ, ਇਹ ਕੋਈ ਦਾਅਵਾ ਨਹੀਂ ਕਰਦਾ ਵੀ ਹੀ ਇਜ਼ ਟੌਪ ਆਫ ਦਾ ਲਾਈਨ ਔਰ ਐਨੀਥਿੰਗ, ਜੇ ਇਹ ਤੁਹਾਡਾ ਵਿਸ਼ਵਾਸ ਹੈ ਕੋਈ ਸੈਕਿੰਡ ਓਪੀਨੀਅਨ ਲੈਣੀ ਹੈ ਤਾਂ ਤੁਸੀਂ ਇਹਨਾਂ ਨੂੰ ਮਿਲ ਸਕਦੇ ਹੋ. ਪਰ ਇੰਨਾ ਕੁ ਖਿਆਲ ਰੱਖੋ ਕਿ ਇਹ ਫੈਮਿਲੀ ਪੇਸ਼ੈਂਟ ਨਹੀਂ ਲੈਂਦੇ, ਜੇ ਤੁਸੀਂ ਮਿਲਣਾ ਉਹ ਸਿੰਪੇਥੈਟਿਕ ਪੁਆਇੰਟ ਆਫ ਵਿਊ ਦੇ ਨਾਲ 2-4 ਮਿੰਟ ਗੱਲ ਕਰ ਸਕਦੇ ਹੋ. ਪਰ ਇਹਦਾ ਮਤਲਬ ਇਹ ਵੀ ਨਹੀਂ ਹੈ ਕਿ ਜੇ ਤੁਹਾਨੂੰ ਉਹਨਾਂ ਨੇ ਟਾਈਮ ਦਿੱਤਾ ਤਾਂ ਤੁਸੀਂ ਖੁੱਲੀਆਂ ਵੀ 10-15-20 ਮਿੰਟ ਲਮਕਾਉਂਦੇ ਹੋ. ਜਿੰਨੇ ਪਿਆਰ ਦੇ ਨਾਲ ਤੁਹਾਨੂੰ ਉਹ ਐਂਟਰਟੇਨਮੈਂਟ ਕਰਨਗੇ, ਫਿਰ ਸਾਡਾ ਵੀ ਫਰਜ਼ ਬਣਦਾ ਕਿ ਛੇਤੀ ਛੇਤੀ ਆਪਣਾ ਮੈਡੀਕਲ ਦੇ ਕੁਐਸਚਨ ਪੁੱਛ ਕੇ ਅਤੇ ਆ ਜੋ ਰਹਿ ਲੈਣੀਆਂ ਲੈ ਲਓ. ਅਦਰਵਾਈਜ਼ ਰੇਡੀਓ ਦੇ ਉੱਤੇ ਆਉਂਦੇ ਹੀ ਨੇ ਅਤੇ ਉਹਦਾ ਸਾਨੂੰ 3 ਫਾਇਦੇ ਹੁੰਦੇ ਨੇ. ਜੋ ਤੁਸੀਂ ਰੇਡੀਓ 'ਤੇ ਕੁਐਸਚਨ ਕਰਦੇ ਹੋ ਇਹ ਖੁੱਲ੍ਹਾ ਹੀ ਟਾਈਮ ਨਾਲ ਐਕਸਪਲੇਨ ਕਰਦੇ ਨੇ. ਉਹਦਾ ਦੂਸਰਾ ਫਾਇਦਾ ਇਹ ਹੁੰਦਾ ਵੀ ਜਿਹੜੇ ਭੈਣ ਭਰਾ ਕੁਐਸਚਨ ਨਹੀਂ ਕਰ ਸਕਦੇ, ਪ੍ਰੋਬਲਮਾਂ ਤਾਂ ਇੱਕ ਦੀਆਂ ਕਈਆਂ ਨਾਲ ਮਿਲਦੀਆਂ ਜੁਲਦੀਆਂ ਨੇ, ਉਹਨਾਂ ਨੂੰ ਪਤਾ ਲੱਗ ਜਾਂਦਾ. ਤੀਸਰਾ ਫਾਇਦਾ ਹੁੰਦਾ ਕਿ ਜਿਹੜਾ ਇਹਦਾ ਆਨਸਰ ਹੈ ਉਹ ਵੈਲਿਡ ਹੁੰਦਾ, ਓਥੈਂਟਿਕ ਹੁੰਦਾ। ਇਹ ਨਹੀਂ ਹੈ ਵੀ ਕੋਈ ਵੈਦ ਫੜ ਲਿਆ, ਕੋਈ ਹੋਮੋਪੈਥੀ ਦਾ, ਕੁਛ ਹੋਰ, ਸਾਰੇ ਆਪਣੇ ਆਪ ਨੂੰ ਡਾਕਟਰ ਕਹਾਈ ਜਾਂਦੇ ਨੇ। ਸੋ ਕੈਨੇਡੀਆ ਗੌਰਮੈਂਟ ਉਹ ਰੈਕੋਗਨੀਸ਼ਨ ਨਹੀਂ ਦਿੰਦੀ, ਅਮੈਰੀਕਾ ਗੌਰਮੈਂਟ ਨਹੀਂ ਦਿੰਦੀ, ਸੋ ਇਸ ਕਰਕੇ ਇਹਨਾਂ ਦਾ ਜਿਹੜਾ ਆਂਸਰ ਹੁੰਦਾ ਉਹ ਵੈਲਿਡ ਹੁੰਦਾ, ਕਿਉਂਕਿ ਆਂਸਰ ਤਾਂ ਬਹੁਤ ਸਾਰੇ ਹੋਰ ਵੀ ਦਿੰਦੇ ਨੇ, ਉਹ ਵੀ ਦੋ ਚਾਰ ਬੁੱਕ 'ਚੋਂ ਪੜ੍ਹ ਕੇ ਯੂਟਿਊਬ ਤੋਂ ਪਾ ਕੇ ਉਸ ਟੋਪਿਕ ਦੇ ਉੱਤੇ ਗੱਲ ਕਰ ਦਿੰਦੇ ਨੇ, ਜੋ ਉਹਨਾਂ ਨੂੰ ਡਿਟੇਲ ਦੇ ਵਿੱਚ ਡੀਪ ਤਰੀਕੇ ਨਾਲ ਪੁੱਛੇ ਉਹਨਾਂ ਨੂੰ ਨਹੀਂ ਪਤਾ ਹੁੰਦਾ। ਸੋ ਇਹਦਾ ਤੀਸਰਾ ਫਾਇਦਾ ਹੁੰਦਾ ਵੀ ਸਾਨੂੰ ਵਿਸ਼ਵਾਸ ਵੀ ਹੁੰਦਾ ਕਿ ਕਿਸੇ ਪ੍ਰੋਫੈਸ਼ਨਲ ਡਾਕਟਰ ਨੇ, ਲਾਈਸੈਂਸ ਡਾਕਟਰ ਨੇ ਤੁਹਾਨੂੰ ਆਂਸਰ ਦਿੱਤਾ। ਸੋ ਤਿੰਨ ਫਾਇਦੇ ਹੋ ਜਾਂਦੇ ਨੇ। ਤੁਸੀਂ ਸਵਾਲ ਮੰਡੇ ਨੂੰ 3 ਤੋਂ 4 ਵਜੇ ਤੱਕ ਜਿਹੜੇ ਮਰਜ਼ੀ ਟੋਪਿਕ 'ਤੇ ਹੈਲਥ ਨਾਲ ਰਿਲੇਟਡ ਸਵਾਲ ਪੁੱਛ ਸਕਦੇ ਹੋ। ਅੱਜ ਜਿਵੇਂ ਮੈਂ ਤੁਹਾਨੂੰ ਦੱਸਿਆ, ਪਹਿਲੀ ਗੱਲ ਤਾਂ ਮੈਂ ਦੱਸ ਦਿਆਂ ਵੀ ਜਿਹੜਾ ਸਾਡਾ ਪ੍ਰੋਗਰਾਮ ਹੈ BNC ਮੈਡੀਕਲ ਸੈਂਟਰ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ। ਬਰੈਂਪਟਨ ਦੇ ਵਿੱਚ ਇਹ ਸਾਡਾ ਮੈਡੀਕਲ ਸੈਂਟਰ ਹੈ, ਬਰੈਮਲੀ ਅਤੇ ਕੰਟਰੀ ਸਾਈਡ ਜਿੱਥੇ ਮਿਲਦੀਆਂ ਨੇ, ਉਸ ਨੁੱਕਰ ਦੇ ਉੱਤੇ ਗੈਸ ਸਟੇਸ਼ਨ ਪਲਾਜ਼ਾ ਹੈ, ਅਤੇ ਗੈਸ ਸਟੇਸ਼ਨ ਵਾਲੇ ਪਲਾਜ਼ੇ ਦੇ ਵਿੱਚ ਇਹ ਸਾਡਾ ਮੈਡੀਕਲ ਸੈਂਟਰ ਹੈ, ਜਿਹਦੇ ਵਿੱਚ ਇੱਕੋ ਛੱਤ ਦੇ ਥੱਲੇ ਹੈਲਥ ਨਾਲ ਰਿਲੇਟਡ ਬਹੁਤ ਸਾਰੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਨੇ। ਫਿਜ਼ੀਓਥੈਰੇਪੀ ਹੈ, ਕੈਰੋਪ੍ਰੈਕਟਰ ਹੈ, ਵਾਕ ਇਨ ਕਲੀਨਿਕ ਹੈ, ਫੈਮਿਲੀ ਪ੍ਰੈਕਟਿਸ ਹੈ, ਅਰਜੈਂਟ ਕੇਅਰ ਹੈ, ਬਲੱਡ ਲੈਬ ਹੈ, ਕੌਂਸਲਿੰਗ ਹੈ, ਡਰਮੇਟਾਲੋਜਿਸਟ ਹੈ, ਬੋਟਿਕਸ ਹੈ, ਫਾਰਮੇਸੀ ਹੈ, ਆਈ ਡਾਕਟਰਸ ਨੇ, ਆਪਟੀਕਲ ਸਟੋਰ ਹੈ। ਇਹ ਸਾਰੀਆਂ ਸੇਵਾਵਾਂ BNC ਮੈਡੀਕਲ ਸੈਂਟਰ ਦੇ ਵਿੱਚ ਦਿੱਤੀਆਂ ਜਾਂਦੀਆਂ, ਅਤੇ 365 ਦੇ 365 ਦਿਨ ਖੁੱਲ੍ਹਦਾ। ਜਦੋਂ ਮੈਂ ਤੁਹਾਨੂੰ ਜੋ ਗੱਲ ਆਪਾਂ ਸ਼ੁਰੂ ਕੀਤੀ ਸੀ, ਕਿਉਂਕਿ ਡਾਕਟਰ ਸਾਹਿਬ ਵਿੱਚ ਫੋਨ ਆ ਗਿਆ, ਅਤੇ ਆਉਂਦੇ ਆਉਂਦੇ ਮੈਂ ਸੋਚਿਆ ਸੀਗਾ, ਕਿਉਂਕਿ ਮੇਰੇ 2-4 ਦੋਸਤਾਂ ਨੇ ਵੀ ਕੁਐਸਚਨ ਕੀਤਾ ਸੀਗਾ ਵੀ ਉਹਨਾਂ ਨੂੰ ਪੁੱਛੋ ਜਿਹੜੇ ਸੰਤ ਬਾਬੇ ਨੇ ਅੱਜ ਕੱਲ੍ਹ ਲੋਕਾਂ ਨੂੰ ਉਪਦੇਸ਼ ਦਿੰਦੇ ਨੇ, ਉਹ ਤਾਂ ਸੱਚਖੰਡ ਲਿਜਾਣ ਦੀ ਵੀ ਵਾਅਦਾ ਕਰਦੇ ਨੇ ਵੀ ਤੁਹਾਨੂੰ ਸੱਚਖੰਡ ਦੇ ਵਿੱਚ ਰਸਤੇ 'ਚ ਕਿਹੜੀਆਂ ਕਿਹੜੀਆਂ ਪ੍ਰੋਬਲਮ ਆਉਣਗੀਆਂ। ਉਹ ਹੁਣ ਆਪ ਜਦੋਂ ਕੋਰੋਨਾ ਵਾਇਰਸ ਹੈ ਆਪ ਲੁਕਦੇ ਫਿਰਦੇ ਨੇ, ਆਪ ਬਾਹਰ ਨਹੀਂ ਆਉਂਦੇ, ਅਤੇ ਉਹਨਾਂ ਨੂੰ ਸਿੰਪਲ ਜਿਹੀ ਗੱਲ ਸਰਕਾਰ ਪੁੱਛ ਲੈ, ਮੋਦੀ ਸਾਹਿਬ ਪੁੱਛ ਲੈਣ, ਟਰੰਪ ਸਾਹਿਬ ਫੋਨ ਕਰਕੇ ਪੁੱਛ ਲੈਣ ਵੀ ਤੁਸੀਂ ਤਾਂ ਜਾਣੀ ਜਾਣ ਹੋ, ਤੁਸੀਂ ਤਾਂ ਪ੍ਰੈਜੈਂਟ ਪਾਸਟ ਫਿਊਚਰ ਦੇ ਬਾਰੇ ਜਾਣਦੇ ਹੋ, ਦੱਸ ਦਿਓ ਕੋਰੋਨਾ ਵਾਇਰਸ ਕਦੋਂ ਖਤਮ ਹੋਊਗਾ। ਹਾਂਜੀ, ਉਹਨਾਂ ਦੇ ਨਾਲ ਪਤਾ ਲੱਗ ਜੂ, ਨਾਲੇ ਕਹਿੰਦੇ ਵੀ ਜਿਹੜੇ ਸੰਤ ਨੇ ਕਿਹਾ ਉਹ ਕਦੇ ਗੱਲ ਬਦਲਦੀ ਨਹੀਂ, ਪਤਾ ਲੱਗ ਜੂਗਾ ਵੀ ਕਿੰਨੇ ਚਰਚਾ ਵੀ ਸੰਤ ਤੁੱਕੇ ਮਾਰਦੇ ਨੇ ਕਿ ਝੂਠ ਬੋਲਦੇ ਨੇ, ਕਿੰਨਾ ਕੁਛ ਕਰਦੇ ਨੇ। ਸੋ ਮੈਂ ਕਿਹਾ ਵੀ ਕੋਈ ਨਹੀਂ, ਅੱਜ 5-7 ਮਿੰਟ ਇਹਦੇ ਉੱਤੇ ਲਾ ਲਾਂਗੇ, ਪਰ ਇਹਦਾ ਮਤਲਬ ਇਹ ਨਹੀਂ ਵੀ ਮੈਂ ਕਹਿੰਦਾ ਵੀ ਸੰਤ ਨਹੀਂ ਹੁੰਦੇ, ਸੰਤ ਹੁੰਦੇ ਨੇ, ਇੱਕ ਤਾਂ ਉਹ ਜ਼ਰੂਰੀ ਨਹੀਂ ਪਹਿਰਾਵੇ ਤੋਂ ਸੰਤ ਪਹਿਚਾਨਿਆ ਜਾਵੇ। ਸੰਤ ਜਿਹੜਾ ਉਹ ਰਹਿਮਤ ਦੇ ਉੱਤੇ, ਉਹਦੇ ਕਰਨੀ ਦੇ ਉੱਤੇ, ਉਹਦੇ ਬੋਲਚਾਲ ਦੇ ਉੱਤੇ, ਉਹਦੀ ਰਹਿਣੀ ਸਹਿਣੀ ਦੇ ਉੱਤੇ, ਉਹਦੇ ਐਕਸ਼ਨਾਂ ਦੇ ਉੱਤੇ ਸੰਤ ਦਾ ਪਤਾ ਲੱਗਦਾ। ਜੇ ਕੋਈ ਬਹੁਤ ਵਧੀਆ ਚਿੱਟੇ ਕੱਪੜੇ ਪਾ ਲਏ, ਦਾੜੀ ਰੰਗ ਕਰ ਲਈ, ਚਿੱਟੀ ਰੰਗ ਦੀ ਕਰ ਲਈ, ਫਸਟ ਕਲਾਸ ਕਟਿੰਗ ਕਰਾ ਲਈ, ਵਧੀਆ ਐਨਕਾਂ ਲਾ ਲਈਆਂ, ਟੋਮਾਂ ਦੇ ਪੋਮਾਂ ਦੇ ਸ਼ੂਜ਼ ਪਾ ਲਏ, ਅਤੇ ਵੱਡੀਆਂ ਵੱਡੀਆਂ ਕਾਰਾਂ 'ਚ 100-150 ਬੰਦੇ ਪੁਲਿਸ ਵਾਲੇ ਪਿੱਛੇ ਸਿਕਿਉਰਿਟੀ ਰੱਖ ਲਏ, ਕੋਈ ਜ਼ਰੂਰੀ ਨਹੀਂ ਉਹ ਸੰਤ ਹੋਊਗਾ, ਉਹ ਪਖੰਡੀ ਵੀ ਹੋ ਸਕਦਾ। ਸੋ ਇਹਦੇ ਬਾਰੇ ਮਸਕੀਨ ਜੀ ਨੇ ਕਿਹਾ ਸੀਗਾ ਕਿ ਪਰਮਾਤਮਾ ਨੂੰ ਜਿਹੜਾ ਹੈਗਾ ਉਹ ਲੋਕਾਂ ਨੇ ਖਿਲਾਉਣਾ ਬਣਾਇਆ ਹੋਇਆ, ਜਿੱਧਰ ਨੂੰ ਮਰਜ਼ੀ ਦੱਬੀ ਜਾਂਦੇ ਨੇ। ਸੋ ਮੈਨੂੰ ਉਹਨਾਂ ਦਾ ਆਉਂਦਾ ਮੈਂ ਸੁਣਿਆ ਸੀਗਾ, ਜਿਹੜਾ ਸ਼ਬਦ ਸੀਗੇ ਸੰਤ ਕੀ ਨਾਂ ਉਹਨਾਂ ਦਾ, ਹਰਬੰਸ ਸਿੰਘ ਜਗਾਦਰੀ ਵਾਲਿਆਂ ਦੇ, ਕਿ ਵੀ ਹੱਥ ਵਿੱਚ ਮਾਲਾ ਫੜੀ ਵੀ ਹੈ, ਮੱਥੇ 'ਤੇ ਤਿਲਕ ਲਗਾਇਆ ਹੋਇਆ, ਵਧੀਆ ਕੱਪੜੇ ਪਾਏ ਹੋਏ ਨੇ, ਅਤੇ ਉਹਨੂੰ ਰੱਬ ਨੂੰ ਖਿਲਾਉਣਾ ਸਮਝਦੇ, ਜਿਹਨੂੰ ਮਰਜ਼ੀ ਜੋ ਮਰਜ਼ੀ ਕਹੀ ਜਾਣ, ਨਹੀਂ ਨਹੀਂ ਤੂੰ ਹਾਲੇ ਹੋਰ ਮਿਹਨਤ ਕਰ, ਆਹ ਕਰ, ਰੱਬ 'ਤੇ ਤੋਂ ਖੁਸ਼ ਨਹੀਂ, ਰੱਬ ਤੋਂ ਨਹੀਂ ਖੁਸ਼, ਦੁੱਧ ਚੜਾ ਦੇ, ਚੁੰਨੀਆਂ ਚੜਾ ਦੇ, ਆਹ ਕਰਦੇ, ਵਾਹ ਕਰਦੇ, ਪਾਠ ਕਰੋ, ਆਪ ਕਰਨਾ ਕੋਈ ਨਹੀਂ, ਲੋਕਾਂ ਨੂੰ ਕਹਿੰਦਾ ਪਾਠ ਕਰੋ, ਆਪ ਸਾਰਾ ਦਿਨ ਅਵਾਰਾਗਰਦੀ ਕਰਨੀ ਹੈ, ਕਦੇ ਉਹ ਲੀਡਰ ਦੇ ਮਗਰ, ਕਦੇ ਇਸ ਲੀਡਰ ਦੇ ਮਗਰ, ਕਦੇ ਇਲਾਜ ਦੇ ਮਗਰ ਤੁਰੇ ਫਿਰਦੇ ਨੇ, ਪੈਸੇ ਬਣਾਉਣ ਦੀਆਂ ਸਕੀਮਾਂ ਨੇ, ਲੋਕਾਂ ਨੂੰ ਕਹੀ ਜਾਂਦੇ ਨੇ, ਲੋਕ ਕਈ ਵਾਰੀ ਫਾਇਦਾ ਵੀ ਲੈਂਦੇ, ਇਹ ਗੱਲ ਨਹੀਂ ਉਹ ਨੁਕਸਾਨ ਹੁੰਦਾ, ਉਹ ਜੋ ਕੁਛ ਕਹਿੰਦੇ ਨੇ ਲੋਕ ਉਹਦੇ ਅਮਲ ਕਰਕੇ ਫਾਇਦਾ ਲੈਂਦੇ ਨੇ, ਉਹ ਲੋਕਾਂ ਨੂੰ ਸਮਝਾਉਂਦੇ ਹੀ ਰਹਿੰਦੇ, ਉਹ ਖਾਲੀ ਹੱਥ ਜਾਂਦੇ ਨੇ। ਸੋ ਮੈਂ ਥੋੜ੍ਹਾ ਚਿਰ ਲਈ ਤੁਹਾਨੂੰ ਚਾਹੁੰਦਾ ਵੀ ਜਗਾਦਰੀ ਵਾਲਾਂ ਦਾ ਇਹ ਸ਼ਬਦ ਸੁਣੋ ਕਿ ਲੋਗਨ ਰਾਮ ਖਿਲਾਉਣਾ ਜਾਣਾ।
ਮਾਥੇ ਤਿਲਕ ਹੱਥ ਮਾਲਾ ਪਾਣਾ, ਲੋਗਨ ਰਾਮ ਖਿਲਾਉਣਾ ਜਾ, ਲੋਗਨ ਰਾਮ ਖਿਲਾਉਣਾ ਜਾਣਾ, ਲੋਗਨ ਤਿਲਕ ਹੱਥ ਮਾਲਾ ਪਾਣਾ, ਲੋਗਨ ਰਾਮ ਖਿਲਾਉਣਾ ਜਾਣਾ, ਮਾਥੇ ਤਿਲਕ ਹੱਥ ਮਾਲਾ ਪਾਣਾ, ਲੋਗਨ ਰਾਮ ਖਿਲਾਉਣਾ ਜਾਣਾ। रोग मरम कहे जाने मोरा, जो हो मोरा तोरम तोरा, लोग मरम कहे जाने मोरा, लोग मरम कहे जाने मोरा, माथे तिलक हाथ माला।
वेलकम बैक। जिस तरह के इस शब्द तो पता लग्या है भी बड़े बड़े टिक्के लगा के पहरावा है, आउटर पहरावा है, उस पहरावे दे विच लोग रब नूं मखौल करदे कदे लोकां नूं बेवकूफ बनाई जांदे ने। मैनूं गल याद आ गई, लाइट नोट दे विच कह रहे हां कि गर्मियां दा दिन सीगा इंडिया दे विच, किसे शहर दी गल है, सच्ची गल तां नहीं है, मैं तुहानूं दस दिया, गल सिंबोलिकली बनाई हुई है। हसबैंड वाइफ पए सीगे ते उपर शहरां दे विच जंगला लग्या हुंदा उहदा लोहे दा ता कि हवा भी आउंदी रहे, हांजी उदों इह सिस्टम हुंदा सीगा। रात नूं कहिंदे बहुत जोर दी मीह आ गया, जदों मीह आया ते उह हसबैंड वाइफ पए सी, उन्होंने चक के अपना मंजा इक साइड ते कर लिया, उह बाछड़ तेज हो गई, छिटे उन्हां दे पैण लग गए। ते जनानी कहिंदी घर आले नूं, कहिंदी तुसीं ऐं करो उपर जा के ना पौड़ियां चढ़ के उहदे तरपाल पायो, अगे ढक लैंदे सी गल सर जांदा सी, तरपाल हुंदा वी कपड़ा जां जीन कुछ है वी थिंग, तुहानूं वापस पता होगा। ਉਹ ਆਦਮੀ ਹੁਣ ਠੰਡੀ ਠੰਡੀ ਹਵਾ ਚੱਲਦੀ ਸੀਗੀ ਤੇ ਮੇਰੇ ਵਰਗਾ ਸੁਸਤ ਆਰਾਮ ਸੀਗਾ, ਉਹ ਕਹਿੰਦਾ ਕੋਈ ਨੀ ਆਪਾਂ ਇਧਰ ਨੂੰ ਕਰ ਲੈਣੇ ਮੰਜਾ, ਉਧਰ ਕਰ ਲਿਆ, ਫਿਰ ਵੀ ਉਧਰ ਵੀ ਬਾਛੜ ਆਈ ਗਈ ਤੇ ਉਹ ਕਹਿੰਦੀ ਵੀ ਆਪਾਂ ਤਾਂ ਭਿੱਜ ਜਾਂਗੇ, ਬਿਸਤਰੇ ਸਾਰੇ ਗਿੱਲੇ ਹੋ ਜਾਣਗੇ, ਤੂੰ ਜਾ ਕੇ ਚੁੱਪ ਆਇਆ ਨਾ ਜਾ ਕੇ ਤਰਪਾਲ। ਉਹ ਕਹਿੰਦਾ ਵੀ ਹੁਣ ਜਾਣ ਨੂੰ ਜੀ ਨਹੀਂ ਕਰਦਾ ਸੀਗਾ, ਉਹਨੇ ਕਹਿੰਦਾ ਵੀ ਹੇ ਲਕਸ਼ਮੀ ਮਾਂ, ਹੇ ਨੈਣਾ ਦੇਵੀ ਮਾਂ, ਹੇ ਵੈਸ਼ਨੋ ਦੇਵੀ ਮਾਂ, ਵੈਸ਼ਨੋ ਦੇਵੀ ਨੂੰ ਮੰਨਦਾ ਸੀਗਾ, ਭਗਤ ਸੀਗਾ, ਕਹਿੰਦਾ ਵੈਸ਼ਨੋ ਦੇਵੀ ਮਾਤਾ ਤੂੰ ਮੀਂਹ ਬੰਦ ਕਰਾ ਦੇ, ਮੈਂ ਅਗਲੇ ਸਾਲ ਨਾ ਤੇਰੇ ਕੋਲ ਆ ਕੇ 125 ਰੁਪਏ ਦਾ ਪ੍ਰਸ਼ਾਦ ਚੜਾਉਂਗਾ। ਉਹ ਰੱਬ ਦੀ ਕਿਰਪਾ, ਮੀਂਹ ਬੰਦ ਹੋ ਗਿਆ, ਗੱਲ ਜਾਂਦੀ ਆਉਂਦੀ ਰਹਿ ਗਈ। ਉਹ ਸਾਲ ਬਾਅਦ ਉਹਦੀ ਜਨਾਨੀ ਨੇ ਕਿਹਾ ਜੋ ਸਾਲ ਹੋ ਗਿਆ, ਕਹਿੰਦੀ ਭਾਈ ਵੀ ਪਤੀ ਦੇਵ ਤੁਸੀਂ ਤਾਂ ਸੁੱਖਿਆ ਸੀਗਾ ਵੀ ਵੈਸ਼ਨੋ ਦੇਵੀ ਜਾ ਕੇ 125 ਰੁਪਏ ਦਾ ਪ੍ਰਸ਼ਾਦ ਚੜਾ ਕੇ ਆਉਂਗੇ, ਉੱਥੇ ਜਾ ਕੇ ਦਰਸ਼ਨ ਵੀ ਕਰਕੇ ਆਉਂਗੇ, ਕਿਉਂਕਿ ਮੀਂਹ ਬੰਦ ਕਰਦਾ ਤੁਹਾਡੀ ਸੁੱਖਣਾ ਪੂਰੀ ਹੋ ਗਈ, ਤੁਹਾਡੀ ਪੂਰੀ ਹੋਈ ਤੁਸੀਂ ਜਾਓ। ਉਹ ਚੁੱਪ ਕਰਕੇ ਬੈਠਾ, ਕਹਿੰਦੇ ਨਹੀਂ ਤੁਹਾਨੂੰ ਜਾਣਾ ਚਾਹੀਦਾ, ਜੇ ਪਰਮਾਤਮਾ ਅੱਗੇ ਕੋਈ ਤੁਸੀਂ ਮੰਨਤ ਮੰਨੀ ਹੈ, ਸੁੱਖਣਾ ਸੁੱਖੀ ਹੈ, ਤੁਸੀਂ ਪੂਰੀ ਕਰੋ, ਕੋਈ ਨੁਕਸਾਨ ਹੋਊਗਾ। ਉਹ ਕਹਿੰਦਾ ਆਪਣੀ ਘਰ ਵਾਲੀ ਨੂੰ, ਕਹਿੰਦਾ ਤੂੰ ਮੂਰਖ ਹੀ ਹੈ, ਕਹਿੰਦਾ ਉਹ ਦੇਵੀ ਮਾਂ ਨੂੰ ਨਹੀਂ ਪਤਾ ਵੀ ਜਿਹੜਾ ਬੰਦਾ 4 ਪੌੜੀਆਂ ਚੜ੍ਹ ਕੇ ਉੱਪਰ ਨਹੀਂ ਆ ਸਕਦਾ ਉਹ ਐਡੀ ਦੂਰ ਵੈਸ਼ਨੋ ਦੇਵੀ ਕਿਉਂ ਜਾਊਗਾ। ਸੋ ਇਹਨੂੰ ਕਹਿੰਦੇ ਨੇ ਖਿਲੋਣਾ, ਰੱਬ ਨਾਲ ਫਨ ਕਰਨਾ। ਐਸੇ ਤਰ੍ਹਾਂ ਕੋਈ ਖੰਜੂਰ ਦੇ ਦਰਖਤ ਦੇ ਉੱਤੇ, ਖੰਜੂਰ ਦੇ ਦਰਖਤ ਦੀ ਖਾਸੀਅਤ ਹੁੰਦੀ ਹੈ ਨਾ ਵੀ ਬਿਲਕੁਲ ਉਹ ਸਟਰੇਟ ਹੁੰਦਾ, ਚੜ੍ਹਨਾ ਆਸਾਨ ਹੁੰਦਾ, ਉਤਰਨਾ ਔਖਾ, ਉਤਰਨਾ ਹਲੋ ਮਰਨ ਦੇ ਕਿਨਾਰੇ ਆ। ਬੰਦਾ ਕੋਈ ਖੰਜੂਰਾਂ ਖਾਣ ਲਈ ਉੱਪਰ ਚੜ੍ਹ ਗਿਆ, ਕਹਿੰਦੇ ਜੋ ਚੜ੍ਹ ਗਿਆ ਖੰਜੂਰਾਂ ਖਜਾਨਾ ਦੱਬ ਕੇ ਖਾਧੀਆਂ, ਪੇਟ ਪੂਜੀ ਕੀਤੇ, ਤੇ ਜਦੋਂ ਹੁਣ ਦੇਖਿਆ ਵੀ ਮੈਂ ਥੱਲੇ ਉਤਰੂੰ, ਉਤਰਨਾ ਬੜਾ ਮੁਸ਼ਕਲ ਸੀ ਉਹਨੂੰ। ਕਹਿੰਦਾ ਜਦੋਂ ਮਰਦਾ ਕੀ ਨਹੀਂ ਕਰਦਾ, ਫਿਰ ਰੱਬ ਨੂੰ ਯਾਦ ਕਰਦਾ, ਅੱਲਾ ਨੂੰ ਕਰਦਾ, ਵਾਹਿਗੁਰੂ ਨੂੰ ਕਰਦਾ। ਕਹਿੰਦਾ ਵੀ ਜੇ ਸੱਚੇ ਪਾਤਸ਼ਾਹ ਮੈਂ ਠੀਕ ਠਾਕ ਉਤਰ ਜਾਂ ਤੇ ਮੈਂ ਉਹਦੀ ਦਰਜੀ ਦੀ ਸੋਰੀ ਕੱਪੜੇ ਦੀ ਦੁਕਾਨ ਸੀ, ਮੈਂ 100 ਧੋਤੀਆਂ ਤੇਰੇ ਮੰਦਰ 'ਚ ਆ ਕੇ ਚੜ੍ਹਾਊਂਗਾ। ਜਦੋਂ ਅੱਖਾਂ ਮੀਚ ਗਾ, ਉਸ ਵੇਲੇ ਡਰ ਸੀਗਾ ਪੂਰਾ, ਤੇ ਉਹ ਜਦੋਂ ਸੁੱਖਿਆ, ਉਹਨੇ ਕਿਹਾ ਵੀ ਚਲੋ ਮਾਲਕ ਹੋਊਗੀ, ਉਤਰਨ ਦਾ ਸੀਗਾ, ਹੋਰ ਕੋਈ ਚੋਇਸ ਨਹੀਂ ਸੀ, ਉਹ ਹੌਲੀ ਹੌਲੀ ਉਤਰਦਾ ਰਿਹਾ, ਅੱਧ ਜੇ 'ਚ ਆ ਗਿਆ। ਜਦੋਂ ਉਹਨੇ ਦੇਖਿਆ ਅੱਧ 'ਚ ਆ ਗਿਆ, ਨੀਚ ਫਰਕ ਪੈ ਗਿਆ। ਕਹਿੰਦਾ ਸੱਚੇ ਪਾਤਸ਼ਾਹ ਮਾਤਾ ਰਾਣੀ ਤੈਨੂੰ ਹੁਣ 100 ਧੋਤੀਆਂ ਤੈਨੇ ਕੀ ਕਰਨੀਆਂ, ਤੈਨੂੰ 50 ਨਾਲ ਹੀ ਸਰ ਜਾ, ਮੈਂ ਤੈਨੂੰ 50 ਜ਼ਰੂਰ ਚੜ੍ਹਾਊਂਗਾ। ਉਹ ਫਿਰ ਅੱਗੇ ਤੁਰਿਆ ਆ, ਹੋਰ ਅੱਧਾ ਅੱਧ 'ਚ ਆ ਗਿਆ। ਜਦੋਂ ਅੱਧ 'ਚ ਆਇਆ ਤੇ ਉਹਨੇ ਦੇਖਿਆ ਵੀ 50 ਵੀ ਬਹੁਤ ਜ਼ਿਆਦਾ ਹੈ। ਕਹਿੰਦਾ 50 ਨਹੀਂ, ਮੈਂ ਪੱਕੀ ਗੱਲ ਕਹਿੰਦਾ 25 ਤਾਂ ਤੈਨੂੰ ਜ਼ਰੂਰ ਚੜ੍ਹਾਊਂਗਾ। ਜਦੋਂ ਕਹਿੰਦਾ 25 ਚੜਾਊਂਗਾ, ਇਹਨੇ ਪਟੱਕ ਦੇਣ ਵਾਲੇ ਸੋਚ ਰਿਹਾ, ਪਟੱਕ ਨੇ ਥੱਲੇ ਡਿੱਗ ਪਿਆ। ਜਦੋਂ ਥੱਲੇ ਡਿੱਗ ਪਿਆ ਤੇ ਲੱਗੀ ਜ਼ੋਰ ਦੀ ਸੱਟ ਤੇ ਖੂਨ ਲੱਗਣ ਲੱਗਿਆ। ਕਹਿੰਦਾ ਸੱਚੇ ਪਾਤਸ਼ਾਹ ਮਾਤਾ ਰਾਣੀ ਤੂੰ ਐਵੇਂ ਗਲਤ ਸਮਝੀ, ਮੈਂ ਤਾਂ ਮਖੌਲ ਕਰਦੇ ਚੜਾਊਂਗਾ ਤਾਂ ਮੈਂ 100 ਹੀ। ਸੋ ਇਸ ਕਰਕੇ ਜਿਹੜੇ ਸਾਨੂੰ ਰੱਬ ਨੂੰ ਅਸੀਂ ਮਖੌਲ ਕਰਦੇ ਹਾਂ ਨਾ, ਪਖੰਡ ਕਰਦੇ ਹਾਂ, ਇਹ ਫਿਰ ਉਹਦੀ ਦਰਗਾਹ 'ਚ ਮਨਜ਼ੂਰ ਨਹੀਂ ਹੁੰਦਾ, ਫਿਰ ਜਦੋਂ ਨੁਕਸਾਨ ਦਾ ਫਿਰ ਚਿੱਕਾ ਮਾਰਦੇ ਹਾਂ। ਇਸ ਤਰ੍ਹਾਂ ਕੋਈ ਬਹਿਰੂਪੀਆ ਸੰਤ ਸੀਗਾ, ਪਖੰਡੀ ਸੀਗਾ, ਐਨ ਜੋ ਦੇਖਣਾ ਨਾ ਵੀ ਸਾਡੇ ਵੀ ਹੈਗੇ, ਮੈਂ ਬੰਦਿਆਂ ਨੂੰ ਇੱਥੇ ਵੀ ਜਾਣਦਾ ਬ੍ਰੈਂਪਟਨ 'ਚ, ਜਦੋਂ ਕਿਤੇ ਦੇਖੋ ਨਾ ਵੀ 4 ਸਤਸੰਗੀ ਜਾਂ ਕੋਈ ਹੋਰ ਭੈਣ ਭਰਾ ਜਾਂਦੇ, ਕਾਰ 'ਚ ਅੱਖਾਂ ਵਿੱਚ ਕੇ ਸਿੱਧੇ ਹੋ ਕੇ ਬਹਿੰਦੇ, ਗੁੱਡ ਇੰਪ੍ਰੈਸ਼ਨ ਪੂਗਾ ਵੀ ਤਾਂ ਰੱਬ ਨੂੰ ਯਾਦ ਕਰਦਾ, ਕਰਦਾ ਕੁਰਦਾ ਕੋਈ ਨਾ, ਉਹਦੀ ਸਭ ਧਿਆਨ ਉੱਧਰ ਹੁੰਦਾ। ਕਹਿੰਦੇ ਸੰਤ ਬੈਠਾ ਸੀਗਾ ਨਾਲ, ਉਹਦਾ ਚੇਲਾ ਸੀਗਾ, ਐਨ ਪੂਰੀਆਂ ਬਾਹਾਂ ਕੜਾਈਆਂ, ਅੱਖਾਂ ਮੀਚ ਕੇ ਬੈਠਾ ਤੇ ਫਸਟ ਕਲਾਸ ਕੱਪੜੇ ਕੁਪੜੇ ਪਾਏ ਨੇ, ਤੇ ਕੋਈ ਸੇਠ ਗੰਗਾ ਦੇ ਕਿਨਾਰੇ ਨਿਕਲ ਕੇ ਆਇਆ, ਉਹਨੇ ਕਿਹਾ ਵੀ ਬੜਾ ਪਹੁੰਚਿਆ ਬੰਦਾ, ਬੜਾ ਸਿੱਧਾ ਬੈਠਾ, ਰੱਬ ਦੇ ਨਾਲ ਦੀ ਮਿਲੀ ਵੀ ਹੈ, ਵਿਧ ਮਿਲੀ ਵੀ ਹੈ। ਉਦੋਂ ਪੁਰਾਣੇ ਜ਼ਮਾਨੇ 'ਚ ਰੁਪਏ ਹੁੰਦੇ ਸੀਗੇ ਜਾਂ ਡਾਲਰ ਕਹਿ ਲਓ ਜਾਂ ਕੁਛ, ਜਿਹੜੇ ਖੜਕਣ ਵਾਲੇ ਚਾਂਦੀ ਦੇ, ਉਹਨੇ ਚੱਕ ਕੇ ਜੇਬ 'ਚੋਂ ਕੱਢੇ, 1, 2, 3, 4 ਕਰਕੇ ਪਾ ਤੇ ਚਲਿਆ ਗਿਆ ਅੱਗੇ। ਕਿ ਜਦੋਂ ਉਹ ਚਲਿਆ ਗਿਆ ਤਾਂ ਅੱਧੇ ਘੰਟੇ ਬਾਅਦ ਸੰਤ ਨੇ ਆਪਣੀ ਬਿਰਤੀ ਖੋਲੀ ਅਤੇ ਨਾਲ ਚੇਲਾ ਬੈਠਾ ਸੀਗਾ। ਚੇਲਾ ਵੀ ਉਹੀ ਹੁੰਦਾ ਜਿਹੋ ਜਿਹਾ ਗੁਰੂ, ਉਹੋ ਜਿਹੇ ਚੇਲੇ। ਅਤੇ ਦੇਖਿਆ ਵੀ ਉਹਨੂੰ ਨਹੀਂ ਪਤਾ ਸੀ ਗੁਰੂ, ਉਹਨੇ ਕਿਹਾ ਵੀ ਗੁਰੂ ਦੀ ਲੱਗੀ ਵੀ ਹੈ, ਪੂਰੀ ਸੁਰਤੀ ਲੱਗੀ ਵੀ ਹੈ, ਉਹਨੂੰ ਤਾਂ ਕੋਈ ਸੁਰਤੀ ਨਹੀਂ ਹੈ। ਵੀ ਉਹ ਸੇਠ ਪਾ ਕੇ ਗਿਆ, ਉਹਨੇ ਮਲਕ ਦੇ ਨੇ ਡੋਲੂ ਦੇ ਵਿੱਚੋਂ, ਡੱਬੇ ਦੇ ਵਿੱਚੋਂ ਕਰਵੀਆ ਕੱਢ ਕੇ ਆਪਣੀ ਜੇਬ 'ਚ ਪਾ ਲਿਆ। ਜਦੋਂ ਪਾ ਲਿਆ ਤਾਂ ਸੰਤ ਜੀ ਨੇ ਅੱਖਾਂ ਖੋਲੀਆਂ ਅਤੇ ਚੇਲੇ ਨੇ ਤਾਂ ਪਤਾ ਸੀ ਵੀ ਇਹਦਾ ਬਹੁਤ ਉੱਚੀ ਪਹੁੰਚਿਆ, ਉਹਨੂੰ ਭੁਲੇਖਾ ਸੀ। ਹਾਂਜੀ, ਜੋ ਸੰਤ ਨੂੰ ਕਹਿੰਦਾ ਲਿਆ ਵੀ, ਕਹਿੰਦਾ ਕੋਈ ਆਇਆ, ਕੋਈ ਅੱਜ ਕੱਲ੍ਹ ਕੋਈ ਦਾਨ ਦੂਨ ਕਰਕੇ ਗਿਆ, ਕਹਿੰਦਾ ਹਾਂਜੀ ਇੱਕ ਸੇਠ ਆਇਆ ਸੀ ਉਹ ਪਾ ਗਿਆ, ਅਤੇ ਉਹਨੇ ਡੱਬੇ 'ਚੋਂ ਕੱਢ ਕੇ 4 ਰੁਪਈਏ ਦੇ ਤੇ। ਜਦੋਂ 4 ਦਿੱਤੇ ਉਹ ਕਹਿੰਦਾ 4 ਹੈ, ਉਹ ਕਹਿੰਦਾ 4 ਹੀ ਹੈ ਸੀ ਨਾ, ਕਹਿੰਦਾ ਖੜਕਾ ਤਾਂ ਪਿੱਛੇ 50 ਦਾ ਹੋਇਆ ਸੀ, ਉਦੋਂ ਕੀ ਕਰਕੇ ਸਿੜਦਾ ਸੀ। ਕਹਿੰਦਾ ਫਿਰ ਇੱਕ ਤੂੰ ਕਹਿੰਦਾ ਹੌਲੀ ਦਿੰਦੇ ਤਾਂ ਕਿਸੇ ਲੱਗਦਾ ਸੀ ਡੱਬੇ 'ਚ ਹੱਥ ਵੀ ਕਿਸੇ ਨੇ ਮਾਰਿਆ, ਕਹਿੰਦਾ ਤੈਨੇ ਤਾਂ ਨਹੀਂ ਮਾਰਿਆ, ਆਪਣੀ ਜੇਬ ਦਿਖਾ, ਉਹਦੇ ਜੇਬ 'ਚੋਂ ਕੱਢ ਲਿਆ। ਸੋ ਇੱਕ ਪਾਸੇ ਤਾਂ ਸੀ ਕਹਿੰਦੇ ਸਾਡੀ ਬਿਧ ਉੱਪਰ ਰੱਬ ਨਾਲ ਮਿਲੀ ਵੀ ਹੈ, ਦੂਜੇ ਪਾਸੇ ਪਖੰਡ ਆ ਦੁਨੀਆਂ ਦੇ ਵਿੱਚ, ਅਸੀਂ ਧਿਆਨ ਰੱਖਦੇ ਹਾਂ। ਸੋ ਇਹ ਪਖੰਡਾ ਪਖੁੰਡਾ ਨਾਲ ਕੁਛ ਨਹੀਂ ਬਣਨਾ, ਜੇ ਰੱਬ ਜਾਨੀ ਜਾਣ ਹੈ ਥੋੜ੍ਹਾ ਕਰੋ, ਜਿੰਨਾ ਵੀ ਕਰੋ, ਪਰ ਦਿਖਾਵਾ ਨਾ ਕਰੋ। ਰੱਬ ਨੂੰ ਕੋਈ ਭਾਸ਼ਾ ਦੀ ਲੋੜ ਨਹੀਂ, ਤੁਸੀਂ ਵਧੀਆ ਅੰਗਰੇਜ਼ੀ ਬੋਲਦੇ ਹੋ, ਪੰਜਾਬੀ ਬੋਲਦੇ ਹੋ, ਵਧੀਆ ਲੈਂਗੁਏਜ ਬੋਲਣੀ ਹੈ, ਕਿਹੋ ਜਿਹੀ ਮਰਜ਼ੀ ਲੈਂਗੁਏਜ ਬੋਲੋ, ਸੱਚੇ ਦਿਲੋਂ ਬੋਲੋ, ਉਹਦੇ ਨਾਲ ਸਿੱਧੀ ਗੱਲਬਾਤ ਕਰੋ। ਉਹ ਤੁਹਾਡਾ ਸਿੱਧੀ ਗੱਲ, ਕੋਈ ਕਿਸੇ ਦੇ ਇਹ ਨਹੀਂ ਹੈ ਵੀ ਕੋਈ ਸਿਫਾਰਿਸ਼ ਲੈ ਕੇ ਆਉਣੀ ਹੈ, ਕਿਸੇ MLA ਦੀ ਅਪਰੋਚ ਪਾਉਣੀ ਹੈ, ਕਿਸੇ ਸੰਤ ਦੀ ਅਪਰੋਚ ਪਾਉਣੀ, ਤੁਸੀਂ ਸਿੱਧੀ ਰੱਬ ਨਾਲ ਗੱਲ ਕਰ ਸਕਦੇ ਹੋ। ਪਾਵਰ ਹੈ ਉਹ ਜਿਸ ਤਰ੍ਹਾਂ ਦਾ ਮਰਜ਼ੀ ਰੂਪ ਅਖਤਿਆਰ ਕਰ ਲਏ। ਧੰਨੇ ਭਗਤ ਨੇ ਕਹਿੰਦੇ ਸੀਗੇ ਪੱਥਰ ਸੀਗਾ, ਉਹ ਤਾਂ ਪੰਡਿਤ ਮਖੌਲ ਕਰਦੇ ਸੀਗੇ, ਪੱਥਰ ਤਾਂ ਉਹਨੂੰ ਤਾਂ ਚੱਕ ਕੇ ਦਿੱਤਾ ਵੀ ਇਹਨੂੰ ਕਿਹੜਾ ਪਤਾ ਰੱਬ ਕੀ ਹੈ। ਉਹਨੇ ਪੱਥਰ ਦੇ ਵਿੱਚੋਂ ਹੀ ਸ਼ਰਧਾ ਦੇ ਨਾਲ, ਮਿਹਨਤ ਦੇ ਨਾਲ ਉਹਦੇ ਵਿੱਚੋਂ ਹੀ ਰੱਬ ਪ੍ਰਗਟ ਕਰ ਲਿਆ। ਸੋ ਰੱਬ ਦਾ ਰੂਪ, ਕਹਿੰਦੇ ਰੱਬ ਦਾ ਕੰਨ ਕੰਨ ਦੇ ਵਿੱਚ ਬਿਰਾਜਮਾਨ ਆ, ਕੋਈ ਵੀ ਰੂਪ ਅਖਤਿਆਰ ਕਰ ਸਕਦਾ। ਤੁਸੀਂ ਜਿਹੜੇ ਮਰਜ਼ੀ ਰੂਪ ਨਾਲ ਯਾਦ ਕਰੋ, ਉਹਨੂੰ ਉਹੀ ਰੂਪ 'ਤੇ ਅਖਤਿਆਰ ਕਰ ਲੂਗਾ, ਪਰ ਸਾਡੀ ਭਾਵਨਾ ਦੇ ਉੱਤੇ ਡਿਪੈਂਡ ਕਰਦਾ। ਜੇ ਸਾਡੀ ਭਾਵਨਾ ਗਲਤ ਹੈ ਤਾਂ ਫਿਰ ਸਾਡਾ ਨਹੀਂ ਹੁੰਦਾ। ਤੁਸੀਂ ਇਹ ਤਾਂ ਨਹੀਂ ਕੋਈ ਬਹੁਤ ਵਧੀਆ ਸ਼ਬਦ, ਉਹਦੀ ਲੈਂਗੁਏਜ ਕੀ ਹੈ, ਪਿਆਰ ਹੈ। ਕਹਿੰਦੇ ਨੇ ਇੱਕ ਵਾਰੀ ਉਹ ਖੇਤ ਦੇ ਵਿੱਚ ਠੰਡੀ ਹਵਾ ਚੱਲ ਰਹੀ ਸੀਗੀ, ਕੋਈ ਕਿਸਾਨ ਸੀਗਾ, ਉਹਦੀ ਘਰ ਵਾਲੀ ਉਹਨੂੰ ਰੋਟੀ ਦੇ ਕੇ ਗਈ, ਅਤੇ ਉਹ ਤੁਹਾਨੂੰ ਪਤਾ ਦੁਪਹਿਰੇ ਰੋਟੀ ਖਾਂਦੇ ਨੇ, ਉਹ ਜ਼ਮੀਨ 'ਤੇ ਬੈਠ ਗਿਆ ਅਤੇ ਵੱਡੀਆਂ ਵੱਡੀਆਂ 4 ਰੋਟੀਆਂ ਸੀਗੀਆਂ ਅਤੇ ਨਾਲ ਅੰਬ ਦਾ ਚਾਰ, ਉਹਦੇ ਉੱਤੇ ਫਸਟ ਕਲਾਸ, ਤੁਹਾਨੂੰ ਪਤਾ ਸੌਂਫ ਲੱਗੀ ਹੁੰਦੀ ਆ, ਕਲੌਂਜੀ ਲੱਗੀ ਹੁੰਦੀ ਆ, ਚਾਰ ਦਾ ਦੇਖ ਕੇ ਮੂੰਹ 'ਚ ਪਾਣੀ ਆਉਂਦਾ। ਜਿਵੇਂ ਇਮਲੀ ਕਿਸੇ ਨੂੰ ਕਹੋ ਵੀ ਇਮਲੀ, ਤੁਸੀਂ ਕਹਿ ਕੇ ਦੇਖ ਲਓ, ਹੁਣ ਮੈਂ ਰੇਡੀਓ 'ਤੇ ਬੋਲ ਰਿਹਾ, ਕਹਿ ਕੇ ਦੇਖੋ ਇਮਲੀ, ਜਿਵੇਂ ਉਹਦਾ ਥੋੜ੍ਹੀ ਸ਼ਕਲ ਬਣਾਓ ਆਪਣੇ ਉੱਤੇ, ਰਾਈਟ ਵੇ ਤੁਹਾਡੀ ਮੂੰਹ 'ਚ ਪਾਣੀ ਆਜੂਗਾ। ਇਸ ਤਰ੍ਹਾਂ ਜਦੋਂ ਅਚਾਰ ਦੀ ਉਹ 4-5 ਸੀਗੀਆਂ ਫਾੜੀਆਂ ਸੀਗੀਆਂ ਅਤੇ ਨਾਲ ਉਹਨੂੰ ਉਹਦੀ ਘਰ ਵਾਲੀ ਮੱਖਣ ਦੇ ਗਈ ਥੋੜ੍ਹਾ ਜਿਹਾ, ਅਤੇ ਉਹਨੇ ਮੱਖਣ ਰੋਟੀ 'ਤੇ ਰੱਖਿਆ, ਨਾਲ ਅਚਾਰ ਰੱਖਿਆ, ਇੱਕ ਗੰਢਾ ਸੀ ਜਿਹਨੂੰ ਪਿਆਜ਼ ਕਹਿੰਦੇ ਹਾਂ ਅੰਗਰੇਜ਼ੀ 'ਚ, ਓਨੀਅਨ ਕਹਿੰਦੇ ਹਾਂ, ਉਹਨੇ ਦੋਨਾਂ ਹੱਥਾਂ 'ਚ ਦੱਬਿਆ, ਮੁੱਕੀ ਮਾਰ ਕੇ ਪਿਆਜ਼ ਤੋੜ ਲਿਆ, ਤੋੜ ਕੇ ਰੱਖ ਕੇ ਰੋਟੀ ਖਾਣ ਲੱਗਿਆ। ਉੱਧਰ ਠੰਡੀ ਠੰਡੀ ਹਵਾ ਚੱਲਦੀ ਸੀਗੀ, ਦਿਲ 'ਚ ਖਿਆਲ ਆਇਆ, ਕਹਿੰਦਾ ਸੱਚੇ ਪਾਤਸ਼ਾਹ ਇਹ ਵਾਹਿਗੁਰੂ ਹੈ ਅੱਲਾ ਲਾ, ਵੀ ਕਿੰਨੀ ਵਧੀਆ ਹਵਾ ਚੱਲਦੀ ਆ, ਆਹ ਦੇਖ ਜੇ ਤੂੰ ਕਿਤੇ ਮੇਰੇ ਕੋਲ ਆ ਜਾਏ ਨਾ, ਮੈਂ ਤੈਨੂੰ ਰੋਟੀ ਦੀ ਬੁਰਕੀ ਤੋੜ ਕੇ ਨਾਲ ਅਚਾਰ ਲਾਵਾਂ, ਨਾਲ ਮੱਖਣ ਲਾਵਾਂ, ਤੇਰੇ ਮੂੰਹ 'ਚ ਪਾ ਦਿਆਂ, ਨਾਲ ਤੈਨੂੰ ਗੰਢਾ ਦੇਵਾਂ, ਕਿੰਨਾ ਆਨੰਦ ਆਊਗਾ। ਇੰਨੇ ਨੂੰ ਕੋਈ ਸੰਤ ਆਉਂਦਾ ਸੀਗਾ, ਉਹ ਵੀ ਪੂਜਾ ਪਾਠ, ਉਹਨੇ ਕੋਲੋਂ ਦੀ ਦੇਖਿਆ, ਕਹਿੰਦਾ ਕਿਹਦੇ ਨਾਲ ਗੱਲਾਂ ਕਰੀ ਜਾਂਦਾ ਇਹ, ਉਹ ਚੁੱਪ ਕਰਕੇ ਉਹਦੇ ਕੋਲ ਧਿਆਨ ਨਾਲ ਸੁਣਨ ਲੱਗ ਗਿਆ। ਉਹਨੇ ਫੇਰ ਕਿਹਾ, ਕਹਿੰਦਾ ਸੱਚੇ ਪਾਤਸ਼ਾਹ ਕਿੰਨੀ ਵਧੀਆ ਹਵਾ ਚੱਲਦੀ ਹੈ, ਮੇਰੀ ਘਰ ਵਾਲੀ ਰੋਟੀ ਕਿੰਨੀਆਂ ਵਧੀਆ ਮਿੱਸੀਆਂ ਦੇ ਕੇ ਗਈ ਹੈ, ਜੇ ਹੁਣ ਤੂੰ ਕਿਤੇ ਮੇਰੇ ਕੋਲ ਆ ਜਾਏ ਨਾ, ਮੈਂ ਤੈਨੂੰ ਬੁਰਕੀ ਤੋੜ ਕੇ ਨਾਲ ਪਿਆ ਅਦਰਕ ਆ ਜਿਹੜਾ ਆਪਣਾ ਅਚਾਰ ਹੈ ਇਹਨੂੰ ਜੋੜ ਕੇ ਨਾਲ ਥੋੜ੍ਹਾ ਜਿਹਾ ਮੱਖਣ ਲਾ ਕੇ ਤੇਰੇ ਮੂੰਹ 'ਚ ਪਾਵਾਂ, ਉੱਪਰ ਦੀ ਪਾ ਦਾਂ ਪਿਆਜ਼, ਤੈਨੂੰ ਕਿੰਨਾ ਮਜ਼ਾ ਆਊਗਾ। ਸੰਤ ਨੂੰ ਗੁੱਸਾ ਆ ਗਿਆ, ਉਹ ਕਹਿੰਦਾ ਮੂਰਖਾ ਤੂੰ ਰੱਬ ਨੂੰ ਇੰਨਾ ਸਸਤਾ ਸਮਝ ਲਿਆ, ਹੈਂ ਤੈਨੂੰ ਪਤਾ ਹੀ ਨਹੀਂ ਬੋਲਣ ਕਿਤੇ, ਉਹ ਤੇਰਾ ਅਚਾਰ ਖਾਣਾ ਆਉਂਦਾ, ਕੋਈ ਕੰਮ ਦੀ ਗੱਲ ਕਰ ਤੂੰ, ਨਾਲੇ ਰੱਬਾ ਰੱਬਾ ਕਰੀ ਜਾਂਦਾ, ਲੈਂਗੁਏਜ ਨਹੀਂ ਬੋਲਣੀ ਉਹਦੀ ਕੀ ਹੈ। ਉਹਨੇ ਪੈਰ ਫੜ ਲਏ ਲੱਥ ਫਲੇ, ਕਹਿੰਦਾ ਜੀ ਸਰ ਗਲਤੀ ਹੋ ਗਈ, ਮੈਨੂੰ ਤਾਂ ਪਤਾ ਨਹੀਂ, ਮੈਂ ਤਾਂ ਮੂਰਖ ਬੰਦਾ, ਅਨਪੜ੍ਹ ਬੰਦਾ, ਮੈਥੋਂ ਕਿਹਾ ਗਿਆ। ਉਹ ਚਲਿਆ ਗਿਆ ਸੰਤ ਅੱਗੇ, ਸੰਤ ਨੇ ਕਹਿੰਦਾ ਜਦੋਂ ਸਮਾਧੀ ਲਾਈ ਤੇ ਰੱਬ ਉਸ ਦਿਨ ਅੰਦਰ ਉਹਦਾ ਮਨ ਨਹੀਂ ਖੁੱਲਿਆ, ਕਹਿੰਦਾ ਅੰਦਰ ਉਹ ਰੱਬ ਪ੍ਰਗਟ ਹੋ ਗਿਆ, ਕਹਿੰਦਾ ਤੂੰ ਅਸਲੀ ਨਹੀਂ ਭਗਤ, ਭਗਤ ਮੇਰਾ ਉਹ ਸੀਗਾ, ਤੂੰ ਉਹਦੀ ਬੇਇੱਜ਼ਤੀ ਕਰਕੇ ਆਇਆ, ਤੈਨੇ ਭਾਸ਼ਾ ਤੋਂ ਕੀ ਲੈਣਾ, ਉਹਦਾ ਪਿਆਰ ਦੇਖਣ ਸੀ, ਮੈਂ ਤਾਂ ਉਹਦੇ ਕੋਲ ਹੀ ਖੜਾ ਸੀ, ਤੈਨੂੰ ਦੇਖ ਰਿਹਾ ਸੀਗਾ ਵੀ ਉਹ ਕਿੰਨੇ ਪਿਆਰ ਨਾਲ ਮੈਨੂੰ ਗੱਲ ਕਰ ਰਿਹਾ। ਸੋ ਕਹਿਣ ਦਾ ਮਤਲਬ ਇਹ ਹੈ, ਇਹ ਸਾਰੀਆਂ ਗੱਲਾਂ ਸਿੰਬੋਲਿਕਲੀ ਇੱਕ ਸਿਮਟਮਸ ਹੁੰਦੇ ਨੇ, ਸਮਝਾਉਣ ਲਈ ਹੁੰਦੇ ਨੇ ਕਿ ਰੱਬ ਨੂੰ ਤੁਸੀਂ ਕਿਸੇ ਵੀ ਭਾਸ਼ਾ ਨਾਲ ਕਰੋ, ਤੁਹਾਡੇ ਵਿੱਚ ਅੰਦਰ ਭਾਵਨਾ ਕੀ ਹੈ ਉਹਦੀ ਇੰਪੋਰਟੈਂਟ ਹੈ, ਉਹਦੀ ਇੰਪੋਰਟੈਂਸ ਇਹ ਹੁੰਦੀ ਹੈ। ਇਹ ਨਹੀਂ ਵੀ ਕੋਈ ਵਧੀਆ ਲੈਂਗੁਏਜ ਜਿਹੜੇ ਆਪਣੇ ਗ੍ਰੰਥ ਪੋਥੀਆਂ 'ਚ ਧਾਰਮਿਕ ਸਥਾਨਾਂ ਦੇ ਵਿੱਚ ਜਾ ਕੇ ਅਸੀਂ ਪੜ੍ਹਦੇ ਹਾਂ ਵੀ ਉਹੀ ਪੜ੍ਹਨੇ ਹਾਂ ਤਾਂ ਹੀ ਰੱਬ ਖੁਸ਼ ਹੋਊਗਾ, ਜਿਹੜੀ ਮਰਜ਼ੀ ਲੈਂਗੁਏਜ ਨਾਲ ਗੱਲ ਕਰੋ, ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ, ਹੋਰ ਤਾਂ ਕੋਈ ਹੋਣਾ ਹੀ ਨਹੀਂ ਚਾਹੀਦਾ ਉੱਥੇ। ਜੋ ਤੁਸੀਂ ਰਜਾਈ ਦੇ ਵਿੱਚ ਬੈਠੇ ਹੁੰਦੇ ਹੋ ਜਾਂ ਸਵੇਰੇ ਬੈਠੇ ਹੋ, ਕਮਰੇ 'ਚ ਚੌਂਕੜੀ ਮਾਰੇ ਹੋ, ਕੁਛ ਵੀ ਹੈ, ਰਾਤ ਨੂੰ ਵੀ ਬੈਠਦੇ ਹੋ, ਉਹਦੇ ਨਾਲ ਜੋ ਮਰਜ਼ੀ ਗੱਲ ਕਰੋ, ਤੁਸੀਂ ਤੁਹਾਡੀ ਆਤਮਾ ਹੈ, ਉਹਦੀ ਅੰਸ਼ ਹੈ, ਉਹਦੇ ਨਾਲ ਜਿਸ ਤਰ੍ਹਾਂ ਦੀ ਮਰਜ਼ੀ ਗੱਲ ਕਰੋ। ਪਰ ਗੱਲ ਜੇ ਤੁਸੀਂ ਪੁੱਠੀ ਸਿੱਧੀ ਗੱਲ ਕਰੋਗੇ, ਸਵਾਰਥ ਨਾਲ ਕਰੋਗੇ ਉਹਨੂੰ ਤਾਂ ਵੀ ਪਤਾ, ਜੇ ਨਿਰਸਵਾਰਥ ਹੋ ਕੇ ਕਰੋਗੇ ਤਾਂ ਵੀ ਹੈ। ਪਰ ਮੈਂ ਤਾਂ ਕਹਿੰਦਾ ਜਿਹੜੇ ਤੇ ਲੈ ਜਾਂਦਾ ਸੀ ਉਹਨੂੰ ਮੇਲੇ ਚ, ਆਨੰਦਪੁਰ ਸਾਹਿਬ ਲੈ ਗਏ, ਨੈਣਾ ਦੇਵੀ ਲੈ ਗਏ, ਹੋਰ ਜਿੱਥੇ ਵੀ ਮਰਜ਼ੀ ਕੁਰੂਕਸ਼ੇਤਰ ਲੈ ਗਏ। ਉਹ ਬੱਚੇ ਨੇ ਕੀ ਜਾ ਕੇ ਕਹਿੰਦਾ, ਕਦੇ ਖਿਡੌਣੇ ਲੈ ਲਏ, ਕਦੇ ਜਲੇਬੀਆਂ ਖਾ ਲੈਣੀਆਂ, ਕਦੇ ਉਹ ਖਾ ਲੈਣਾ, ਬਾਹ ਖਾ ਲੈਣਾ। ਉਹ ਹਰ ਸਾਲ ਉਡੀਕਦਾ ਰਹਿੰਦਾ ਬਾਪੂ ਨੂੰ ਵੀ ਕਦੋਂ ਆਊਗਾ ਮੇਲਾ, ਇਸ ਸਾਲ ਕਦੋਂ ਜਾਵਾਂਗੇ, ਕਿਉਂਕਿ ਉਹ ਕਿਉਂ ਯਾਦ ਕਰਦਾ ਸੀ, ਉਹ ਕਹਿੰਦਾ ਸੀ ਜੋ ਜਾਵਾਂਗੇ ਚਾਰ ਅੰਨੇ ਅੱਠ ਅੰਨੇ ਮਿਲਣਗੇ ਤੇ ਆਪਾਂ ਪੂਰੀਆਂ ਖਾਵਾਂਗੇ, ਉੱਥੇ ਜਲੇਬੀਆਂ ਖਾਵਾਂਗੇ, ਉੱਥੇ ਪਕੌੜੇ ਖਾਵਾਂਗੇ, ਝੂਟੇ ਲਵਾਂਗੇ, ਫਲਾਣਾ ਲਵਾਂਗੇ। ਵੀ ਕਿੰਨਾ ਆਨੰਦ ਆਉਂਦਾ ਉਹ 'ਚੋਂ, ਆਨੰਦ ਕਾਹ 'ਚੋਂ ਆਉਂਦਾ? ਝੂਟਿਆਂ 'ਚੋਂ, ਜਲੇਬੀਆਂ 'ਚੋਂ, ਪਕੌੜਿਆਂ 'ਚੋਂ, ਹੈਂਜੀ, ਇੱਧਰ ਉੱਧਰ ਭੱਜਣ 'ਚ ਬਾਪੂ ਦੇ ਮੋਢੇ 'ਤੇ ਚੜ੍ਹਨ 'ਤੇ। ਅਤੇ ਜਦੋਂ ਇੱਕ ਦਿਨ ਕੀ ਹੋਇਆ ਕਿ ਜਦੋਂ ਇੱਕ ਵਾਰੀ ਲੈ ਕੇ ਗਿਆ ਉਹਦੀ ਉਂਗਲ ਛੁੱਟ ਗਈ, ਕਿਉਂਕਿ ਰਸ਼ ਜ਼ਿਆਦਾ ਸੀਗਾ। ਜਦੋਂ ਰਸ਼ ਜ਼ਿਆਦਾ ਸੀਗਾ ਉਹ ਚੀਕਾਂ ਮਾਰਨੀਆਂ ਸ਼ੁਰੂ ਕਰਦੀਆਂ, ਬਾਪੂ ਕਦੇ ਇੱਧਰ ਉੱਧਰ ਹੋ ਗਿਆ, ਲੋਕ ਉਹਨੂੰ ਕਹਿਣ ਵੀ ਕਾਕਾ ਕੋਈ ਨਹੀਂ ਚੱਕ ਕੇ ਦੇਣ, ਕੋਈ ਨਹੀਂ ਤੂੰ ਆ ਪਾਣੀ ਪੀ ਦੇਣ, ਕਹਿੰਦੇ ਨਹੀਂ ਬਾਪੂ, ਹੈਂਜੀ। ਫਿਰ ਉਹਨੂੰ ਕਹਿੰਦੇ ਕੋਈ ਨਹੀਂ ਜਲੇਬੀਆਂ ਖਾ ਲਏ, ਬਾਪੂ ਬੁਰਾ ਹਾਲ ਹੋ ਗਿਆ, ਰੋ ਰੋ ਕੇ ਬਾਪੂ ਜੀਂਦਾ, ਬਾਪੂ ਜੀਂਦਾ, ਇੰਨੇ ਨੂੰ ਘੰਟੇ 'ਚ ਬਾਅਦ 'ਚ ਬਾਪੂ ਜੀ ਆ ਗਏ। ਉਸ ਦਿਨ ਉਹਨੂੰ ਮਹਿਸੂਸ ਹੋਇਆ ਵੀ ਜਿਹੜਾ ਮੈਨੂੰ ਆਨੰਦ ਸੀਗਾ, ਜਿਹੜੀ ਮੈਨੂੰ ਖੁਸ਼ੀ ਸੀਗੀ, ਉਹ ਜਲੇਬੀਆਂ, ਪਕੌੜਿਆਂ, ਝੂਲਿਆਂ, ਝੂਟਿਆਂ 'ਚੋਂ ਨਹੀਂ ਮਿਲਦੀ ਸੀ। ਖੁਸ਼ੀ ਮੈਨੂੰ ਉਨ੍ਹਾਂ ਚਿਰ ਹੀ ਮਿਲਦੀ ਸੀ ਜਿੰਨਾ ਚਿਰ ਮੈਂ ਆਪਣੇ ਪਿਓ ਦੀ ਉਂਗਲ ਫੜੀ ਵੀ ਸੀਗੀ। ਸੋ ਇਸੇ ਤਰ੍ਹਾਂ ਹੀ ਜਿਹੜਾ ਸਾਡਾ ਜਾਣੀ ਜਿਹੜੀ ਸਾਡੀ ਖੁਸ਼ੀ ਹੈ ਉਹ ਉਦੋਂ ਮਿਲਦੀ ਹੈ ਜਦੋਂ ਅਸੀਂ ਪਰਮਾਤਮਾ ਦੇ ਲੜ ਲੱਗੇ ਵੇ ਹਾਂ। ਜਿੰਨਾ ਚਿਰ ਤੱਕ ਅਸੀਂ ਦੁਨੀਆਂ ਦੇ ਮਸਤੀਆਂ ਕਰਦੇ ਫਿਰਦੇ ਹਾਂ ਪਰਮਾਤਮਾ ਵੀ ਬੇਫਿਕਰ ਹੋ ਜਾਂਦਾ। ਜਿਸ ਤਰ੍ਹਾਂ ਛੋਟਾ ਜਿਹਾ ਬੱਚਾ ਗਲੀ 'ਚ ਖੇਡਦਾ, ਆਪਾਂ ਸਾਰੇ ਆਪਾਂ ਵੀ ਤਾਂ ਬੱਚੇ ਸੀ ਜਦੋਂ ਖੇਡਦੇ ਹੁੰਦੇ ਸੀ ਕੋਠੇ ਦੇ ਉੱਤੇ, ਮਾਂ ਵੀ ਬੇਫਿਕਰ ਹੋ ਕੇ ਭਾਂਡੇ ਮਾਂਜੀ ਜਾਂਦੀ ਸੀ, ਰੋਟੀ ਪਕਾਈ ਜਾਂਦੀ ਸੀ, ਜੇ ਕਿਤੇ ਉੱਪਰੋਂ ਸਾਡੀ ਚੀਕ ਨਿਕਲ ਆਉਂਦੀ ਰੋਣਾ ਸ਼ੁਰੂ ਕਰਦਾ, ਮਾਂ ਸਾਰੇ ਕੰਮ ਛੱਡ ਕੇ ਭੱਜ ਕੇ ਜਾ ਕੇ ਜਵਾਕ ਨੂੰ ਆਪਣੇ ਛਾਤੀ ਦੇ ਨਾਲ ਲਾਉਂਦੀ ਵੀ ਇਹ ਕਿਉਂ ਰੋ ਰਿਹਾ। ਇਸੇ ਤਰ੍ਹਾਂ ਹੀ ਆ, ਜਿੰਨਾ ਚਿਰ ਅਸੀਂ ਆਪਣੇ ਮਸਤੀ ਨਾਲ ਦੁਨੀਆਂ ਦੇ ਵਿੱਚ ਭੱਜੇ ਫਿਰਦੇ ਹਾਂ ਉਹ ਵੀ ਬੇਫਿਕਰ ਹੈ। ਜਦੋਂ ਅਸੀਂ ਉਹਨੂੰ ਦੁੱਖ ਰੋਂਦੇ ਹਾਂ, ਕਰਦੇ ਹਾਂ ਅਤੇ ਆਪਣੇ ਦੁੱਖੜੇ ਦੱਸਦੇ ਹਾਂ ਉਹਨੂੰ ਸੱਚੇ ਦਿਲੋਂ, ਅਤੇ ਉਹ ਵੀ ਪਸੀਸ ਜਾਂਦਾ। ਕਦੇ ਅੱਜ ਤੱਕ ਦੇਖਿਆ ਵੀ ਅਸੀਂ ਚੋਰੀ ਵੀ ਕਰ ਲਈਏ, ਠੱਗੀ ਵੀ ਕਰ ਲਈਏ, ਬੇਈਮਾਨੀ ਵੀ ਕਰ ਲਈਏ, ਸਾਡੇ ਮਾਂ ਬਾਪ ਛਿੱਤਰ ਤਾਂ ਲਾ ਆਉਂਦੇ ਨੇ, ਥੱਪੜ ਵੀ ਲਾ ਆਉਂਦੇ ਨੇ, ਕਮਰੇ 'ਚ ਵੀ ਬੰਦ ਕਰਦੇ, ਕਦੇ ਪੁਲਿਸ ਦੇ ਹਵਾਲੇ ਨਹੀਂ ਕਰਦੇ। ਇਸੇ ਤਰ੍ਹਾਂ ਜਿਹੜੇ ਪਰਮਾਤਮਾ ਉਹ ਜਿੰਨਾ ਮਰਜ਼ੀ ਕੁਛ ਹੋ ਜੇ ਉਹ ਤੁਹਾਨੂੰ, ਜੇ ਤੁਸੀਂ ਆਪਣੀਆਂ ਗਲਤੀਆਂ ਮੰਨਦੇ ਹੋ, ਸਾਰੇ ਗਲਤੀਆਂ ਕਰਦੇ ਹਾਂ, ਜੇ ਅਸੀਂ ਗਲਤੀਆਂ ਨਾ ਕਰਦੇ ਹੁੰਦੇ ਤਾਂ ਅਸੀਂ ਇਨਸਾਨ ਕਿਉਂ ਬਣਨਾ ਸੀਗਾ? ਇਨਸਾਨ ਦਾ ਮਤਲਬ ਵੀ ਇਟਸ ਏ ਕੰਬੀਨੇਸ਼ਨ ਆਫ ਗੁੱਡ ਐਂਡ ਬੈਡ ਥਿੰਗ। ਜੀ ਜੰਤ ਸਾਹਿਬ ਉਸਦੇ ਸਭਨਾ ਕਸ ਹੋਈ, ਮੰਦਾ ਕਿਸ ਨੂੰ ਆਖੀਏ ਜੇ ਦੂਜਾ ਹੋਈ? ਪਰਮਾਤਮਾ ਨੇ ਸਾਰਾ ਪੈਦਾ ਕੀਤੇ ਨੇ ਤਾਂ ਹੀ ਹੈ। ਕੋਈ ਚੰਗੇ ਕਰਮ ਕੀਤੇ ਸੀਗੇ ਉਹਦੇ ਕਰਕੇ ਅਸੀਂ ਐਸ਼ ਕਰਦੇ ਹਾਂ, ਕੋਈ ਮਾੜੇ ਕਰਮ ਕੀਤੇ ਉਹਦੇ ਕਰਕੇ ਦੁੱਖ ਹੈ, ਸੁੱਖ ਤੇ ਦੁੱਖ ਤਾਂ ਹੀ ਤਾਂ ਇਕੱਠੇ ਹੀ ਨੇ। ਸੋ ਇਸ ਕਰਕੇ ਜਦੋਂ ਅਸੀਂ ਉਹਦੇ ਕੋਲ ਫਰਿਆਦ ਕਰਦੇ ਹਾਂ ਉਹ ਪਸੀਜ ਜਾਂਦਾ, ਉਹ ਸਾਡੀਆਂ ਗਲਤੀਆਂ ਮਾਫ਼ ਕਰ ਦਿੰਦਾ, ਉਹ ਬਖਸ਼ਿੰਦਹਾਰ ਹੈ, ਉਹ ਤਾਂ ਉਹਦਾ ਰਹਿਮਤਾਂ ਦਾ ਪੜਾਰ ਹੈ। ਇਸੇ ਕਰਕੇ ਤਾਂ ਕਹਿੰਦੇ ਨੇ ਵੀ ਸੁਖਮੇ ਸਿਮਰਨ ਸਭ ਦੁੱਖਮੇ ਸਿਮਰਨ ਸਭ ਕਰੇ, ਪਤਾ ਨਹੀਂ ਕੁਛ ਇਸ ਤਰ੍ਹਾਂ ਦੀ, ਸੁਖਮੇ ਸਿਮਰਨ ਸਭ ਕਰੇ, ਦੁੱਖਮੇ ਕਰੇ ਨਾ ਕੋਏ, ਜੋ ਸੁਖਮੇ ਸਿਮਰਨ ਕਰੇ ਦੁੱਖ ਆਇਕ ਹੋਏ। ਹਾਂ, ਮਤਲਬ ਇਹ ਇਹ ਮੈਂ ਉਲਟ ਪੁਲਟ ਜੀ ਗੱਲ ਕਰ ਗਿਆ ਕਿ ਵੀ ਜਿਹੜੇ ਦੁੱਖ ਜਦੋਂ ਕੋਈ ਵਿਪਤਾ ਪੈਂਦੀ ਹੈ ਫਿਰ ਅਸੀਂ ਰੱਬ ਨੂੰ ਯਾਦ ਕਰਦੇ ਹਾਂ, ਪਰ ਜੇ ਅਸੀਂ ਸੁੱਖ ਦੇ ਵੇਲੇ ਵੀ ਰੱਬ ਨੂੰ ਯਾਦ ਕਰੀਏ ਫਿਰ ਦੁੱਖ ਆਉਣ ਹੀ ਨਾ ਸਾਨੂੰ, ਹੈਂਜੀ। ਅਤੇ ਜੇ ਦੁੱਖ 'ਚ ਇਕੱਲੇ ਕਰੀ ਜਾਂਦੇ ਹਾਂ ਫਿਰ ਸੁੱਖ ਦੀ ਵੀ ਕਿਹੜਾ ਫਰਿਆਦ ਸੁਣਦਾ ਸਾਡੀ, ਉਹਨੂੰ ਪਤਾ ਵੀ ਤਾਂ ਸੈਲਫਿਸ਼ ਹੈ, ਹੈਂਜੀ। ਸੈਲਫਿਸ਼ ਜਿਹੜੀ ਸਾਡੀ ਪਰਸਨੈਲਿਟੀ ਹੈ ਨਾ, ਹਮੇਸ਼ਾ ਕੋਸ਼ਿਸ਼ ਕਰੀਏ ਵੀ ਸੈਲਫਿਸ਼ ਅਸੀਂ ਨਾ ਬਣੀਏ, ਦੁੱਖ ਸੁੱਖ ਦੇ ਵਿੱਚ ਸਾਰੀ ਸੁਸਾਇਟੀ ਦੇ ਵਿੱਚ ਸਾਰੀ ਮਾਨਵਤਾ ਵਿੱਚ ਇੱਕੋ ਤਰੀਕੇ ਨਾਲ ਵਰਤਾਓ ਰੱਖੀਏ। ਜੇ ਵਿਆਹ ਹੋ ਗਿਆ ਵਾਈਫ ਨੂੰ ਵਾਈਫ ਸਮਝ ਕੇ, ਬਾਕੀ ਜਿਹੜੇ ਬੱਚੇ ਨੇ ਜੇ ਛੋਟੀ ਉਮਰ ਦੇ ਉਹਨਾਂ ਨੂੰ ਆਪਣੀਆਂ ਬੇਟੀਆਂ ਸਮਝੋ, ਜਿਹੜੀਆਂ ਬਰਾਬਰ ਦੀਆਂ ਉਹਨਾਂ ਨੂੰ ਭੈਣਾਂ ਸਮਝੋ, ਵੱਡੇ ਨੂੰ ਮਾਂ ਬਾਪ ਸਮਝੋ, ਤੁਹਾਨੂੰ ਹਮੇਸ਼ਾ ਹੀ ਇੱਜ਼ਤ ਮਿਲੂਗੀ। ਜਦੋਂ ਤੁਸੀਂ ਡੱਬੇ 'ਚ ਵੀ ਬੰਦ ਕਰੋਗੇ ਚਾਰ ਬੰਦੇ ਜ਼ਰੂਰ ਉਸ ਵੇਲੇ ਤੁਹਾਡੀਆਂ ਅੱਖਾਂ ਉਹਨਾਂ ਦੀਆਂ ਗਿੱਲੀਆਂ ਆਉਣਗੇ, ਬੰਦਾ ਵਧੀਆ ਸੀ। ਜੇ ਪੁੱਠੇ ਬੰਨ ਨਾਲ ਕਰਾਂਗੇ, ਪੁੱਠੀ ਸੋਚ ਹੋਗੀ, ਉੱਪਰੋਂ ਵਧੀਆ ਗੱਲਾਂ ਕਰਾਂਗੇ, ਤਾਂ ਬੰਦਾ ਕਹਿੰਦਾ ਘਟੀਆ ਸੀ, ਕਮੀਨਾ ਸੀ। ਸੋ ਇਹ ਗੱਲਾਂ ਖਿਆਲ ਰੱਖਿਆ ਕਰੋ। ਮੇਖਾ ਸਾਡਾ ਪ੍ਰੋਗਰਾਮ ਸਮਾਪਤ ਹੋ ਗਿਆ, ਨੈਕਸਟ ਵੀਕ ਅਸੀਂ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗੇ। ਜੇ ਕੋਈ ਕਿਹਾ ਗਿਆ ਉਹ ਵੱਧ ਘੱਟ, ਨਾ ਮੈਂ ਕਿਸੇ ਸੰਤ ਨੂੰ ਕਿਹਾ, ਨਾ ਕਿਸੇ ਨੂੰ ਕਿਹਾ, ਮੈਂ ਉਹ ਪਖੰਡੀਆਂ ਨੂੰ ਜ਼ਰੂਰ ਕਿਹਾ, ਹੈਂਜੀ। ਪਖੰਡ ਇਹ ਮਤਲਬ ਵੀ ਸੰਤ ਨਹੀਂ ਹੁੰਦੇ, ਦੋ ਚਾਰ ਹੁੰਦੇ ਨੇ। ਮੈਂ ਇਹੋ ਜਿਹੀਆਂ ਐਗਜ਼ਾਮਪਲਾਂ ਬਹੁਤ ਇਹੋ ਜਿਹੇ ਸੰਤਾਂ ਨਾਲ ਵਾਹ ਪਿਆ ਜਿਨ੍ਹਾਂ ਦੀ ਕਹਿਣੀ ਤਾਂ ਕਰਨੀ ਸੀ, ਉਹ ਕਹਿੰਦੇ ਸੱਜੇ ਹੱਥ ਨਾਲ ਦਿਓ, ਖੱਬੇ ਨੂੰ ਪਤਾ ਨਾ ਲੱਗੇ, ਉਹ ਸੱਚੇ ਸੀਗੇ। ਗੱਲ ਬਹੁਤ ਪਰਉਪਕਾਰ ਕਰਦੇ ਸੀਗੇ, ਪਰ ਪ੍ਰਚਾਰ ਨਹੀਂ ਕਰਦੇ ਸੀ। ਉਹ ਇਹ ਨਹੀਂ ਵੀ ਮੋਦੀ ਨੂੰ ਮਿਲਣਾ ਕਿ ਟਰੰਪ ਨੂੰ ਮਿਲਣਾ ਕਿ ਜਸਟਿਨ ਟਰੂਡੋ ਨੂੰ ਮਿਲਣਾ, ਉਹ ਆਮ ਸੰਗਤ ਦੀ ਫਾਇਦਾ ਕਰਦੇ ਸੀ, ਉਹਨਾਂ ਨੂੰ ਅੰਦਰ ਲਿਜਾਂਦੇ ਸੀ। ਥੈਂਕ ਯੂ ਵੈਰੀ ਮੱਚ।
The views expressed on the preceding program may not necessarily be those of the owner or management of WTOR radio station.
आप कनाडा से पाकिस्तान पैसे भिजवाना चाहते हैं और वो भी फौरन जबरदस्त रेट्स के साथ और आराम से घर बैठे, आपको ये सब मिलेगा बगैर कॉम्प्रोमाइज के। अभी डाउनलोड कीजिए Zoom Money Transfer App from PayPal.
That's XOOM Zoom.
और अपने मोबाइल से पैसे भेजिए अमेजिंग एक्सचेंज रेट्स के साथ, बैंक डिपॉजिट्स, कैश पिकअप या मोबाइल रिचार्ज। अब पाकिस्तान पैसे भेजें उंगली के इशारे से। Zoom, a PayPal service. तेज, आसान और महफूज मनी ट्रांसफर।
A harsh but true reality is that clean drinking water is inaccessible to many people living in third world countries. With the support of our donors, Muslim Welfare Canada has been successful in providing clean water through the digging of water wells and the installation of hand pumps for people living in remote and desert regions. Donate a well for $2,500 or a hand pump for $800. Call 1-866-754-3111 or visit mwcanada.org.
حکومت انٹیریو کا اعلان، ہماری احتیاطیں اور کوششیں بہتری لا رہی ہیں، درمیان میں فاصلہ اور میل ملاپ کی دوری، یہ احتیاط کارگر ثابت ہوئی ہے، اس وقت لازم ہے